ਉਹਦਾ ਚਿਹਰਾ ਰੱਬ ਇਦਾਂ ਦਾ ਬਣਾ ਦਿੰਦਾ ਜੀ ਕਰਦਾ ਵੀ ਇਹਨੂੰ ਵੇਖਦੇ ਰਹੀਏ, ਅੱਖਾਂ ਵੇਖ ਵੇਖ ਰੱਜਦੀਆਂ ਹੀ ਨਹੀਂ, ਪਿਆਸ ਲੱਗਦੀ ਆ ਉਹਦੇ ਦਰਸ਼ਨਾਂ ਦੀ, ਖਿੱਚ ਪੈਂਦੀ ਆ ਉਹਨੂੰ ਮਿਲਣ ਨੂੰ, ਕੰਨ ਤਰਸਦੇ ਨੇ ਉਹਦੀ ਆਵਾਜ਼ ਸੁਣਨ ਨੂੰ, ਅੱਖਾਂ ਤਰਸਦੀਆਂ ਨੇ ਉਹਦੇ ਦਰਸ਼ਨ ਕਰਨ ਨੂੰ, ਕਿਹਦੇ? ਜਿਹੜਾ ਰੋਜ਼ ਬਾਣੀ ਪੜ੍ਹਨ ਵਾਲਾ, ਨਿਤਨੇਮ ਕਰਨ ਵਾਲਾ, ਕਮਾਈ ਵਾਲਾ ਗੁਰਸਿੱਖ ਹੈ ਜਿਹੜਾ, ਉਹਦੀ ਗੱਲ ਹੈ। ਤੇ ਸਾਧ ਸੰਗਤ ਆਪਣਾ ਉੱਚਾ ਸੁੱਚਾ ਜੀਵਨ ਬਣਾਈਏ, ਬਖਸ਼ਿਸ਼ ਸਾਡੇ ਤੇ ਵੀ ਹੋ ਸਕਦੀ ਹੈ। ਜਰਾ ਕੁ ਧਿਆਨ ਦਿਓ ਪਿਆਰਿਓ, ਹੁਣ ਜਰਾ ਕੁ ਆਪਾਂ ਇਤਿਹਾਸ ਵੱਲ ਚੱਲੀਏ, ਬਹੁਤਾ ਸਮਾਂ ਨਹੀਂ, 5-7 ਮਿੰਟ। ਜਿਹੜਾ ਅਸੀਂ ਇਤਿਹਾਸ ਜਾਂ ਕੋਈ ਆਪਾਂ ਸਾਖੀ ਜਾਂ ਕੋਈ ਗੁਰਮਤ ਦੀ ਵਿਚਾਰ ਜਾਂ ਕੋਈ ਪ੍ਰਮਾਣ ਸੁਣੀਏ ਨਾ, ਤੇ ਉਦੋਂ ਆਪਣੇ ਆਪ ਨੂੰ ਨਾਲ ਤੋਲਣਾ ਹੈ। ਧਿਆਨ ਦਿਓ, ਗੁਰਸਿੱਖਾਂ ਦੇ ਜੀਵਨ ਨੂੰ ਵੱਟਾ ਬਣਾ ਕੇ, ਵੱਟੀ ਬਣਾ ਕੇ ਇੱਕ ਪਾਸੇ ਆਪਣੇ ਜੀਵਨ ਨੂੰ ਵਿੱਚ ਰੱਖ ਕੇ ਤੋਲਣਾ ਹੈ, ਫਿਰ ਸਾਡਾ ਇੱਥੇ ਆਉਣਾ ਸਫਲਾ ਹੋਏਗਾ। ਤਾਂ ਹੀ ਫਾਇਦਾ ਵੀ ਜੇ ਗੁਰਸਿੱਖਾਂ ਦੇ ਜੀਵਨ ਇੰਨੇ ਨੇ ਉੱਚੇ ਸੁੱਚੇ ਸਨ, ਤੇ ਸਿੱਖ ਤੇ ਅਸੀਂ ਵੀ ਕਹਾਉਂਦੇ ਹਾਂ ਅਸੀਂ ਕਿੱਧਰ ਨੂੰ ਤੁਰ ਪਏ ਹਾਂ। ਮਾਰ ਇੱਕ ਦਿਨ ਸਭ ਨੇ ਜਾਣਾ, ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰਬ ਹੰਡੀ ਹੈ, ਰਹਿਣਾ ਨਹੀਂ ਇੱਥੇ ਕਿਸੇ ਨੇ, ਸਭ ਨੇ ਜਾਣਾ, ਮੈਂ ਜਾਣਾ, ਤੁਸੀਂ ਜਾਣਾ, ਆਪਾਂ ਸਾਰਿਆਂ ਨੇ ਇੱਕ ਦਿਨ ਜਾਣਾ। ਜੇ ਅਸੀਂ ਜਨਮ ਸਾਡਾ ਹੋਇਆ ਤੇ ਫਿਰ ਮਰਨਾ ਜਿਹੜਾ ਹੈ ਪੱਕੀ ਗੱਲ ਹੈ, ਮਰਨਾ ਹੀ ਮਰਨਾ ਸੀ ਇੱਕ ਦਿਨ, ਸਭ ਨੇ ਮਰ ਜਾਣਾ, ਪਰ ਸਾਡੇ ਕਰਮ ਇੱਥੇ ਰਹਿ ਜਾਣੇ ਨੇ। ਅਸੀਂ ਮਰ ਜਾਣਾ, ਸਾਡੇ ਚੰਗੇ ਕਰਮ ਜਿਹੜੇ ਕਰਕੇ ਜਾਵਾਂਗੇ ਉਹ ਇੱਥੇ ਰਹਿ ਜਾਣੇ ਨੇ। ਜੇ ਅਸੀਂ ਮਰ ਜਾਣਾ, ਸਾਡੀਆਂ ਯਾਦਾਂ ਇੱਥੇ ਰਹਿ ਜਾਣੀਆਂ ਨੇ, ਕਿਸੇ ਦੀਆਂ ਚੰਗੀਆਂ ਯਾਦਾਂ ਰਹਿ ਜਾਣੀਆਂ ਨੇ, ਕਿਸੇ ਦੀਆਂ ਮਾੜੀਆਂ ਰਹਿ ਜਾਣੀਆਂ ਨੇ। ਕਈਆਂ ਨੇ ਆ ਕੇ ਵਿਗਾੜ ਦਿੱਤਾ ਸੰਸਾਰ ਨੂੰ, ਖੁਦ ਵੀ ਪੀਂਦੇ ਨੇ, ਪੰਜ ਚਾਰ ਨੂੰ ਹੋਰ ਵੀ ਪੀਣ ਲਾ ਦਿੱਤਾ, ਵਿਗਾੜ ਦਿੱਤਾ। ਬਥੇਰਾ ਵੋਟਾਂ ਵੇਲੇ ਕਈ ਬਥੇਰਾ ਸ਼ਰਾਬਾਂ ਵੇਖਿਆ ਹੀ ਆਪਾਂ, ਜਿੱਦਾਂ ਲੰਗਰ ਲੱਗੇ ਹੁੰਦੇ ਨੇ ਨਾ, ਇੱਥੇ ਲੰਗਰਾਂ ਵਾਲੇ ਆਵਾਜ਼ਾਂ ਮਾਰਦੇ ਨੇ, ਲੰਗਰ ਛੱਕ ਕੇ ਜਾਇਓ, ਉਦੋਂ ਇਹ ਭੁੱਖੀਆਂ ਦੇ ਲੰਗਰ ਲਾਉਂਦੇ ਨੇ ਵੀ ਖਾ ਕੇ ਜਾਇਓ, ਪੀ ਕੇ ਜਾਇਓ, ਵੇਖਿਆ ਨੀ? ਪਰ ਆਓ ਗੁਰੂ ਕੇ ਜਹਾਜ਼ੇ ਚੜੋ, ਉਹ ਸਿੱਖ ਸਿੱਖ ਉਡੀਕ ਕਰੇ, ਕਿੱਥੇ ਅੰਮ੍ਰਿਤ ਸੰਚਾਰ ਹੋਏਗਾ, ਕਿੱਥੇ ਗੁਰੂ ਕਾ ਜਹਾਜ਼ ਜਾਣਾ ਹੈ। ਪੰਜ ਪਿਆਰੇ ਅੰਮ੍ਰਿਤ ਛਕਾਉਣਗੇ ਤੇ ਮੈਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਾਂ, ਮੈਂ ਸਿੰਘ ਸਜਾ। ਇੱਥੇ ਹੋਰ ਹੀ ਜਹਾਜ਼ ਡੀਕਦੇ ਫਿਰਦੇ ਨੇ ਮੈਨੂੰ ਉੱਥੇ, ਮੈਂ ਇੱਧਰ ਗਿਆ ਪਾਤੜਾਂ ਕੋਲ, ਉਹ ਕਹਿੰਦੇ, ਮੈਂ ਕਿਹਾ ਉਹ ਕਿੱਥੇ ਗਿਆ ਬਾਪੂ ਤੁਹਾਡਾ ਕਿੱਥੇ ਆ? ਕਹਿੰਦੇ ਜੀ ਜਹਾਜ਼ ਆਇਆ ਇਸ ਕਰਕੇ ਉੱਧਰ ਨੂੰ ਗਿਆ। ਮੈਂ ਕਿਹਾ ਜਹਾਜ਼ ਕਿੱਥੇ ਉੱਤਰ ਗਿਆ ਤੇ ਏਅਰਪੋਰਟ ਕਿਹੜਾ ਬਣ ਗਿਆ? ਮੈਨੂੰ ਪੁੱਛਿਆ, ਮੈਂ ਕਿਹਾ ਕਿਹੜਾ ਜਹਾਜ਼? ਮੈਨੂੰ ਫਿਰ ਉਹਨੇ ਦੱਸਿਆ, ਕਹਿੰਦੇ ਜੀ ਭੁੱਕੀ ਵੇਚਣ ਵਾਲੇ ਆਉਂਦੇ ਨੇ ਉਹਨੂੰ ਜਹਾਜ਼ ਕਹਿੰਦੇ। ਹੱਦ ਹੋ ਗਈ ਨਾ ਜਹਾਜ਼, ਤੇ ਗੁਰਸਿੱਖ ਹੋ ਕੇ ਤੇ ਉਹ ਜਹਾਜ਼ਾਂ ਦੀ ਡੀਕ ਕਰਦਾ, ਫਿਰ ਵੀ ਜਹਾਜ਼ ਕਿੱਥੇ ਉੱਤਰਿਆ? ਲੈ ਸਿੱਖ ਇਹਨੇ ਤੇ ਵੇਖਣਾ ਵੀ ਕਿੱਥੇ ਜਹਾਜ਼ ਆ ਰਿਹਾ, ਜਿੱਥੇ ਮੈਨੂੰ ਕੋਈ ਹੋਰ ਸੇਧ ਮਿਲੇ, ਕਿੱਥੇ ਆ ਬਾਜਾਂ ਵਾਲੇ ਦਾ ਜਹਾਜ਼ ਜਿਹੜਾ ਮੈਨੂੰ ਸੱਚਖੰਡ 'ਚ ਪਹੁੰਚਾਏ, ਕਿੱਥੇ ਆ ਬਾਜਾਂ ਵਾਲੇ ਦਾ ਜਹਾਜ਼ ਜਿਹੜਾ ਮਹਾਰ ਨੇ ਆਨੰਦਪੁਰ ਸਾਹਿਬ ਤਿਆਰ ਕੀਤਾ, ਉਹਦੇ ਵਿੱਚ ਸਵਾਰ ਹੋਈਏ, ਐਸਾ ਸਵਾਰ ਹੋਈਏ, ਉਹਨੇ ਇੱਥੋਂ ਬਾਹਰ ਅਮਰੀਕਾ ਕੈਨੇਡਾ ਨਹੀਂ ਹੋਇਆ, ਉਹੋ ਜਿਹਾ ਜਹਾਜ਼ ਆ ਜਿਹਨੇ ਸੱਚਖੰਡ 'ਚ ਲੈ ਜਾਣਾ। ਇੱਕ ਜਹਾਜ਼ ਉਹ ਹੁੰਦਾ ਜਿਹ 'ਚ 50 ਬਹਿੰਦੇ ਆ, ਇੱਕ ਉਹ ਹੁੰਦਾ ਜਿਹ 'ਚ 100 ਬਹਿੰਦਾ, ਕਈਆਂ 'ਚ 200 ਬਹਿੰਦੇ ਆ, ਕਈਆਂ ਜਹਾਜ਼ਾਂ ਵਿੱਚ 500-500 ਵੀ ਬਹਿ ਜਾਂਦਾ। ਇਹ ਬਾਜਾਂ ਵਾਲੇ ਸਤਿਗੁਰੂ ਤੇ ਉਹੋ ਜਿਹਾ ਜਹਾਜ਼ ਬਣਾ ਗਏ ਨੇ, ਉਹ ਇੱਕ ਕੀ ਦੋ ਕੀ ਹਜ਼ਾਰ ਕੀ ਲੱਖ ਕੀ ਭਾਵੇਂ ਸਾਰੀ ਦੁਨੀਆ ਬਹਿ ਜਾਏ, ਇਹ ਜਹਾਜ਼ ਨੇ ਸਭ ਨੂੰ ਹੀ ਲੈ ਜਾਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਐਸਾ ਜਹਾਜ਼ ਗੁਰੂ ਗੋਬਿੰਦ ਸਿੰਘ ਬਣਾ ਕੇ ਗਏ, ਅਸੀਂ ਉਹ ਜਹਾਜ਼ ਦੀ ਉਡੀਕ ਕਰੀਏ। ਇੱਥੇ ਵੀ ਕੱਲ ਨੂੰ ਉਹ ਜਹਾਜ਼ ਜਾਣਾ, ਅੰਮ੍ਰਿਤ ਸੰਚਾਰ ਹੋਣਾ। ਭੋਲੇ ਭਾਲੇ ਲੋਕ ਨੇ ਇੱਧਰ ਬਠਿੰਡੇ ਵਾਲੇ, ਉੱਥੇ ਆਖਿਆ ਮਹਾਂਪੁਰਸ਼ ਗਏ ਕੋਈ, ਉਹ ਜਾ ਕੇ ਕਹਿੰਦੇ ਭਾਈ ਸੰਗਤੇ ਕੱਲ ਨੂੰ ਜਹਾਜ਼ ਚੱਲਣਾ ਹੈ, ਤਿਆਰੀਆਂ ਕਰੋ। ਇੱਕ ਵਿਚਾਰੀ ਬੀਬੀ ਮਾਈ ਉੱਠ ਕੇ ਕਹਿੰਦੀ, ਬਾਬਾ ਜੀ ਕਿਹੜੇ ਬੱਸ ਸਟੈਂਡ ਤੇ ਖੜੂ ਆ ਕੇ ਦੱਸੋ। ਕਹਿੰਦੀ ਕਿਹੜੇ ਅੱਡੇ ਤੋਂ ਚੱਲੂ ਜਹਾਜ਼ ਚੱਲਣਾ? ਇਹ ਜਹਾਜ਼ ਪੰਜ ਪਿਆਰੇ ਜੋ ਅੰਮ੍ਰਿਤ ਛਕਾਉਂਦੇ ਨੇ, ਕੱਲ ਨੂੰ ਇਸ ਨਗਰ ਵਿੱਚ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਤੇ ਉਹ ਸਿੱਖੀ ਦੀ ਦਾਤ ਉਹ ਪਹੁਲ ਮਹਾਰਾਜ ਨੇ ਬਖਸ਼ਿਸ਼ ਕਰ ਦੇਣੀ ਹੈ, ਜਿਹਨੇ ਸਾਡੇ ਜੀਵਨ ਨੂੰ ਅਗਾਂਹ ਤੋਰ ਦੇਣਾ। ਮਾਤਾ ਪਿਤਾ ਨੇ ਸਰੀਰ ਦਿੱਤਾ ਹੈ, ਵਾਹਿਗੁਰੂ ਮਾਤਾ ਪਿਤਾ ਨੇ ਸਰੀਰ ਨੂੰ ਜਨਮ ਦਿੱਤਾ, ਸਾਡਾ ਸਰੀਰ ਉਹਨਾਂ ਵਿੱਚੋਂ ਲੰਘ ਕੇ ਆਇਆ ਦਿੱਤਾ ਤੇ ਅਕਾਲ ਪੁਰਖ ਨੇ, ਕਿਰਪਾ ਉਹਦੀ ਹੈ। ਤੇ ਕੱਲ ਨੂੰ ਜਦੋਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਲਵਾਂਗੇ ਨਾ, ਫਿਰ ਸਾਡਾ ਜ਼ਮੀਰ ਜਾਗ ਪੈਣੀ, ਸੁਰਤ ਸੁੱਤੀ ਹੋਈ ਸੁਰਤ ਜਾਗ ਪੈਣੀ। ਬੰਦੇ ਦਾ ਤਨ ਬੇਹੋਸ਼ ਹੋ ਜਾਏ ਤੇ ਪਾਣੀ ਦੇ ਛਿੱਟੇ ਮਾਰੋ ਹੋਸ਼ ਆ ਜਾਂਦੀ ਹੈ, ਜਦੋਂ ਬੇਹੋਸ਼ ਹੋ ਜਾਏ ਨਾ ਤੇ ਕਹਿੰਦੇ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੋ ਹੋਸ਼ ਆ ਜਾਏ। ਤੇ ਸਾਧ ਸੰਗਤ ਜਦੋਂ ਸਾਡੀ ਸੁੱਤੀ ਹੋਈ ਜ਼ਮੀਰ, ਸਾਡੀ ਸੁੱਤੀ ਹੋਈ ਸੁਰਤ
ਜਿਹੜੀ ਸਾਡੀ ਜਨਮਾਂ ਜਨਮਾਂਤਰਾਂ ਦੀ ਸੁਰਤ ਸੁੱਤੀ ਪਈ ਆ ਨਾ, ਪੰਜ ਪਿਆਰਿਆਂ ਨੇ ਪੰਜ ਛਿੱਟੇ ਮਾਰਨੇ ਨੇ, ਪੰਜ ਚੂਲੇ ਛਕਾਏ ਜਾਣਗੇ, ਪੰਜ ਅੱਖਾਂ ਵਿੱਚ ਪਾਏ ਜਾਣਗੇ, ਪੰਜ ਸੀਸ ਵਿੱਚ ਪਾਏ ਜਾਣਗੇ, ਉਹ ਪੰਜ ਛਿੱਟੇ ਅੰਮ੍ਰਿਤ ਦੇ ਮਾਰ ਕੇ ਪੰਜ ਚੂਲੇ ਪਿਆ ਕੇ ਸੁੱਤੀ ਹੋਈ ਸੁਰਤ ਨੂੰ ਜਗਾ ਦੇਣਾ ਪੰਜ ਪਿਆਰਿਆਂ ਨੇ, ਅੰਮ੍ਰਿਤ ਛਕਾਉਣਾ ਜਦ ਉਹ ਜ਼ਮੀਰ ਜਾਗੇ ਸਾਡੀ। ਅਸਲੀ ਜੀਵਨ ਜ਼ਮੀਰ ਦਾ ਹੈ, ਸਰੀਰ ਦਾ ਜੀਵਨ ਆ, ਜ਼ਮੀਰ ਦਾ ਜੀਵਨ, ਦੋ ਤਰ੍ਹਾਂ ਦਾ ਜੀਵਨ ਮੰਨਿਆ। ਹੁਣ ਮੈਂ ਇੱਧਰ ਨੂੰ ਜਾਵਾਂ ਤੇ ਸਮਾਂ ਬਹੁਤਾ ਲੱਗਦਾ, ਸਰੀਰ ਔਰ ਜ਼ਮੀਰ ਦਾ ਜੀਵਨ, ਪਰ ਆਪਣੀ ਸੁਰਤ ਨੂੰ ਕਦੇ ਟੁੱਟਣ ਨਾ ਦਿਓ। ਸਭ ਨਾਲੋਂ ਜੇ ਦੁਨੀਆਂ ਵਿੱਚ ਮਹਿੰਗੀ ਚੀਜ਼ ਹੈ, ਸਭ ਨਾਲੋਂ ਕੀਮਤੀ ਆ, ਉਹ ਹੈ ਸੁਰਤ, ਧਿਆਨ। ਕਦੇ ਵੀ ਆਪਣੀ ਸੁਰਤ ਨੂੰ ਟੁੱਟਣ ਨਹੀਂ ਦੇਣਾ, ਕਦੇ ਵੀ ਆਪਣੇ ਧਿਆਨ ਨੂੰ ਟੁੱਟਣ ਨਹੀਂ ਦੇਣਾ। ਸਤਿਸੰਗ ਜੀ, ਕਦੇ ਵੀ ਕਾਹਲੇ ਨਹੀਂ ਪੈਣਾ। ਜੇ ਮਹਾਰਾਜ ਨੇ ਕਿਰਪਾ ਕਰ ਦਿੱਤੀ, ਜੇ ਸੁਰਤ ਜਾਗ ਪਈ, ਫਿਰ ਬਖਸ਼ੇ ਸਤਿਗੁਰ ਨੇ ਕਿਰਪਾ ਕੀਤੀ, ਪੰਜ ਪਿਆਰਿਆਂ ਤੋਂ ਪਹੁਲ ਲਈ ਆ, ਫਿਰ ਪਿੱਛੇ ਨੂੰ ਨਹੀਂ ਮੁੜਨਾ, ਫਿਰ ਅਗਾਂਹ ਨੂੰ ਵਧਣਾ, ਅਗਾਂਹ ਨੂੰ ਤੁਰਦੇ ਜਾਣਾ। ਸਤਿਸੰਗਤ, ਇਤਿਹਾਸ ਪੜ੍ਹ ਕੇ ਵੇਖੀਏ, ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਦਾ ਵੱਖਰਾ ਜੀਵਨ ਸੀ, ਜੀਵਨ ਵੱਲ ਵੇਖ ਕੇ ਕਈਆਂ ਦਾ ਜੀਵਨ ਬਣਾਉਣ ਵਾਲੇ ਗੁਰਸਿੱਖ, ਜਿਹੋ ਜਿਹਾ ਤੂੰ ਆ, ਸਾਨੂੰ ਵੀ ਉਸ ਗੁਰੂ ਦੇ ਲੜ ਲਾ, ਜਿਵੇਂ ਤੇਰੇ ਤੇ ਕਿਰਪਾ ਹੋਈ ਆ, ਮੇਰੇ ਤੇ ਵੀ ਹੋਵੇ। ਧੰਨ ਭਾਈ ਲਹਿਣਾ ਜੀ, ਜੋ ਬਾਅਦ ਵਿੱਚ ਗੁਰੂ ਅੰਗਦ ਦੇ ਮਹਾਰਾਜ ਬਣੇ। ਭਾਈ ਲਹਿਣਾ ਜੀ ਇੱਕ ਦੁਕਾਨ ਕਰਦੇ ਸਨ, ਦੁਕਾਨ ਕਾਹਦੀ? ਸਾਧ ਸੰਗਤ, ਜਿਹੜਾ ਸਾਰਾ ਸਮਾਨ ਅਸੀਂ ਜਿੱਦਾਂ ਪੰਸਾਰੀ ਦੀ ਦੁਕਾਨ, ਜਿੱਥੇ ਸਾਰਾ ਕੁਝ ਮਿਲ ਜਾਂਦਾ ਹੁੰਦਾ, ਆਟਾ ਵੀ ਲੈ ਲਓ, ਤੇਲ ਵੀ ਲੈ ਲਓ, ਦਾਲਾਂ ਵੀ ਲੈ ਲਓ, ਲੂਣ ਮਿਰਚ ਮਸਾਲੇ ਵੀ ਲੈ ਲਓ, ਜੋ ਵੀ ਹੈ, ਪੰਸਾਰੀ ਦੀ ਦੁਕਾਨ ਭਾਈ ਲਹਿਣਾ ਜੀ ਕਰਦੇ ਸੀ। ਤੇ ਭਾਈ ਲਹਿਣਾ ਜੀ ਕਹਿੰਦੇ ਨੇ, ਇੱਕ ਵਾਰੀ ਆਪਣੀ ਦੁਕਾਨ ਵਿੱਚ ਬੈਠੇ ਸਨ ਤੇ ਇੱਕ ਭਾਈ ਸਿੰਹੇ ਨਾਮ ਦਾ ਗੁਰਸਿੱਖ ਆਇਆ, ਜਿਹਦੀ ਜ਼ਮੀਰ ਜਾਗ ਚੁੱਕੀ ਸੀ, ਜਿਹਦੀ ਚਾਲ ਸੰਸਾਰ ਨਾਲੋਂ ਵੱਖਰੀ ਸੀ, ਜਿਹਦੀ ਚਾਲ ਸੰਸਾਰ ਨਾਲੋਂ ਨਿਰਾਲੀ ਸੀ, ਉਹ ਭਾਈ ਸਿੰਹਾ ਜਿਹਦਾ ਜੀਵਨ ਚੱਲਦਾ ਫਿਰਦਾ ਤੁਰਦਾ ਫਿਰਦਾ ਪ੍ਰਚਾਰ ਸੀ। ਭਾਈ ਸਿੰਹਾ ਭਾਈ ਲਹਿਣੇ ਦੀ ਦੁਕਾਨ ਤੇ ਆਇਆ, ਆ ਕੇ ਉਹਨੇ ਆਖਿਆ, ਲਹਿਣਿਆ ਆ ਦੋ ਪੈਸੇ ਲੈ ਲੈ, ਇਹਦੇ ਵੰਡੇ ਮੈਨੂੰ ਆਟਾ ਦੇ ਦੇ, ਥੋੜਾ ਜਿਹਾ ਆਟਾ ਦੇ ਦੇ ਮੈਨੂੰ। ਤੇ ਸਾਧ ਸੰਗਤ ਜੀ, ਭਾਈ ਲਹਿਣਾ ਆਟਾ ਤੋਲ ਰਿਹਾ, ਦੋ ਪੈਸੇ ਦਾ ਹੁਣ ਕਿਹੜਾ ਆਟਾ ਆ ਰਿਹਾ, ਥੋੜਾ ਜਿਹਾ ਆਟਾ ਆਇਆ, ਆਟਾ ਆਇਆ ਬਿਲਕੁਲ ਥੋੜਾ ਜਿਹਾ, ਜਿਹਦੇ ਨਾਲ ਮਸਾਂ ਹੀ ਤਿੰਨ ਕੁ ਪ੍ਰਸ਼ਾਦੇ ਪੱਕ ਸਕਦੇ ਨੇ, ਆਟਾ ਤੇ ਥੋੜਾ ਜਿਹਾ। ਉਹ ਕਹਿੰਦੇ ਨਾਲ ਥੋੜਾ ਜਿਹਾ ਨਮਕ ਦੇ ਦੇ, ਨਮਕ ਪਾ ਕੇ ਮਿੱਸੇ ਪ੍ਰਸ਼ਾਦੇ ਅਸੀਂ ਛਕ ਲਾਂਗੇ। ਲੈਣਿਆ ਮੇਰੇ ਉੱਤੇ ਅੱਜ ਮੇਰਾ ਗੁਰੂ ਨਾਨਕ ਤੁੱਠਾ ਹੈ, ਮੇਰੇ ਗੁਰੂ ਨਾਨਕ ਨੇ ਮੇਰੇ ਤੇ ਮਿਹਰ ਕੀਤੀ, ਅੱਜ ਮੈਨੂੰ ਦਿਹਾੜੀ ਮਿਲ ਗਈ ਆ। ਕਈ ਦਿਨ ਹੋ ਗਏ ਸਨ ਭੁੱਖੇ ਸੀ, ਚਾਰ ਦਿਨ ਹੋ ਗਏ ਮੈਨੂੰ ਦਿਹਾੜੀ ਨਹੀਂ ਮਿਲੀ, ਚਾਰ ਦਿਨਾਂ ਤੋਂ ਨਾ ਮੈਂ ਪ੍ਰਸ਼ਾਦਾ ਛਕਿਆ, ਨਾ ਮੇਰੇ ਘਰ ਵਾਲੀ ਨੇ ਛਕਿਆ, ਡੇਢ ਕੁ ਸਾਲ ਦਾ ਬੱਚਾ, ਜਦੋਂ ਮਾਂ ਨੇ ਨਹੀਂ ਛਕਿਆ ਤੇ ਉਹਨੇ ਬੱਚੇ ਨੂੰ ਦੁੱਧ ਕਿੱਥੋਂ ਪਿਆਉਣਾ, ਉਹ ਬੱਚਾ ਵੀ ਸਾਡਾ ਭੁੱਖਾ ਹੈ। ਤੇ ਅੱਜ ਮੇਰੇ ਗੁਰੂ ਨਾਨਕ ਨੇ ਮੇਰੇ ਤੇ ਮਿਹਰ ਕੀਤੀ ਆ, ਅੱਜ ਮੈਨੂੰ ਦਿਹਾੜੀ ਮਿਲ ਗਈ ਆ, ਤੇ ਲੈ ਤੂੰ ਜਿੰਨਾ ਕਮਾਉਂਦਾ ਉਹਨਾਂ ਕੁ ਰਾਸ਼ਨ ਦੇ ਦੇ। ਭਾਈ ਲਹਿਣਾ ਨਾਲੇ ਸੁਣੀ ਜਾਂਦਾ ਤੇ ਨਾਲੇ ਮਨ ਵਿੱਚ ਸੋਚ ਰਿਹਾ ਹੈ ਕਿੰਨੀ ਤਰਸਯੋਗ ਹਾਲਤ ਹੈ ਇਹਦੀ, ਥੋੜਾ ਜਿਹਾ ਆਟਾ ਆਇਆ, ਭਾਈ ਲਹਿਣੇ ਨੇ ਤਰਸ ਕੀਤਾ, ਇੱਕ ਬੁੱਕ ਆਟੇ ਦਾ ਭਰਿਆ, ਵੱਧ ਪਾ ਦਿੱਤਾ। ਭਾਈ ਸਿੰਹੇ ਨੇ ਵੇਖ ਲਿਆ, ਉਹ ਕਹਿੰਦੇ ਲਹਿਣਿਆ ਆ ਕੀ ਕਰਨਾ ਤੂੰ, ਇੱਕ ਬੁੱਕ ਆਟੇ ਦਾ ਵੱਧ ਕਿਵੇਂ ਪਾ ਦਿੱਤਾ। ਭਾਈ ਲਹਿਣਾ ਵੀ ਸਾਧੂ ਸੁਭਾਅ ਦਾ ਸੀ, ਜੇ ਭਾਈ ਲਹਿਣਾ ਜੀ ਬਾਅਦ ਵਿੱਚ ਗੁਰੂ ਅੰਗਦ ਸਾਹਿਬ ਬਣੇ ਨੇ, ਜੇ ਭਾਈ ਲਹਿਣਾ ਜੀ ਗੁਰੂ ਨਾਨਕ ਦਾ ਦੂਜਾ ਰੂਪ ਬਣੇ ਨੇ, ਤੇ ਅੰਦਰ ਅਵਸਥਾ ਉਹਨਾਂ ਦੀ ਪਹਿਲਾਂ ਹੀ ਸਾਧੂ ਵਾਲੀ ਸੀ, ਸਾਧੂ ਸੁਭਾਅ ਸੀ। ਭਾਈ ਲਹਿਣਾ ਜੀ ਨੇ ਇੱਕ ਬੁੱਕ ਆਟੇ ਦਾ ਵੱਧ ਪਾ ਦਿੱਤਾ ਪਿਆਰ ਵਿੱਚ। ਇੱਥੇ ਵੇਖ ਲਓ ਕਿੰਨੀਆਂ ਲੜਾਈਆਂ, ਕਿੰਨੇ ਝਗੜੇ ਆ। ਅੰਮਾ ਜਾਏ ਵੀਰ ਹੁੰਦੇ ਨੇ, ਜ਼ਿਆਦਾਤਰ ਝਗੜੇ ਦੂਜਿਆਂ ਨਾਲ ਨਹੀਂ, ਜ਼ਿਆਦਾਤਰ ਅੱਜ ਕੇਸ ਕਚਹਿਰੀਆਂ ਦੇ ਵਿੱਚ ਆਪਣਿਆਂ ਦੇ ਹੀ ਚੱਲਦੇ ਨੇ। ਆਖੇ ਸਾਧਨਾ, ਭਰਾ ਦਾ ਭਰਾ ਤੇ ਕੇਸ, ਚਾਚੇ ਤਾਏ ਦਾ ਉਹਨਾਂ ਤੇ ਕੇਸ, ਬਸ ਏਦਾਂ ਹੀ ਚੱਲ ਰਿਹਾ ਕੰਮ, ਵੱਟਾਂ ਪਿੱਛੇ ਡਾਂਗਾਂ ਚੁੱਕੀ ਫਿਰਨੇ ਆ, ਖੂਨ ਦਾ ਰਿਸ਼ਤਾ ਵੀ ਟੁੱਟ ਜਾਂਦਾ। ਜ਼ਿਆਦਾਤਰ ਝਗੜਾ ਇਸੇ ਕਰਕੇ ਹੀ ਆ, ਜ਼ਿਆਦਾਤਰ ਲੜਾਈਆਂ ਆਪਣਿਆਂ ਦੀਆਂ ਹੀ ਬਹੁਤੀਆਂ ਨੇ, ਹੋਰਾਂ ਦੀਆਂ ਘੱਟ ਨੇ, ਆਪਣਿਆਂ ਦੀਆਂ ਹੀ ਲੜਾਈਆਂ ਝਗੜੇ ਬਹੁਤੇ ਨੇ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੇਲੇ ਦਾ ਇੱਕ ਬਚਨ ਹੈ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਤੁਰੇ ਜਾ ਰਹੇ ਨੇ ਨਾਲ ਭਾਈ ਮਰਦਾਨਾ ਨਾਲ ਬਾਲਾ, ਚੱਲਦਿਆਂ ਚੱਲਦਿਆਂ ਮਹਾਰਾਜ ਨੇ ਵੇਖਿਆ ਕਿ ਪਿੰਡ ਦੇ ਬਾਹਰ ਬਾਹਰ ਦੋ ਘਰ ਨੇ, ਧਿਆਨ ਦਿਓ ਦੋ ਘਰ ਨੇ ਤੇ ਦੋ ਢੇਰੀਆਂ ਬਾਹਰ ਕਣਕ ਦੀਆਂ ਲੱਗੀਆਂ ਨੇ, ਦੋ ਭਰਾ ਦੋਨਾਂ ਦੀਆਂ ਢੇਰੀਆਂ ਕਣਕ ਦੀਆਂ ਬਾਹਰ ਲੱਗੀਆਂ ਨੇ, ਉੱਥੇ ਕੀ ਹੋ ਰਿਹਾ? ਜਿਹੜਾ ਛੋਟਾ ਭਰਾ ਹੈ ਨਾ ਛੋਟਾ, ਮਹਾਰਾਜ ਨੇ ਵੇਖਿਆ ਉਹ ਛੋਟਾ ਭਰਾ ਆਪਣੇ ਵਾਲੀ ਢੇਰੀ ਤੋਂ ਭਰ ਭਰ ਕੇ ਪੀਪੇ ਕਣਕ ਦੇ ਵੱਡੇ ਭਰਾ ਦੀ ਢੇਰੀ ਚ ਪਾ ਰਿਹਾ, ਹੋਰ ਕੋਈ ਕੋਲ ਹੈ ਨੀ। ਗੁਰੂ ਨਾਨਕ ਸਾਹਿਬ ਲੰਘੇ, ਕਹਿੰਦੇ ਭਾਈ ਤੇਰਾ ਘਰ ਕਿਹੜਾ? ਕਹਿੰਦੇ ਜੀ ਆ ਉਹ ਘਰ ਕਿਹਦਾ? ਕਹਿੰਦੇ ਮੇਰੇ ਭਰਾ ਦਾ ਵੱਡੇ ਦਾ। ਆ ਢੇਰੀ ਕਿਹਦੀ? ਕਹਿੰਦੇ ਮੇਰੀ। ਉਹ ਕਿਹਦੀ? ਕਹਿੰਦੇ ਉਹਦੀ। ਵੰਡ ਆਈ ਹੈ ਜੀ, ਉਹ ਉਹਨੂੰ ਆ ਗਈ, ਕਣਕ ਆ ਮੈਨੂੰ ਆ ਗਈ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜਦੋਂ ਢੇਰੀ ਤੇਰੀ ਹੈ ਤੇ ਤੂੰ ਉੱਧਰ ਪਾਈ ਜਾਂਦਾ? ਕਹਿੰਦੇ ਜੀ ਮੇਰਾ ਭਰਾ ਰਿਸ਼ਤੇਦਾਰੀ ਚ ਗਿਆ ਹੋਇਆ, ਉਹਦੇ ਬੱਚੇ ਨੇ ਵੱਧ, ਉਹਦੇ ਬੱਚੇ ਚਾਰ ਨੇ, ਵਿਆਹਣ ਯੋਗ ਨੇ, ਮੈਂ ਅਜੇ ਬਾਅਦ ਚ ਵਿਆਹਿਆ, ਮੇਰੇ ਬੱਚੇ ਛੋਟੇ ਨੇ ਤੇ ਮੈਂ ਆ ਕਣਕ ਭਰ ਭਰ ਕੇ ਉਹਦੇ ਵਿੱਚ ਪਾ ਰਿਹਾ ਵੀ ਉਹਦਾ ਹਿੱਸਾ ਘੱਟ ਆਇਆ, ਜੇ ਸਿੱਧੇ ਦਈਏ ਤੇ ਉਹਨਾਂ ਨੇ ਕਣਕ ਲੈਣੀ ਨਹੀਂ, ਇਸ ਕਰਕੇ ਉਹ ਗਿਆ ਹੋਇਆ ਅੱਜ ਤੇ ਮੈਂ ਆਪਣਾ ਵਿੱਚੋਂ ਉਧਰ ਨੂੰ ਪਾ ਰਿਹਾ ਥੋੜਾ ਜਿਹਾ ਹਿੱਸਾ। ਮਹਾਰਾਜ ਕਹਿੰਦੇ ਕਮਾਲ ਹੋ ਗਈ। ਅਗਲੇ ਦਿਨ ਸਤਿਗੁਰੂ ਵਾਪਸ ਆਏ, ਕੀ ਵੇਖਿਆ? ਅੱਜ ਵੱਡਾ ਭਰਾ ਛੋਟੇ ਵਾਲੇ ਪਾਸੇ ਪੀਪੇ ਭਰ ਭਰ ਪਾਈ ਜਾ ਰਿਹਾ, ਛੋਟਾ ਕੋਲ ਹੈ ਨੀ, ਤੇ ਗੁਰੂ ਨਾਨਕ ਸਾਹਿਬ ਕੋਲੋਂ ਦੀ ਲੰਘੇ। ਕਹਿੰਦੇ ਓਏ ਤੂੰ ਕੀ ਕਰਨਾ ਹੈ? ਇਹ ਹਿੱਸਾ ਤੇਰਾ ਹੈ? ਕਹਿੰਦੇ ਮੇਰਾ ਹੈ। ਤੇ ਤੂੰ ਇੱਧਰ ਪਾਈ ਜਾਂਦਾ ਛੋਟੇ ਵੱਲ, ਕੀ ਗੱਲ? ਉਹ ਕਹਿੰਦੇ ਜੀ ਜਿਹੜਾ ਛੋਟਾ ਹੈ ਨਾ ਜੀ, ਜੇ ਸਿੱਧਾ ਕਣਕ ਦਿਆਂ ਤੇ ਉਹਨੇ ਲੈਣੀ ਨੀ, ਪਰ ਮੇਰੇ ਬੇਬੇ ਤੇ ਬਾਪੂ ਉਹਦੇ ਵੱਲ ਨੇ ਆਏ ਗਏ, ਰਿਸ਼ਤੇਦਾਰ ਉਹਦੇ ਵੱਲ ਬਹੁਤੇ ਆਉਂਦੇ ਨੇ, ਉਹਨੇ ਉਦਾਂ ਉਹਨੂੰ ਹਿੱਸਾ ਘੱਟ ਆਇਆ, ਇਸ ਕਰਕੇ ਮੈਂ ਆਪਣੇ ਵਿੱਚੋਂ ਕਣਕ ਕੱਢ ਕੱਢ ਕੇ ਉੱਧਰ ਪਾ ਰਿਹਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਹੱਥ ਜੁੜ ਗਏ, ਕਹਿੰਦੇ ਮਰਦਾਨਿਆਂ ਉਹ ਜਿਹੜੇ ਆ ਸਿੱਧ ਬੈਠੇ ਨੇ ਨਾ ਪਹਾੜੀਆਂ ਤੇ ਚੜ੍ਹੇ, ਇਹ ਚੋਟੀਆਂ ਤੇ ਚੜ੍ਹੇ ਸਿੱਧ, ਇਹ ਢਾਈ ਢਾਈ ਸੌ ਸਾਲ ਦੀ ਉਮਰ ਵਾਲੇ ਸਿੱਧ ਵੀ ਉੱਥੇ ਨਹੀਂ ਪਹੁੰਚ ਸਕਦੇ ਜਿੱਥੇ ਦੋਵੇਂ ਭਰਾ ਪਹੁੰਚ ਗਏ। ਇਹ ਹੈ ਅਸਲੀ ਸਿੱਖੀ, ਇਹ ਅਸਲੀ ਮੰਜ਼ਿਲ ਆ। ਬੜੇ ਬੜੇ ਕਮਾਈਆਂ ਵਾਲੇ, ਬੜੇ ਬੜੇ ਕਹਿੰਦੇ ਕਹਾਉਂਦੇ ਘਰ ਬਾਰ ਛੱਡ ਕੇ ਜਾ ਚੁੱਕੇ, ਜਿਹੜੇ ਜਿਨ੍ਹਾਂ ਨੇ ਸੰਨਿਆਸ ਲੈ ਲਿਆ, ਘਰ ਬਾਰ ਛੱਡ ਦਿੱਤਾ, ਘਰ ਵਾਲੀ ਤੋਂ ਭੱਜੇ, ਜਿਹੜੇ ਬੱਚਿਆਂ ਤੋਂ ਭੱਜੇ, ਜਿਹੜੇ ਮਾਇਆ ਤੋਂ ਨਿਰਲੇਪ ਹੋ ਕੇ ਦੌੜ ਗਏ ਪਹਾੜਾਂ ਵਿੱਚ। ਮਹਾਰਾਜ ਕਹਿੰਦੇ ਓਏ ਉਹ ਇਹਨਾਂ ਨਾਲ ਕਿੱਥੇ ਰਲ ਜਾਣਗੇ? ਅਸਲੀ ਸਿੱਧ ਨੇ, ਇਹ ਅਸਲੀ ਸਾਧੂ ਨੇ, ਇਹ ਅਸਲੀ ਸੰਤ ਨੇ। ਆ ਵੇਖ ਛੋਟਾ ਉੱਧਰ ਪਾ ਰਿਹਾ ਉਹ ਘਰ ਨਹੀਂ, ਤੇ ਵੱਡਾ ਉੱਧਰਲੇ ਪਾਸੇ ਪਾ ਰਿਹਾ। ਇਹ ਹੈ ਕਹਿੰਦੇ ਸਿੱਖੀ, ਇਹ ਪ੍ਰੇਮ ਆ। ਅੱਜ ਵੇਖਣ ਨੂੰ ਭਾਈ ਖਿਮਾ ਕਰਿਓ, ਬਹੁਤੇ ਵਿਰਲੇ ਵਿਰਲੇ ਰਹਿ ਗਏ ਭਾਈ, ਨਹੀਂ ਤੇ ਵੇਖਣ ਨੂੰ ਭਾਈ ਤੇ ਅੰਦਰੋਂ ਕਸਾਈ, ਅੰਦਰੋਂ ਕਸਾਈ। ਕਿਸੇ ਨੇ ਕਹਿੰਦੇ ਬੰਦਗੀ ਕੀਤੀ, ਦੇਵਤਾ ਸਾਹਮਣੇ ਖਲੋ ਗਿਆ, ਆਰਾਧਨਾ ਕਰਦਾ ਰਿਹਾ। ਉਹ ਜਦੋਂ ਸਾਹਮਣੇ ਆ ਕੇ ਖਲੋਤਾ ਤੇ ਕਹਿੰਦੇ ਕੀ ਚਾਹੀਦਾ ਹੈ? ਕਹਿੰਦੇ ਜੀ ਜੋ ਮੈਂ ਮੰਗਾਂਗਾ ਮੈਨੂੰ ਮਿਲ ਜਾਏਗਾ? ਕਹਿੰਦੇ ਮਿਲ ਜਾਏਗਾ। ਜੇ ਮੈਂ ਘੋੜਾ ਮੰਗਾਂ? ਕਹਿੰਦੇ ਮਿਲ ਜਾਏਗਾ, ਪਰ ਇੱਕ ਸ਼ਰਤ ਆ। ਦੇਵਤਾ ਕਹਿੰਦਾ ਕਿ ਜਿਹੜਾ ਤੇਰਾ ਭਰਾ ਹੈ ਨਾ ਉਹਦੇ ਦੋ ਹੋ ਜਾਣਗੇ। ਜੇ ਤੂੰ ਇੱਕ ਘੋੜਾ ਮੰਗੇਗਾ ਤੇਰੇ ਭਰਾ ਦੇ ਦੋ, ਜੇ ਤੂੰ ਦੋ ਘੋੜੇ ਮੰਗੇਗਾ ਤੇਰੇ ਭਰਾ ਦੇ ਚਾਰ। ਉਹ ਕਹਿੰਦੇ ਜੀ ਬੰਦਗੀ ਮੈਂ ਕੀਤੀ ਉਹਦੇ ਐਵੇਂ ਚਾਰ? ਕਹਿੰਦੇ ਨਹੀਂ ਭਾਈ ਏਦਾਂ ਹੀ ਹੋਣਾ ਵੀ ਜੇ ਤੂੰ ਦੋ ਮੱਝਾਂ ਮੰਗੇਗਾ ਤੇਰੇ ਭਰਾ ਦੇ ਚਾਰ, ਜੇ ਤੂੰ ਮਹਿਲ ਇੱਕ ਮੰਗੇਗਾ ਤੇਰੇ ਭਰਾ ਦੇ ਦੋ। ਬੜਾ ਚਿਰ ਸੋਚਦਾ ਰਿਹਾ, ਕਹਿੰਦੇ ਡਬਲ ਹੀ ਹੋਣਾ ਕੰਮ? ਕਹਿੰਦੇ ਹਾਂਜੀ। ਕਹਿੰਦੇ ਜੀ ਇੰਜ ਕਰੋ ਫਿਰ, ਜੇ ਦੇਣਾ ਹੀ ਹੈ ਨਾ ਮੈਨੂੰ, ਮੇਰੀ ਇੱਕ ਅੱਖ ਅੰਨੀ ਕਰ ਦਿਓ, ਉਹਦੀਆਂ ਦੋ ਹੋ ਜਾਣਗੀਆਂ। ਸਾਡੀ ਇੱਦਾਂ ਦੀ ਸੋਚ ਆ, ਖਿਮਾ ਕਰਨਾ। ਇਹ ਜਿਹੜੇ ਪ੍ਰਮਾਣ ਨੇ ਨਾ ਪਿਆਰਿਓ, ਜੇ ਆਪਾਂ ਕਿਤੇ ਵੇਖੀਏ ਆਪਣੇ ਆਪ ਨੂੰ ਖੋਜ ਕੇ, ਇਹ ਸਾਡੇ ਉੱਤੇ ਢੁੱਕਦੇ ਨੇ। ਕਿਤੇ ਨਾ ਕਿਤੇ ਸਾਡੇ ਅੰਦਰ ਵੀ ਇਹ ਕੁਝ ਬੈਠਾ ਹੈ। ਜਾਂ ਤੇ ਮੇਰੀ ਵੀ ਗੱਡੀ ਆਵੇ ਜਿਹਦੇ ਵਾਲੇ ਦੇ ਵੀ ਐਕਸੀਡੈਂਟ ਹੋ ਜਾਏ, ਜਾਂ ਮੇਰਾ ਵੀ ਘਰ ਇੱਦਾਂ ਦਾ ਬਣੇ, ਇੱਦਾਂ ਕਿਉਂ ਬਣ ਗਿਆ? ਬਸ ਇਹ ਸਾਡੇ ਵਿੱਚ, ਅਸੀਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਿਹੜਾ ਰੂਹਾਨੀਅਤ ਦੇ ਪੱਖ ਤੋਂ ਅੱਗੇ ਲੱਗੇਗਾ, ਜਿਹੜਾ ਵੱਡੇ ਕੀਆਂ ਵਡਿਆਈਆਂ ਕਰਦਾ, ਵੱਡਾ ਆਪੇ ਹੀ ਹੋ ਜਾਂਦਾ, ਹੋ ਜਾਣਾ ਉਹਨੇ ਵੱਡਾ। ਘੁੰਮ ਘੁਮਾ ਕੇ ਗੱਲ ਉੱਥੇ ਹੀ ਆ ਜਾਂਦੀ ਆ। ਜਦੋਂ ਭਾਈ ਲਹਿਣਾ ਜੀ ਨੇ ਵੇਖਿਆ, ਸੀਹਾਂ ਕਹਿੰਦਾ ਕਈ ਦਿਨ ਹੋ ਗਏ ਪ੍ਰਸ਼ਾਦਾ ਨਹੀਂ ਛਕਿਆ, ਅੱਜ ਦੋ ਪੈਸੇ ਮਿਲੇ ਨੇ, ਆਟਾ ਜਿੰਨਾ ਕਾਉਂਦਾ ਪਾ ਦੇ। ਉਹਨੇ ਬੁੱਕ ਭਰ ਕੇ ਆਟੇ ਦਾ ਜਿੰਨਾ ਕਾਉਂਦਾ ਸੀ ਪਾ ਦਿੱਤਾ, ਇੱਕ ਬੁੱਕ ਤੋਲਣ ਤੋਂ ਬਾਅਦ ਵੱਖਰਾ ਪਾ ਦਿੱਤਾ। ਉਸੇ ਸਮੇਂ ਭਾਈ ਸੀਹਾਂ ਜੀ ਕਹਿੰਦੇ ਉਹ ਲੈਣਿਆ, ਆ ਬੁੱਕ ਆਟੇ ਦਾ ਵੱਧ ਕਿਵੇਂ ਪਾ ਦਿੱਤਾ, ਇਹ ਵੱਧ ਕਿੱਦਾਂ ਪਾ ਦਿੱਤਾ? ਉਹ ਕਹਿੰਦੇ ਤਾਂ ਪਾ ਦਿੱਤਾ ਵੀ ਇੱਕ ਨਾਲ ਆ ਜਿੰਨਾ ਕੁ ਤੇਰਾ ਆਇਆ ਇਹਦੇ ਨਾਲ ਕਿੱਥੇ ਰੱਜਿਆ ਜਾਣਾ, ਇੱਕ ਬੁੱਕ ਆਟੇ ਦਾ ਵੱਧ ਪਾ ਦਿੱਤਾ ਵੀ ਰੱਜ ਕੇ ਰੋਟੀ ਖਾ ਤੇ ਲਓਗੇ, ਤਾਂ ਇੱਕ ਬੁੱਕ ਆਟੇ ਦਾ ਵੱਧ ਪਾ ਦਿੱਤਾ। ਉਸੇ ਸਮੇਂ ਭਾਈ ਸੀਹੇ ਨੇ ਹੱਥ ਜੋੜੇ, ਕਹਿੰਦੇ ਲੈਣਿਆ ਠੀਕ ਆ ਤੇਰੇ ਅੰਦਰ ਪਰ ਉਪਕਾਰ ਕਰਨ ਦਾ, ਇਹ ਫੁਰਨਾ ਬਣ ਗਿਆ, ਪਰ ਮੇਰੇ ਗੁਰੂ ਨਾਨਕ ਦਾ ਹੁਕਮ ਹੈ ਕਿਸੇ ਦਾ ਹੱਕ ਨਹੀਂ ਖਾਣਾ, ਇਹ ਆਪਣਾ ਬਾਹਰ ਕਰਨਾ। ਦਸਾਂ ਨੌਵਾਂ ਦੀ ਜਿਹੜੀ ਕਮਾਈ ਹੈ ਨਾ, ਇਹਦੇ ਵਿੱਚ ਹੀ ਬਰਕਤ ਪੈ ਜਾਏ। ਬਸ ਇਹ ਆਪਣਾ ਜਿਹੜਾ ਬੋਕਾ ਆਟੇ ਦਾ ਪਾਇਆ ਬਾਹਰ ਕੱਢ ਲੈ। ਭਾਈ ਲੈਣਾ ਕਹਿੰਦਾ ਉਹ ਤੂੰ ਲੈ ਜਾ, ਦੇਵੀ ਦੇ ਉਪਾਸ਼ਕ ਸਨ ਭਾਈ ਲੈਣਾ ਜੀ, 6 ਮਹੀਨਿਆਂ ਪਿੱਛੋਂ ਯਾਤਰਾ ਕਰਨ ਜਾਂਦੇ ਸਨ ਭਾਈ ਲੈਣਾ ਜੀ। ਉਹ ਕਹਿੰਦੇ ਲੈ ਜਾ ਬੋਕਾ ਆਟੇ ਦਾ ਭਰ ਕੇ, ਤੇਰਾ ਗੁਰੂ ਕਿਹੜਾ ਵੇਖਦਾ ਇੱਥੇ। ਭਾਈ ਸੀਹਾਂ ਕਹਿੰਦਾ ਨਹੀਂ, ਮੇਰਾ ਗੁਰੂ ਹਰ ਥਾਂ ਤੇ ਵੇਖਦਾ। ਜੇ ਕਿਤੇ ਸਾਡੀ ਇਹ ਵਿਰਤੀ ਬਣ ਜਾਏ, ਅਸੀਂ ਕੋਈ ਪਾਪ ਨਹੀਂ ਕਰਾਂਗੇ, ਕਦੇ ਕੋਈ ਗਲਤੀ ਨਹੀਂ ਕਰਾਂਗੇ, ਕਦੇ ਕੋਈ ਭੁੱਲ ਨਹੀਂ ਕਰਾਂਗੇ, ਅਸੀਂ ਵੇਖਦੇ ਹਾਂ ਗੁਰਦੁਆਰੇ ਗੁਰੂ ਵੇਖਦਾ, ਨਿਤਨੇਮ ਕਰਦੇ ਨੂੰ ਗੁਰੂ ਵੇਖਦਾ, ਝੂਠ ਬੋਲਦੇ ਨੂੰ ਵੀ ਵੇਖਦਾ, ਪਾਪ ਕਰਦੇ ਨੂੰ ਵੇਖਦਾ। ਜਦੋਂ ਸ਼ਾਮ ਨੂੰ ਠੇਕੇ ਤੇ ਜਾਂਦਾ, ਉਦੋਂ ਕੜਾਖਾ ਕੇ ਪੱਟੀ ਬੰਨ ਲੈਂਦਾ, ਉਦੋਂ ਵੀ ਵੇਖਦਾ ਵੀ ਹੁਣ ਵੀ ਹੁਣ ਕੀ ਕਰ ਰਿਹਾ। ਸੱਚੇ ਪਾਤਸ਼ਾਹ ਤੇ ਹਰ ਵੇਲੇ ਵੇਖ ਰਹੇ ਨੇ, ਸਤਿਗੁਰੂ ਹਰ ਵੇਲੇ ਵੇਖਦੇ ਨੇ। ਉਸ ਸਮੇਂ ਕਹਿੰਦਾ ਨਹੀਂ, ਮੇਰੇ ਗੁਰੂ ਦਾ ਹੁਕਮ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਕਹਿੰਦੇ ਮੈਂ ਪਰਾਇਆ ਹੱਕ ਨਹੀਂ ਖਾਣਾ, ਤੇ ਪਰਾਇਆ ਹੱਕ ਖਾਣਾ ਕਿੰਨਾ ਕੁ ਮਾੜਾ, ਜਰਾ ਕੁ ਧਿਆਨ ਨਾਲ ਸੁਣਿਓ। ਕਹਿੰਦੇ ਨੇ ਪਰਾਇਆ ਹੱਕ ਖਾਣਾ ਇੰਨਾ ਮਾੜਾ ਜਿਵੇਂ ਹੱਕ ਪਰਾਇਆ ਨਾਨਕਾ ਉਸ ਸੂਰ ਮੁਸਲਮਾਨ ਵਾਸਤੇ ਸੂਰ ਖਾਣ ਦੇ ਬਰਾਬਰ ਹੈ ਉਸ ਗਾਏ। ਤੇ ਜੇ ਹਿੰਦੂ ਖਾਏ ਪਰਾਇਆ ਹੱਕ ਕਿਸੇ ਦਾ, ਤੇ ਕਹਿੰਦੇ ਉਹਦੇ ਵਾਸਤੇ ਗਾਂ ਖਾਣ ਦੇ ਬਰਾਬਰ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਹਿੰਦੂ ਖਾਏ ਤੇ ਉਹਦੇ ਵਾਸਤੇ ਗਾਂ ਖਾਣ ਦੇ ਬਰਾਬਰ ਹੈ, ਤੇ ਜੇ ਕੋਈ ਮੁਸਲਮਾਨ ਹੋ ਕੇ ਕਿਸੇ ਦਾ ਪਰਾਇਆ ਹੱਕ ਖਾਏ ਤੇ ਉਹਦੇ ਵਾਸਤੇ ਸੂਰ ਖਾਣ ਦੇ ਬਰਾਬਰ ਹੈ। ਤੇ ਸਾਡੇ ਸਤਿਗੁਰੂ ਵੀ ਕਹਿੰਦੇ ਨੇ ਵੀ ਸਿੱਖਾ ਜੇ ਤੂੰ ਖਾਏਗਾ ਤੇ ਹਮ ਹੀ ਤੇਰੀ, ਮੈਂ ਵੀ ਨਹੀਂ ਭਰਨੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਵੇਂ ਜਿੰਨਾ ਮਰਜ਼ੀ ਨਿਤਨੇਮ ਕਰ ਲੈ, ਭਾਵੇਂ ਜਿੰਨੀਆਂ ਮਰਜ਼ੀ ਗਾਤਰੇ ਕਿਰਪਾਨਾਂ ਪਾਈ ਫਿਰ, ਭਾਵੇਂ 3 ਫੁੱਟੀ ਹੱਥ 'ਚ ਫੜ ਲੈ, ਜੇ ਪਰਾਇਆ ਹੱਕ ਖਾਏਗਾ ਨਾ ਹਮ ਹੀ ਨਹੀਂ ਭਰਨੀ ਮੈਂ ਤੇਰੀ। ਤੇ ਸਤਿਗੁਰੂ ਕਹਿੰਦੇ ਨੇ ਪਰਾਇਆ ਹੱਕ ਨਾ ਖਾਓ ਕਦੇ। ਤੇ ਇੱਥੇ ਤੁਹਾਡੇ ਵਿੱਚ ਜ਼ਿਮੀਂਦਾਰ ਬਹੁਤੇ ਬੈਠੇ ਨੇ, ਮੈਨੂੰ ਪਤਾ ਹੈ ਜ਼ਿਮੀਂਦਾਰ। ਤੇ ਮਹਾਰਾਜ ਕਹਿੰਦੇ ਨੇ ਜ਼ਿਮੀਂਦਾਰ ਦੀ ਜਿਹੜੀ ਕਿਰਤ ਹੈ ਇਹ ਸੱਚੀ ਤੇ ਸੁੱਚੀ ਕਿਰਤ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੱਚੀ ਸੁੱਚੀ ਕਿਰਤ ਹੈ ਜ਼ਿਮੀਂਦਾਰ ਦਾ ਕਿੱਤਾ, ਸੱਚਾ ਸੁੱਚਾ ਜ਼ਿਮੀਂਦਾਰ ਦੀ ਕਿਰਤ। ਕਈ ਪ੍ਰੇਮੀ ਨੇ ਬਿਜ਼ਨਸ ਕਰਦੇ ਨੇ, ਨੌਕਰੀਆਂ ਕਰਦੇ ਨੇ, ਸੱਚੀ ਸੁੱਚੀ ਕਿਰਤ ਆ, ਪਰ ਜ਼ਿਮੀਂਦਾਰ ਦੀ ਕਿਰਤ ਵਿੱਚ ਤੇ ਬਹੁਤੀ ਹੇਰਾ ਫੇਰੀ ਹੋ ਹੀ ਨਹੀਂ ਸਕਦੀ। ਹੋ ਸਕਦਾ ਕਰ ਵੀ ਲੈਂਦਾ, ਪਰ ਹੋ ਹੀ ਨਹੀਂ ਸਕਦੀ ਹੇਰਾ ਫੇਰੀ। ਹੁਣ ਥੋੜ੍ਹੀ ਥੋੜ੍ਹੀ ਹੋਣ ਲੱਗ ਪਈ ਹੈ, ਥੋੜ੍ਹੀ ਥੋੜ੍ਹੀ। ਉਹ ਕੀ, ਇੱਕ ਤੇ ਅਸੀਂ ਵੱਟਾਂ ਵੱਢਣੋਂ ਨਹੀਂ ਹਟਦੇ, ਨਾ ਕੋਈ ਪਈ ਦਿਸਦੀ ਹੈ ਨਾ ਵੱਟ ਦਿਸਦੀ ਹੈ, ਆਈ ਵਾਰੀ ਤਵੀਆਂ ਥੋੜ੍ਹੀਆਂ ਜੋ ਉਧਰ ਨੂੰ ਘੁਮਾ ਦਿੰਦੇ ਹਾਂ। ਜੇ ਕਿਤੇ ਇਹ ਛੱਡ ਦਈਏ ਤੇ ਇੱਕ ਦੁੱਧ 'ਚ ਪਾਣੀ ਜਾਂ ਪਾਣੀ 'ਚ ਦੁੱਧ ਪਾ ਕੇ ਵੇਚਣਾ, ਕਿ ਇਹ ਕੰਮ ਛੱਡ ਦਈਏ, ਬਸ ਫਿਰ ਚੜ੍ਹਦੀ ਕਲਾਈ ਹੈ। ਸੱਚੀ ਸੁੱਚੀ ਕਿਰਤੀ ਹੈ ਆਪਣੀ, ਸੱਚੀ ਸੁੱਚੀ ਕਿਰਤ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਨਾ ਸਾਰੀ ਜ਼ਿੰਦਗੀ ਪਿਆ ਦਿਓ, ਧਿਆਨ ਦਿਓ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੇ ਕਿਸੇ ਦੀ ਨਿੰਦਿਆ ਨਹੀਂ ਕੀਤੀ, ਕਦੇ ਕਿਸੇ ਦਾ ਵਿਰੋਧ ਨਹੀਂ ਕੀਤਾ, ਕਦੇ ਕਿਸੇ ਦੀ ਕਾਟ ਨਹੀਂ ਕੀਤੀ, ਕਦੇ ਕਿਸੇ ਬੰਦੇ ਦੀ ਵਡਿਆਈ ਨਹੀਂ ਕੀਤੀ, ਨਾ ਤੱਕ ਨਹੀਂ ਲਿਆ ਕਿਸੇ ਬੰਦੇ ਦਾ ਵੀ ਫਲਾਣਾ ਬੜਾ ਚੰਗਾ ਹੈ। ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦੇ। ਪਰ ਇੱਕ ਗੱਲ ਉਹ ਕਹਿੰਦੇ ਹੁੰਦੇ ਸੀ ਦੀਵਾਨ ਵਿੱਚ ਵੀ ਸਰਕਾਰ ਨੂੰ ਸਾਡੀ ਅਪੀਲ ਹੈ। ਉਹ ਮਹਾਂਪੁਰਖਾਂ ਨੇ ਕਦੇ ਸਰਕਾਰ ਨੂੰ ਕੁਛ ਨਹੀਂ ਕਿਹਾ, ਕਦੇ ਕਿਸੇ ਨੂੰ ਮਾੜਾ ਨਹੀਂ ਚੰਗਾ ਨਹੀਂ, ਬਸ ਬੜੀ ਮੌਜ ਵਿੱਚ ਉਹਨਾਂ ਦੀਆਂ ਕੈਸਟਾਂ ਸੁਣ ਕੇ ਵੇਖੋ, ਕਦੇ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ। ਉਹ ਵੀ ਇਹ ਗੱਲ ਕਹਿੰਦੇ ਨੇ ਵੀ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਕਹਿੰਦੇ ਜ਼ਿਮੀਂਦਾਰ ਕਿਸਾਨ ਹਿੰਦੁਸਤਾਨ ਦੀ ਰੀੜ੍ਹ ਦੀ ਹੱਡੀ ਹੈ, ਕਿਸਾਨ ਹਿੰਦੁਸਤਾਨ ਦੀ ਰੀੜ੍ਹ ਦੀ ਹੱਡੀ ਹੈ, ਤੇ ਸਰਕਾਰ ਨੂੰ ਇਹਦਾ ਧਿਆਨ ਰੱਖਣਾ ਚਾਹੀਦਾ। ਸਤਨਾਮ
ਵਾਹਿਗੁਰੂ।
ਇਹ ਸੰਤ ਬਾਬਾ ਈਸ਼ਰ ਸਿੰਘ ਜੀ ਵੀ ਕਹਿੰਦੇ ਹੁੰਦੇ ਸੀ, ਕਿਉਂ ਹਮ ਹੀ ਭਰ ਗਏ, ਕਦੇ ਉਹਨਾਂ ਨੇ ਹੋਰ ਵਾਸਤੇ ਕਿਸੇ ਵਾਸਤੇ ਨਹੀਂ ਕਿਹਾ, ਉਹ ਤਾਂ ਕਿਉਂਕਿ ਜ਼ਿਮੀਂਦਾਰ ਦੀ ਸੱਚੀ ਸੁੱਚੀ ਕਿਰਤ ਹੈ। ਤੇ ਆਹ ਥੋੜਾ ਥੋੜਾ ਸਾਡੇ 'ਚ ਜਿਹੜੀ ਘਾਟ ਹੈ, ਕਿਤੇ ਵੀ ਨਿਕਲ ਜਾਏ ਫਿਰ ਚੜ੍ਹਦੀ ਕਲਾਈ ਹੈ, ਫਿਰ ਕਿਰਪਾ ਹੀ ਹੈ। ਤੇ ਸਾਧ ਸੰਗਤ ਧਰਮ ਕਮਾਇਆ ਹੀ ਉਹਨੇ ਆ, ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ ਉਹਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕਿਰਤ ਧਰਮ ਕਮਾਇਆ। ਧਰਮ ਕਮਾਇਆ ਹੀ ਉਹਨੇ ਆ ਜਿਹਦੀ ਸੱਚੀ ਸੁੱਚੀ ਕਿਰਤ, ਜਿਹਦੀ ਸੱਚੀ ਸੁੱਚੀ ਕਿਰਤ ਨਹੀਂ ਉਹ ਕਾਹਦਾ ਧਰਮ ਹੀ ਆ। ਧਿਆਨ ਦਿਓ, ਭਾਈ ਲੈਣੇ ਨੇ ਜਦੋਂ ਇੱਕ ਬੁੱਕ ਆਟੇ ਦਾ ਵੱਧ ਪਾਤਾ ਤੇ ਸੀਹਾਂ ਕਹਿੰਦਾ ਲੈਣਿਆ, ਓਏ ਆਹ ਕੀ ਕੀਤਾ ਈ। ਕਹਿੰਦੇ ਇੱਕ ਬੁੱਕ ਆਟੇ ਦਾ ਵੱਧ ਲੈ ਜਾ, ਪ੍ਰਸ਼ਾਦੇ ਦੋ ਪੱਕ ਜਾਣਗੇ, ਦੋਵੇਂ ਪਤੀ ਪਤਨੀ ਰੱਜ ਕੇ ਖਾ ਤੇ ਲਓਗੇ, ਤੇ ਉਸੇ ਸਮੇਂ ਭਾਈ ਲਹਿਣਾ ਸੀਹਾ ਕਹਿਣ ਲੱਗਾ, ਲਹਿਣਿਆ ਮੇਰੇ ਗੁਰੂ ਦਾ ਹੁਕਮ ਆ, ਪਰਾਇਆ ਹੱਕ ਨਹੀਂ ਖਾਣਾ। ਉਹ ਕਹਿੰਦੇ ਤੇਰਾ ਗੁਰੂ ਕਿਹੜਾ ਇੱਥੇ ਵੇਖਦਾ, ਲੈ ਜਾ। ਕਹਿੰਦੇ ਮੇਰਾ ਗੁਰੂ ਤੇ ਹਰ ਥਾਂ ਤੇ ਵੇਖਦਾ, ਉਹ ਤੇ ਦਿਨੇ ਵੀ ਵੇਖਦਾ, ਉਹ ਰਾਤ ਵੀ ਵੇਖਦਾ, ਉਹ ਸਵੇਰੇ ਵੀ ਵੇਖਦਾ, ਉਹ ਸ਼ਾਮ ਵੀ ਵੇਖਦਾ, ਹਰ ਸਮੇਂ ਵੇਖਦਾ, ਹਰ ਜਗ੍ਹਾ ਵੇਖਦਾ। ਜਿਹੜਾ ਗੁਰੂ ਨੂੰ ਧੋਖਾ ਦੇਗਾ ਉਹਦੇ ਤੇ ਵਿਸ਼ਵਾਸ ਕੌਣ ਕਰੇਗਾ? ਜਿਹੜਾ ਬੰਦਾ ਆਪਣੇ ਗੁਰੂ ਦਾ ਨਾ ਬਣੇ ਉਹ ਕਿਸੇ ਦਾ ਵੀ ਨਹੀਂ ਬਣ ਸਕਦਾ। ਜਿਹਨੇ ਅੰਮ੍ਰਿਤ ਛੱਕ ਕੇ, ਜਿਸ ਇਨਸਾਨ ਨੇ ਬਾਜਾਂ ਵਾਲੇ ਸਤਿਗੁਰਾਂ ਦੀ ਦਾਤ ਪ੍ਰਾਪਤ ਕਰਕੇ ਫਿਰ ਟੁੱਟ ਚੁੱਕਿਆ ਨਾ, ਜਿਹੜਾ ਗੁਰੂ ਗੋਬਿੰਦ ਸਿੰਘ ਦਾ ਨਾ ਬਣ ਸਕਿਆ ਉਹ ਕਿਸੇ ਦਾ ਬਣ ਹੀ ਨਹੀਂ ਸਕਦਾ। ਇੱਕ ਸਾਡੇ ਧਰਮ ਦੇ ਵਿੱਚ ਹੀ ਬੜਾ ਵਿਦਵਾਨ ਸੀ, ਚਲੋ ਨਾ ਕੀ ਲੈਣਾ ਹੁਣ ਉਹਦਾ, ਉਹ ਫੌਰਨ ਗਿਆ ਬਾਹਰਲੀ ਕੰਟਰੀ 'ਚ ਕਿਸੇ 'ਚ। ਉੱਥੇ ਇੱਕ ਮੇਮ ਉਹਨੂੰ ਕਹਿੰਦੀ ਆ, ਮੈਂ ਤੇਰੇ ਨਾਲ ਵਿਆਹ ਕਰਾਉਣਾ। ਉਹ ਬੜੀ ਕਥਾ ਕਰੇ, ਉਹ ਕਹਿੰਦੇ ਬੜੇ ਖੁਸ਼ ਹੋਇਆ, ਕਹਿੰਦਾ ਵਿਆਹ ਕਰਾਉਣਾ ਮੇਰੇ ਨਾਲ? ਕਹਿੰਦੇ ਹਾਂ। ਉਹ ਕਹਿੰਦਾ ਵੀ ਇਹ ਤਾਂ ਗੱਲ ਠੀਕ ਹੈ, ਵੀ ਪੱਕਾ ਹੋ ਜਾਗਾ, ਮੈਂ ਇੱਥੇ ਹੀ ਰਹਿ ਜਾਗਾ ਵੀ ਪੱਕਾ ਹੀ। ਹੁਣ ਕਿੱਥੇ ਵੀਜ਼ਾ ਲਵਾ ਕੇ ਆਉਣਾ ਪੈਂਦਾ ਤੇ ਕਿੰਨੇ ਝੰਝਟ ਨੇ, ਬੜਾ ਔਖਾ ਕੰਮ ਆ। ਕਹਿੰਦਾ ਮੌਜਾਂ ਲੱਗ ਗਈ। ਅੱਛਾ ਵਿਆਹ ਕਰਾਉਣਾ? ਕਹਿੰਦੇ ਵਿਆਹ ਤੇ ਕਰਾਉਣਾ ਪਰ ਤੇਰੀ ਦਾੜੀ ਮੈਨੂੰ ਚੰਗੀ ਨਹੀਂ ਲੱਗਦੀ, ਦਾੜੀ ਕਟਾ ਲੈ, ਤੇਰੇ ਨਾਲ ਮੈਂ ਵਿਆਹ ਕਰਾ ਲਾਂਗਾ। ਬੜਾ ਤਕੜਾ ਵਿਦਵਾਨ ਸੀ, ਕਹਿੰਦੇ ਗਿਆ ਨਾਈ ਦੀ ਦੁਕਾਨ ਤੇ, ਦਾੜੀ ਕੇਸ ਬਿਲਕੁਲ ਖਤਮ ਹੋ ਗਏ, ਗੋਲ ਗੱਪੇ ਵਰਗਾ ਮੂੰਹ ਬਣਾ ਕੇ ਆ ਗਿਆ। ਧਿਆਨ ਦਿਓ, ਉਹ ਹੁਣ ਜਦੋਂ ਬਿਲਕੁਲ ਸਾਫ਼ ਮੂੰਹ ਕਰਕੇ ਤੇ ਜਦੋਂ ਮੇਮ ਕੋਲ ਆਇਆ ਤੇ ਕਹਿੰਦਾ ਕਰਾ ਵਿਆਹ, ਹੁਣ ਉਹਨੇ ਵੱਟ ਕੇ ਚਪੇੜ ਮਾਰੀ ਮੂੰਹ ਤੇ। ਉਹ ਕਹਿੰਦਾ ਵੀ ਕੀ ਗੱਲ ਹੋ ਗਈ, ਤੂੰ ਤੇ ਕਿਹਾ ਸੀ ਵਿਆਹ, ਤੂੰ ਤੇ ਕਿਹਾ ਸੀ ਸਤਿਕਾਰ, ਇੱਥੇ ਫਟਕਾਰ ਕਿਉਂ ਪਈ ਹੈ, ਇੱਥੇ ਤੇ ਚਪੇੜ ਕਿਉਂ ਪਈ ਆ? ਅੱਗੋਂ ਕਹਿੰਦੀ ਉਹ ਮੈਂ ਤੇ ਤੇਰੀ ਪਰਖੀ ਕਰਦੀ ਸੀ, ਤੂੰ ਮੇਰੇ ਪਿੱਛੇ ਜੇ ਆਪਣੇ ਗੁਰੂ ਨੂੰ ਛੱਡ ਸਕਦਾ ਤੇ ਕਿਸੇ ਪਿੱਛੇ ਤੂੰ ਮੈਨੂੰ ਵੀ ਛੱਡ ਦੇਂਗਾ, ਤੂੰ ਕਿਸੇ ਪਿੱਛੇ ਮੈਨੂੰ ਵੀ ਛੱਡ ਦੇਂਗਾ। ਅੱਜ ਖਿਮਾ ਕਰਨਾ, ਲੋਕ ਸ਼ਰਾਬ ਦੀ ਬੋਤਲ ਪਿੱਛੇ, ਡੇਢ ਗਿੱਠ ਦੀ ਬੋਤਲ ਪਿੱਛੇ ਗੁਰੂ ਨੂੰ ਛੱਡੀ ਫਿਰਦੇ ਆ। ਇੱਕ ਸ਼ਰਾਬ ਦੀ ਬੋਤਲ ਪਿੱਛੇ ਗੁਰੂ ਨੂੰ ਛੱਡਣ ਨੂੰ ਤਿਆਰ ਨੇ। ਤੇ ਯਾਦ ਰੱਖੋ, ਜਿਹੜਾ ਗੁਰੂ ਦਾ ਨਹੀਂ ਬਣਿਆ ਉਹ ਕਿਸੇ ਦਾ ਵੀ ਨਹੀਂ ਬਣ ਸਕਦਾ। ਉਹ ਪਖੰਡ ਕਰਦਾ ਜਿਹੜਾ ਕਹਿੰਦਾ ਮੈਂ ਬੱਚਿਆਂ ਦਾ, ਮੈਂ ਘਰ ਵਾਲੀ ਦਾ, ਨਹੀਂ ਉਹ ਕਿਸੇ ਦਾ ਵੀ ਨਹੀਂ ਬਣ ਸਕੇਗਾ ਜਿਹੜਾ ਗੁਰੂ ਦਾ ਨਾ ਬਣਿਆ, ਜਿਹੜਾ ਗੁਰੂ ਗੋਬਿੰਦ ਸਿੰਘ ਦਾ ਨਾ ਬਣ ਸਕਿਆ, ਏਡੇ ਵੱਡੇ ਗੁਰੂ ਦਾ ਜਿਹਨੇ ਸਾਡੇ ਵਾਸਤੇ ਇੰਨਾ ਕੁਛ ਕੀਤਾ, ਉਹ ਪਿਤਾ ਦਾ ਕਿੱਥੋਂ ਬਣ ਜਾਏਗਾ, ਆਪਣੇ ਮਾਂ ਦਾ ਕਿੱਥੋਂ ਬਣ ਜਾਏਗਾ? ਤੇ ਸਾਧ ਸੰਗਤ ਉਹ ਕਹਿੰਦੇ ਮੇਰੇ ਸਤਿਗੁਰੂ ਹਰ ਥਾਂ ਤੇ ਵੇਖਦੇ ਆ, ਇੱਥੇ ਵੀ ਮੇਰਾ ਗੁਰੂ ਨਾਨਕ ਮੈਨੂੰ ਵੇਖ ਰਿਹਾ। ਲੈਣਾ ਕਹਿੰਦਾ ਲੈ ਜਾ, ਇੱਕ ਬੁੱਕ ਆਟੇ ਦਾ ਕੋਈ ਫਰਕ ਨਹੀਂ ਪੈਂਦਾ, ਕਹਿੰਦੇ ਤੈਨੂੰ ਨਹੀਂ ਪੈਂਦਾ ਪਰ ਮੈਨੂੰ ਬੜਾ ਫਰਕ ਪੈਂਦਾ, ਤੂੰ ਕੱਢ ਲੈ ਬਾਹਰ, ਖਾ ਤੇ ਲਾਂਗਾ ਪਚਾਂਗਾ ਕਿਵੇਂ। ਬੇਈਮਾਨੀ ਦਾ ਧਨ ਜਿਹੜਾ ਦੋ ਨੰਬਰ ਦਾ, ਉਹ ਖਾਣਾ ਤੇ ਸੌਖਾ, ਪਚਾਉਣਾ ਬੜਾ ਔਖਾ, ਪਰਾਇਆ ਹੱਕ ਨਹੀਂ ਖਾਣਾ। ਆਪਣੀ ਕਮਾਈ ਕਰੋ, ਦਸਾਂ ਨੌਵਾਂ ਦੀ ਕਿਰਤ ਹੋਵੇ ਜਿਹੜੀ, ਉਹਦੇ 'ਚ ਬਰਕਤ ਪੈ ਜਾਣੀ ਹੈ ਨਾ, ਦੋ ਨੰਬਰ ਦੇ ਪੈਸੇ 'ਚ ਨਹੀਂ ਪੈਂਦੀ। ਇੱਥੇ ਪਰਾਏ ਹੱਕ ਵੱਲ ਹੀ ਧਿਆਨ ਰਹਿੰਦਾ ਸਾਡਾ, ਪਰਾਏ ਘਰ ਵੱਲ ਹੀ ਧਿਆਨ ਰਹਿੰਦਾ। ਬੱਚਾ ਅਜੇ ਨੌਵਾਂ ਦਸਾਂ ਸਾਲਾਂ ਦਾ ਹੁੰਦਾ ਤੇ ਕਈਆਂ ਦੇ ਘਰ 'ਚ ਜਾ ਕੇ ਕਹੀਦਾ ਉਹ ਤੂੰ ਬੈੱਡ ਲਿਆ, ਕਈਆਂ ਦੇ ਪ੍ਰੇਮ ਨਾਲ, ਚਲੋ ਕਈਆਂ ਨਾਲ ਘਰਾਂ ਦੇ ਵਿੱਚ ਇੱਦਾਂ ਦਾ ਮਾਹੌਲ ਆ ਵੀ ਕਈਆਂ ਨਾਲ ਘਰ ਵਾਲੀ ਗੱਲ ਹੁੰਦੀ ਹੈ। ਤੇ ਬੈਠੇ ਬੈਠੇ ਸੀ ਵੀ ਮੈਂ ਕਈ ਵਾਰੀ ਵੇਖਿਆ ਕਹਿ ਕੇ ਉਹ ਤੂੰ ਗੱਡੀ ਲੈ ਖਾ, ਤੂੰ ਆ ਕੀ ਮੋਟਰਸਾਈਕਲ ਜਾਂ ਲਈ ਫਿਰਨਾ, ਤੂੰ ਏਡਾ ਤਕੜਾ ਬੰਦਾ ਗੱਡੀ ਰੱਖ, ਜਾਂ ਕਹੀਏ ਵੀ ਏਡੀ ਕੋਠੀ ਹੈ ਤੇ ਤੂੰ ਬੈੱਡ ਲਿਆ ਸੋਹਣੇ ਤੇ ਲਿਆ। ਅੱਗੋਂ ਕਹਿੰਦਾ ਕੋਈ ਨੀ ਬਾਬਾ ਜੀ, ਆ ਹੀ ਜਾਣੇ ਨੇ, ਗੱਡੀ ਦੀ ਕਿਹੜੀ ਗੱਲ ਆ, ਗੱਡੀ ਤੇ ਆ ਹੀ ਜਾਣੀ ਹੈ। ਵੇਖ ਲਓ ਬੱਚਾ ਜੰਮਦਾ ਹੈ, ਮੁੰਡਾ ਹੈ, ਉਦਣ ਤੋਂ ਹੀ ਆਸ ਲੱਗ ਜਾਂਦੀ ਵੀ ਕੋਈ ਨਾ ਕੋਈ ਘਰ ਤੇ ਹੈ ਹੀ ਹੈ ਜਿਹਦੇ ਲੈ ਆਉਣਾ ਸਾਰਾ ਕੁਝ ਹੂੰਝ ਕੇ। ਬੱਚਾ ਦਸਾਂ ਸਾਲਾਂ ਦਾ ਹੁਣ ਹੀ ਆਸਾਂ ਲਾਈ ਬੈਠੇ ਨੇ ਪਰਾਇਆ ਹੱਕ ਤੇ, ਉਹ ਵੀ ਪਰਾਇਆ ਹੱਕ ਆ, ਉਹ ਸਾਡਾ ਹੱਕ ਨਹੀਂ, ਪਰਾਇਆ ਹੱਕ ਆ। ਬੜੇ ਬੜੀਆਂ ਮਾਵਾਂ ਨੇ, ਬੜੇ ਪੁੱਤ ਨੇ, ਤੇ ਲੋਕ ਮੁੰਡਿਆਂ ਦਾ ਵਪਾਰ ਕਰਦੇ ਨੇ। ਅੱਜ ਮੰਡੀ ਦੇ ਉੱਤੇ ਜਾਂਦੇ ਹੋ, ਇੱਥੇ ਮੰਡੀਆਂ ਲੱਗਦੀਆਂ ਨੇ ਮੱਝਾਂ ਦੀਆਂ, ਟਰੈਕਟਰਾਂ ਦੀਆਂ, ਗੱਡੀਆਂ ਦੀਆਂ, ਤੇ ਲੋਕ ਆ ਕੇ ਪੁੱਛਦੇ ਨੇ ਫਲਾਣਾ ਸਿਆ ਓਏ ਮੱਝ ਦਾ ਕੀ ਲੈਣਾ ਈ, ਟਰੈਕਟਰ ਦਾ ਕੀ ਲੈਣਾ ਈ, ਓਏ ਗੱਡੀ ਦਾ ਕੀ ਲੈਣਾ ਈ, ਕਹਿੰਦੇ ਨੀ। ਅੱਗੋਂ ਕਹਿੰਦੇ 10,000 ਲੈਣਾ, ਮੈਂ 20,000 ਲੈਣਾ, ਮੈਂ 15,000 ਲੈਣਾ। ਇਹਦਾ ਅੱਜ ਕੱਲ ਵਿਚੋਲੇ ਆ ਕੇ ਪੁੱਛਦੇ ਨੇ ਓਏ ਫਲਾਣਾ ਸਿਆ ਮੁੰਡਾ ਤੇਰਾ ਜਵਾਨ ਹੋ ਰਿਹਾ, 10 ਮੁੰਡੇ ਦਾ ਕੀ ਲੈਣਾ ਈ। ਸੇਮ ਹੈ ਨਾ ਗੱਲ, ਜਿੱਦਾਂ ਮੱਝਾਂ ਦੇ ਰੇਟ ਪੁੱਛਦੇ ਨੇ, ਅੱਜ ਪੁੱਛਦੇ ਨੇ ਨਾ ਆ ਕੇ ਤੁਹਾਨੂੰ ਵਿਚੋਲੇ ਵੀ ਕੀ ਲੈਣਾ, 6 ਕਿੱਲੇ ਜ਼ਮੀਨ ਤੇਰੇ ਮੁੰਡੇ ਨੂੰ ਆਉਂਦੀ ਹੈ ਜਾਂ 10 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ, ਕੀ ਲੈਣਾ ਹੈ, ਮੋਟਰਸਾਈਕਲ ਨਾਲ ਸਾਰ ਲਏਗਾ ਕਿ ਗੱਡੀ ਚਾਹੀਦੀ ਹੈ, ਉਹੋ ਜਿਹਾ ਰਿਸ਼ਤਾ ਕਰਾਈਏ ਤੇਰੇ ਮੁੰਡੇ ਨੂੰ। ਫਿਰ ਇਹ ਕਹਿੰਦਾ ਨਹੀਂ ਗੱਡੀ ਚਾਹੀਦੀ ਆ, ਆਹ ਚਾਹੀਦਾ। ਮੁੰਡਾ ਦਿੱਤਾ ਸੀ ਰੱਬ ਨੇ, ਇਹਨੇ ਵੇਚ ਦਿੱਤਾ, ਵਪਾਰ ਕਰ ਲਿਆ ਮੁੰਡੇ ਦਾ। ਤੇ ਫਿਰ ਯਾਦ ਰੱਖਿਓ ਇੱਕ ਗੱਲ, ਸਦਾ ਪੱਲੇ ਬੰਨ ਲਓ, ਜਿਹੜਾ ਬੰਦਾ ਮੁੰਡਾ ਦਿੱਤਾ ਰੱਬ ਨੇ ਤੇ ਉਹਦਾ ਵਪਾਰ ਕਰੇ ਤੇ ਫਿਰ ਪੋਤੇ ਨੂੰ ਤਰਸਦਾ, ਜੇ ਪੋਤਾ ਹੋ ਜਾਏ ਜਾਂ ਫਿਰ ਦੋਹਤੇ ਨੂੰ ਤਰਸਦਾ। ਕਿਤੇ ਨਾ ਕਿਤੇ ਇਹੋ ਜਿਹਾ ਸੁਰਾਖ ਰੱਬ ਛੱਡ ਦਿੰਦਾ ਨਾ, ਫਿਰ ਦੁਖੀ ਹੁੰਦਾ ਰਹਿੰਦਾ ਹਰ ਸਮੇਂ। ਜੇ ਰੱਬ ਨੇ ਪੁੱਤਰ ਦਿੱਤਾ ਤੇ ਵਪਾਰ ਕਿਉਂ ਕਰਨਾ ਉਹਦਾ? ਜੇ ਮੁੰਡਾ ਰੱਬ ਨੇ ਦਿੱਤਾ ਤੇ ਉਹ ਲੋਕਾਂ ਦਾ ਘਰ ਕਿਉਂ ਹੁੰਜਣੇ? ਜੇ ਰੱਬ ਨੇ ਤੈਨੂੰ ਦਾਤ ਦਿੱਤੀ ਆ, ਉਹ ਦਾਤ ਨੂੰ ਵਰਤ ਕੇ ਤੂੰ ਕੀ ਕਰ ਰਿਹਾ? ਤੇ ਬੜੇ ਐਸੇ ਧੀਆਂ ਵਾਲੇ ਪਿਤਾ ਵਿੱਚ ਵੀ ਬੈਠੇ ਹੋਣਗੇ ਜਿਹੜੇ ਬੜੇ ਦੁਖੀ ਨੇ, ਜਿਨ੍ਹਾਂ ਨੂੰ ਦਾਜ ਦੇ ਲੋਭੀ ਬੰਦੇ ਤੰਗ ਕਰਦੇ ਨੇ ਵਾਰ ਵਾਰ। ਫਿਰ ਧੀ ਨੂੰ ਛੱਡ ਕੇ ਆਉਂਦੇ ਨੇ, ਫਿਰ ਭੇਜਦੇ ਨੇ ਘਰ, ਜਾਂ ਹੁਣ ਮੋਟਰਸਾਈਕਲ ਲੈ ਕੇ ਆਈ, ਉਹ ਫਿਰ ਧੀ ਨੂੰ ਛੱਡ ਕੇ ਆਉਂਦੇ ਨੇ, ਉਹ ਕਹਿੰਦੇ ਜਾ ਹੁਣ, ਹੁਣ ਤੂੰ ਮੱਝ ਲੈ ਕੇ ਆਈ, ਉਹ ਮੱਝ ਲੈ ਫਿਰ ਘਰ ਘਰ ਭੇਜਦੇ, ਜਾ ਹੁਣ ਤੂੰ ਫਰਿੱਜ ਲੈ ਕੇ ਆਈ। ਇਹ ਦਾਜ ਦੀ ਬਿਮਾਰੀ ਜਿਹੜੀ ਹੈ, ਭਾਵੇਂ ਪੜ੍ਹਿਆ ਲਿਖਿਆ ਤੇ ਭਾਵੇਂ ਅਨਪੜ੍ਹ, ਇਹ ਸਭ 'ਚ ਬੜੀ ਹੋਈ ਹੈ। ਆ ਬਠਿੰਡੇ ਇਲਾਕੇ ਦੇ ਵਿੱਚ ਉਹ ਕਹਿੰਦੇ ਬੀਬੀ ਤੈਨੂੰ ਕੀ ਦਹੇਜ ਚਾਹੀਦਾ? ਕਹਿੰਦੀ ਹੋਰ ਕੁਛ ਆਵੇ ਨਾ ਆਵੇ, ਠੰਡੀ ਲਮਾਰੀ ਜ਼ਰੂਰ ਆਉਣੀ ਚਾਹੀਦੀ। ਕਹਿੰਦੀ ਠੰਡੀ ਲਮਾਰੀ, ਉਹਨੂੰ ਫਰਿੱਜ ਨੂੰ ਕੀ ਕਹਿੰਦੀ ਹੈ? ਠੰਡੀ ਲਮਾਰੀ, ਉਹਨੂੰ ਕਹਿਣਾ ਵੀ ਨਹੀਂ ਆਉਂਦਾ ਵੀ ਇਹਨੂੰ ਕਹਿੰਦੇ ਕੀ ਨੇ, ਪਰ ਠੰਡੀ ਲਮਾਰੀ ਜ਼ਰੂਰ ਚਾਹੀਦੀ ਹੈ। ਇਹ ਹੁਣ ਰਿਵਾਜ਼ ਬਣ ਗਿਆ, ਭਾਵੇਂ ਕੋਈ ਪੜ੍ਹਿਆ ਲਿਖਿਆ ਤੇ ਭਾਵੇਂ ਅਨਪੜ੍ਹ, ਜੇ ਕੁਝ ਆ ਜਾਏ ਤੇ ਠੀਕ ਹੈ, ਜੇ ਨਾ ਆਵੇ ਤੇ ਤਾਂ ਵੀ ਨੂੰਹਾਂ ਨੂੰ ਜਿਉਣ ਨਹੀਂ ਦੇਣਾ ਵੀ ਤੂੰ ਲੈ ਕੇ ਕੀ ਆਈ ਹੈ। ਧਿਆਨ ਇਹੀ ਰਹਿੰਦਾ ਵੀ ਕੀ ਦਾਜ ਆਇਆ, ਵਿਖਾਵਾ। ਉਹ ਪੜਦੇ ਪਾਈ ਦੇ ਨੇ ਆਪਣੀਆਂ ਧੀਆਂ ਦੇ ਪੜਦੇ ਨਹੀਂ ਫੋਲੀ ਦੇ ਕਦੇ, ਆਪਣੇ ਪਰਿਵਾਰ ਦੇ, ਤੇ ਨੂੰਹਾਂ ਜੋ ਲੈ ਕੇ ਆਉਂਦੀਆਂ ਨੇ ਪੇਟੀਆਂ ਚੋਂ ਕੱਢ ਕੇ ਰੱਖ ਦਿੰਦੇ, ਆਹ ਲੈ ਕੇ ਆਈ ਆ ਵਿਖਾਵਾ। ਵਿਖਾਵਾ ਕੀ ਕਰਨਾ, ਆਪਣੀ ਇੱਜ਼ਤ ਵਿਖਾਉਂਦਾ ਕੋਈ? ਵਿਖਾਲਾ ਪੈ ਰਿਹਾ, ਆ ਕੇ ਵੇਖ ਲਓ, ਲੋਕੋ ਵੇਖ ਲਓ, ਆ ਕੇ ਲੈ ਵਿਖਾਵਾ। ਇਹ ਵਿਖਾਲਾ ਕਾਹਦਾ ਅਸੀਂ ਕਰਨੇ ਆ? ਪ੍ਰੇਮ ਆ ਸਾਡਾ, ਇੱਥੇ ਕਿੱਥੇ ਰਹਿ ਗਿਆ ਪ੍ਰੇਮ? ਇਹ ਬਗਾਨੀ ਧੀ ਆ, ਆਪਣੀ ਤੇ ਸਮਝ ਵੀ ਨਹੀਂ ਕਦੇ ਬਗਾਨੀ। ਜੇ ਮਾਤਾ ਪਿਤਾ ਨੂੰ ਪੁੱਛ ਲਓ, ਉਹ ਵੀ ਇਹ ਕਹਿੰਦੇ ਨੇ ਇਹ ਪਰਾਇਆ ਧਨ ਹੈ, ਬਿਮਾਰ ਨਾ ਹੋ ਜਾਏ, ਇਹ ਪਰਾਇਆ ਧਨ ਹੈ। ਤੇ ਜੇ ਦੂਜੇ ਘਰ ਚਲ ਜਾਓ, ਕਹਿਣਗੇ ਬਗਾਨੀ ਧੀ ਹੈ, ਉਹ ਬਗਾਨੀ ਕਹਿੰਦੇ ਨੇ, ਉਹ ਵੀ ਬਗਾਨੀ ਨੂੰ ਕਹਿੰਦੇ, ਪਰ ਆਪਣੀ ਸਮਝੋ ਪਿਆ ਵੇ। ਤੇ ਜੇ ਲੋਕ ਦਾਜ ਲੈਣੋਂ ਹਟ ਜਾਣ, ਤੇ ਜਿਹੜੇ ਲੋਕ ਅੱਜ ਧੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੰਦੇ ਨੇ, ਆਪੇ ਹੀ ਹਟ ਜਾਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਸਭ ਛੱਡ ਦੇ। ਏਦਾਂ ਨਹੀਂ ਗੱਲ ਬਣੇਗੀ, ਅਸੀਂ ਮੰਨਣਾ ਵੀ ਆ। ਨਿੱਕੇ ਨਿੱਕੇ ਬੱਚੇ ਤੁਹਾਡੇ 10 ਸਾਲਾਂ ਦਾ, ਕਿਸੇ ਦਾ ਮੁੰਡਾ 20 ਸਾਲਾਂ ਦਾ, ਮੰਗਣ ਦੀ ਤਿਆਰੀ ਹੈ। ਸਦਾ ਇਹ ਪਰਨ ਕਰਿਓ, ਆਪਣੀ ਧੀ ਨੂੰ ਅਗਲਾ ਜੋ ਮਰਜ਼ੀ ਦੇਵੇ, ਅਸੀਂ ਨਹੀਂ ਕੁਛ ਮੰਗਣਾ, ਅਸੀਂ ਨਹੀਂ ਆਪਣੇ ਮੂੰਹ ਤੋਂ ਮੰਗਣਾ। ਪਤਾ ਨਹੀਂ ਕਿੰਨੇ ਕੁ ਸਿਸਕੀਆਂ ਲੈ ਕੇ ਪਿਓ ਆਪਣੀ ਧੀ ਨੂੰ ਤੋਰਦਾ, ਪਤਾ ਨਹੀਂ ਕਿੱਡਾ ਕੁ ਵੱਡਾ ਪੱਥਰ ਧਰ ਕੇ। ਤੇ ਮੈਂ ਅੱਗੇ ਬੜੀ ਵਾਰੀ ਅਰਜ਼ ਕਰਦਾ ਹੁੰਦਾ, ਧੀਆਂ ਵਾਲਾ ਦਾਤਾ ਹੈ, ਪੁੱਤਰ ਵਾਲਾ ਤੇ ਮੰਗਤਾ ਹੈ, ਧੀ ਵਾਲਾ ਤੇ ਦਾਨੀ ਹੈ, ਕੰਨਿਆ ਦਾਨ। ਜੇ ਘਰ ਧੀ ਹੋ ਜਾਏ ਉਹ ਤੇ ਦਾਤਾ ਬਣੇਗਾ ਇੱਕ ਦਿਨ, ਉਹ ਕੰਨਿਆਂ ਦਾ ਦਾਨ ਕਰੇਗਾ। ਇੱਥੇ ਲੋਕ ਮੁੰਡੇ ਵਾਲੇ ਨੂੰ ਵੱਡਾ ਸਮਝਦੇ ਨੇ, ਮੁੰਡੇ ਵਾਲਾ ਤੇ ਭਿਖਾਰੀ ਬਣ ਕੇ ਆਇਆ, ਧੀ ਦੀ ਝੋਲੀ ਪਾਓ ਮੇਰੀ ਚ, ਤੇ ਦਾਤਾ ਕੌਣ ਆ? ਧੀ ਵਾਲਾ। ਵੱਡਾ ਕੌਣ ਆ? ਧੀ ਵਾਲਾ। ਤੇ ਸਤਿਕਾਰ ਕਿਹਦਾ ਚਾਹੀਦਾ? ਧੀ ਵਾਲੇ ਦਾ। ਪਰ ਦੁਨੀਆਂ ਵਿੱਚ ਉਲਟ ਚਾਲੀ ਚੱਲੀ ਹੋਈ ਆ, ਇੱਥੇ ਜਿਹੜਾ ਭਿਖਾਰੀ ਬਣ ਕੇ ਆਇਆ ਨਾਲੇ ਮੰਗ ਵੀ ਹੋ ਰਿਹਾ ਤੇ ਨਾਲੇ ਸਿਰ ਤੇ ਲੱਤ ਵੀ ਉਹੀ ਰੱਖਦਾ ਮੁੰਡੇ ਵਾਲਾ ਹੀ। ਇਹ ਨਹੀਂ, ਕੀ ਪਤਾ ਉਹ ਜਿਹੜੀ ਧੀ ਆ ਰਹੀ ਆ ਉਹਦੇ ਕਰਮਾਂ ਨਾਲ ਕਿੰਨੇ ਕੁ ਭਾਗ ਲੱਗ ਜਾਣੇ ਨੇ। ਤੇ ਜਿਹੜੇ ਹੌਕੇ ਲੈ ਕੇ ਗੱਡੀਆਂ ਦਿੰਦੇ ਨੇ, ਮੋਟਰਸਾਈਕਲ ਦੇਣ ਦੀ ਵਿੱਤ ਹੈ ਨਹੀਂ, ਸਮਰੱਥਾ ਹੈ ਨਹੀਂ, ਫਿਰ ਵੀ ਉਹ ਮੋਟਰਸਾਈਕਲ ਦੇ ਰਹੇ ਨੇ ਪਿਆਰਿਓ। ਜੇ ਕਿਸੇ ਬਾਪੂ ਦਾ ਜੀ ਤੇ ਨਹੀਂ ਕਰਦਾ, 5-4 ਕਿੱਲੇ ਜ਼ਮੀਨ ਵੇਚ ਕੇ ਦੁਖੀ ਹੋ ਕੇ ਉਹਨੇ ਗੱਡੀ ਦਿੱਤੀ, ਇਹੋ ਜਿਹੀਆਂ ਜਿਹੜੀਆਂ ਧੱਕੇ ਨਾਲ ਲਈਆਂ ਗੱਡੀਆਂ ਨੇ ਨਾ, ਕਈ ਵਾਰੀ ਸਾਰਾ ਟੱਬਰ ਲੈ ਕੇ ਟਰੱਕ ਥੱਲੇ ਵੜ ਜਾਂਦੀਆਂ, ਇੱਦਾਂ ਦਾ ਕੁਛ ਵੀ ਹੁੰਦਾ। ਇਸ ਕਰਕੇ ਬੱਚਾ 10 ਸਾਲਾਂ ਦਾ, ਹੁਣੇ ਹੀ ਆਸਾਂ ਲਾਈ ਬੈਠਾ ਹੈ, ਮੇਰਾ ਮੁੰਡਾ ਹੋਏਗਾ ਵੱਡਾ ਤੇ ਗੱਡੀ ਆ ਜਾਣੀ ਹੈ, ਭਾਵੇਂ ਮੁੜ ਕੇ ਮੁੰਡਾ ਬਹਿਣ ਵੀ ਨਾ, ਚੱਲ ਬੁੜਿਆ ਥੱਲੇ ਉੱਤਰ ਜਾ, ਕਿੱਥੇ ਮੈਟ ਲਵੇੜ ਮੇਰੀ ਗੱਡੀ ਤੇ, ਭਾਵੇਂ ਉਹ ਬਹਿਣ ਵੀ ਨਾ ਦੇਵੇ ਬਾਅਦ ਚ, ਹੁਣੇ ਹੀ ਆਸਾਂ ਲਾਈ ਬੈਠੇ ਨੇ ਵੀ ਗੱਡੀ ਆਏਗੀ ਉਹਦੇ ਤੇ ਜਾਵਾਂ ਕਰਾਂਗੇ। ਨਹੀਂ, ਆਪਣੀ ਹੱਕ ਸੱਚ ਦੀ ਕਮਾਈ ਕਰੋ, ਆਪਣੀ ਮਿਹਨਤ ਕਰਕੇ ਲਿਆ ਕੇ ਬੈੱਡ ਤੇ ਸੌਂਓ, ਜਿਹੜੀ ਉਹਦੇ ਤੇ ਨੀਂਦ ਆ ਜਾਣੀ ਹੈ ਨਾ, ਉਹ ਦਾਜ ਵਾਲੇ ਬੈੱਡ ਤੇ ਨਹੀਂ ਆਉਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੀ ਆਪਣੀ ਕਮਾਈ ਕਰਕੇ ਗੱਡੀ ਲੈ ਕੇ ਆਓਗੇ, ਜਿਹੜਾ ਉਹਦੇ ਵਿੱਚ ਬਹਿਣ ਦਾ ਆਨੰਦ ਹੈ ਨਾ, ਉਹ ਦੂਜੀ ਗੱਡੀ 'ਚ ਨਹੀਂ। ਆਪਣੀ ਮਿਹਨਤ ਕਰੋ, ਖੁਦ ਮਿਹਨਤ ਕਰੀਏ। 10-9 ਦੀ ਕਮਾਈ ਹੋਵੇ ਕੋਈ ਗੱਲ ਨਹੀਂ, ਜੇ ਥੋੜ੍ਹਾ ਕਹਿੰਦੇ 4 ਦਿਨ ਘੱਟ ਜੀਵਣਾ, ਪਰ ਜੀਵਣਾ ਅਣਖ ਦੇ ਨਾਲ, ਅਣਖ ਨਾਲ, ਆਪਣੀ ਕਮਾਈ ਆਪਣੀ ਮਿਹਨਤ ਨਾਲ, ਕਿਸੇ ਵੱਲ ਹੱਕ, ਦੂਜੇ ਦੇ ਹੱਕ ਵੱਲ ਧਿਆਨ ਨਹੀਂ ਰੱਖਣਾ, ਦੂਜੇ ਦੀ ਮਾਇਆ ਵੱਲ ਧਿਆਨ ਨਹੀਂ ਰੱਖਣਾ, ਧਿਆਨ ਦਿਓ। ਭਾਈ ਸਿੰਘਾਂ ਕਹਿੰਦਾ ਹੈ, ਮੇਰਾ ਗੁਰੂ ਨਾਨਕ ਮੈਨੂੰ ਇੱਥੇ ਵੀ ਵੇਖ ਰਿਹਾ, ਹੱਕ ਪਰਾਇਆ ਤੇ ਪਰਾਇਆ ਹੀ ਆ, ਭਾਵੇਂ ਬਹੁਤਾ ਤੇ ਭਾਵੇਂ ਇੱਕ ਬੁੱਕ ਕਾਟੇ ਦਾ, ਇਹ ਨਹੀਂ ਹੋ ਸਕਦਾ ਕਦੇ। ਉਸੇ ਸਮੇਂ ਭਾਈ ਲੈਣਾ ਕਹਿੰਦਾ ਚੰਗਾ ਤੇਰੀ ਮਰਜ਼ੀ ਆ। ਇੱਕ ਬੁੱਕ ਆਟੇ ਦਾ ਉਹਨੇ ਭਰਿਆ ਤੇ ਬਾਹਰ ਕੱਢ ਕੇ ਰੱਖ ਲਿਆ। ਜਦੋਂ ਇੱਕ ਬੁੱਕ ਆਟੇ ਦਾ ਬਾਹਰ ਕੱਢ ਕੇ ਰੱਖ ਲਿਆ ਨਾ, ਭਾਈ ਸੀਹੇ ਨੇ ਉਵੇਂ ਜਿਵੇਂ ਕੱਪੜੇ ਸਮੇਟੇ, ਆਟਾ ਲਿਆ, ਥੋੜਾ ਜਿਹਾ ਨਮਕ ਲਿਆ, ਚੱਲ ਪਿਆ। ਭਾਈ ਲੈਣੇ ਨੇ ਦੁਕਾਨ ਛੇਤੀ ਛੇਤੀ ਬੰਦ ਕੀਤੀ। ਇੰਨਾ ਉਹਦੇ ਉੱਤੇ ਅਸਰ ਹੋਇਆ, ਕਹਿੰਦੇ ਮੈਂ ਵੇਖ ਕੇ ਆਉਣਾ ਵੀ ਇਹਦੇ ਘਰ ਦੀ ਹਾਲਤ ਕਿੱਦਾਂ ਦੀ। ਉਹਦੇ ਮਗਰ ਹੀ ਲੱਗ ਤੁਰਿਆ, ਪਿੱਛੇ ਹੀ ਵੇਖ ਕੇ ਆਉਣਾ ਹੈ ਇਹਦਾ ਘਰ ਕਿੱਦਾਂ ਦਾ। ਕਬੀਰ ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੇ ਕੋਏ, ਪਾਛੇ ਪਾਉ ਨਾ ਦੀਜੀ ਆਗੇ ਹੋਏ ਸੋ ਹੋਏ। ਇੱਥੋਂ ਗੱਲ ਚੱਲੀ ਆਪਣੀ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਭਾਈ ਸੀ। ਭਾਈ ਲਹਿਣਾ ਜੀ ਮਗਰ ਮਗਰ ਜਾ ਰਹੇ ਨੇ। ਜਦੋਂ ਸੀਹਾਂ ਘਰ ਪਹੁੰਚਿਆ, ਭਾਈ ਲਹਿਣਾ ਬਾਹਰ ਖਲੋ ਗਿਆ। ਕੱਚਾ ਕੋਠਾ ਹੈ ਉਹਦਾ, ਕੱਚੇ ਕੋਠੇ ਦੇ ਵਿੱਚ ਸਾਦਾ ਜਿਹਾ ਸਮਾਨ ਪਿਆ, ਬਿਲਕੁਲ ਥੋੜਾ ਜਿਹਾ। ਘਰ ਵਾਲੀ ਨੂੰ ਕਹਿੰਦਾ, ਭਾਗਾਂ ਵਾਲੀਏ ਆ ਵੇਖ, ਮੇਰੇ ਗੁਰੂ ਨਾਨਕ ਦੀ ਕਿਰਪਾ ਹੋ ਗਈ, ਅੱਜ ਦਿਹਾੜੀ ਮਿਲ ਗਈ ਸੀ ਮੈਨੂੰ। ਕਹਿੰਦੀ ਜੀ ਅੱਛਾ, ਦਿਹਾੜੀ ਮਿਲ ਗਈ ਸੀ? ਹਾਂਜੀ। ਕੀ ਲੈ ਕੇ ਆਇਓ? ਆਟਾ ਲੈ ਕੇ ਆਇਆ ਵੇਖ। ਉਹ ਆਟਾ ਇੱਦਾਂ ਸਾਹਮਣੇ ਰੱਖਿਆ, ਇੱਦਾਂ ਕਰ, ਇਹਦੇ ਵਿੱਚ ਨਮਕ ਪਾ ਤੇ ਨਮਕ ਪਾ ਕੇ ਮਿੱਸੇ ਪ੍ਰਸ਼ਾਦੇ ਤਿਆਰ ਕਰ। ਘਰ ਵਾਲੀ ਵੀ ਵਾਹਿਗੁਰੂ ਵਾਹਿਗੁਰੂ ਸ਼ੁਕਰ 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 ਕਰਦੀ ਨੇ, ਪ੍ਰਸ਼ਾਦਾ ਸ਼ੁਰੂ ਕਰ ਦਿੱਤਾ। ਸਤ ਕਰਤਾਰ ਕਹਿੰਦੀ ਨੇ ਪ੍ਰਸ਼ਾਦਾ ਪਕਾਉਣਾ ਸ਼ੁਰੂ ਕਰ ਦਿੱਤਾ। ਉਹ ਵੀ ਲੜਦੀ ਨਹੀਂ, ਕਲੇਸ਼ ਨਹੀਂ ਕਰਦੀ, ਜਿੱਥੋਂ ਮਰਜ਼ੀ ਲਿਆ ਕਮਾ ਕੇ, ਮੈਨੂੰ ਇਹ ਤਾਂ ਕੋਈ ਮਤਲਬ ਨਹੀਂ, ਤੂੰ ਪਾਲ ਜਿੱਦਾਂ ਮਰਜ਼ੀ ਪਾਲ ਬੱਚਿਆਂ ਨੂੰ, ਤੇਰੀ ਫਰਜ਼ ਹੈ, ਭਾਵੇਂ ਜਿੱਥੋਂ ਮਰਜ਼ੀ ਕਮਾ ਕੇ ਲਓ। ਕਹਿੰਦੀ ਕੋਈ ਨਹੀਂ, ਜੋ ਗੁਰੂ ਨਾਨਕ ਦੇ ਰਿਹਾ ਬਸ ਠੀਕ ਹੈ। ਸਬਰ ਤੇ ਸੰਤੋਖ, ਜਿਨ੍ਹਾਂ ਦਾ ਮਰਜ਼ੀ ਜੀਵਨ ਪੜ੍ਹ ਲਓ, ਭਗਤਾਂ ਦਾ, ਰੱਬ ਦੇ ਪਿਆਰਿਆਂ ਦਾ। ਜੇ ਹੁਣ ਭਗਤ ਕਬੀਰ ਜੀ ਦਾ ਸਤਿਕਾਰ ਆ, ਨਾਲ ਬੀਬੀ ਲੋਈ ਦਾ ਵੀ, ਮਾਤਾ ਲੋਈ ਦਾ ਵੀ ਸਤਿਕਾਰ ਆ। ਕਹਿੰਦੇ ਮਾਤਾ ਲੋਈ ਨੇ ਸਬਰ ਸੰਤੋਖ ਵਿੱਚ ਰਹੀ ਸਾਰੀ ਜ਼ਿੰਦਗੀ। ਜੇ ਉਹ ਜੋ ਕਬੀਰ ਜੀ ਨੇ ਆਖਿਆ ਉਹੀ ਆਖਿਆ, ਇੱਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ, ਕਹਿ ਬਣ ਕੇ ਵਿਖਾਤਾ। ਇੱਕ ਵਾਰੀ ਉੱਥੇ ਕਹਿੰਦਾ ਸੀ ਪਖੰਡੀ, ਉਹ ਕਹਿੰਦਾ ਕਬੀਰ ਦੀ ਬੜੀ ਜੈ ਜੈਕਾਰ ਹੁੰਦੀ ਆ। ਉਹ ਆਇਆ, ਉਹ ਆ ਕੇ ਕਹਿੰਦਾ ਕਬੀਰ ਜੀ ਤੁਹਾਡੀ ਬੜੀ ਸੋਭਾ ਹੁੰਦੀ ਹੈ ਤੇ ਮੈਂ ਤੁਹਾਡੇ ਵਰਗਾ ਬਣਨਾ ਹੈ। ਕਬੀਰ ਜੀ ਨੂੰ ਆ ਕੇ ਕਹਿੰਦਾ, ਤੇ ਕਬੀਰ ਜੀ ਕਹਿੰਦੇ ਨੇ ਜੇ ਤੂੰ ਮੇਰੇ ਵਰਗਾ ਬਣਨਾ ਹੈ ਤੇ ਸਾਡੇ ਘਰ ਰਹਿ, ਵੇਖ ਇੱਥੋਂ ਦਾ ਮਾਹੌਲ ਕਿੱਦਾਂ ਦਾ, ਇੱਦਾਂ ਦਾ ਮਾਹੌਲ ਘਰ ਬਣਾ ਲੈ ਤੇ ਬਣ ਜਾਏਗਾ ਮੇਰੇ ਵਰਗਾ। ਹੁਣ ਰੀਸ ਲੱਗਾ ਕਰਨ ਤੇ ਕਬੀਰ ਜੀ ਦੇ ਬਹਿ ਗਏ। ਉਹ ਵੀ ਕੋਲ ਬਹਿ ਕੇ ਵੇਖਦਾ ਵੀ ਕੀ ਕਰਦੇ ਨੇ ਤੇ ਕਿੱਦਾਂ ਦਾ ਮਾਹੌਲ ਹੈ ਇਹਨਾਂ ਦੇ ਘਰ ਦਾ। ਭਗਤ ਕਬੀਰ ਜੀ ਕਹਿੰਦੇ ਲੋਈਏ। ਉਹ ਕਹਿੰਦੀ ਜੀ ਮਹਾਰਾਜ। ਉਹ ਆ ਗਈ, ਹੱਥ ਜੋੜ ਲਏ, ਨਮਸਕਾਰ ਕੀਤੀ ਆਪਣੇ ਪਤੀ ਨੂੰ। ਪਤੀ ਵੀ ਜਾਣਿਆ, ਪਰਮੇਸ਼ਰ ਸਰੂਪ ਵੀ ਜਾਣਿਆ, ਪਤੀ ਵੀ ਜਾਣਿਆ, ਆਪਣਾ ਗੁਰੂ ਵੀ ਜਾਣਿਆ, ਪਤੀ ਨੂੰ ਰੱਬ ਸਮਝਿਆ। ਹੱਥ ਜੋੜ ਕੇ ਖਲੋਗੀ, ਕਹਿੰਦੀ ਜੀ ਹੁਕਮ, ਜਾ ਭੱਜ ਕੇ ਮਿੱਟੀ ਲੈ ਆ, ਪੱਟ ਕੇ ਬਾਹਰੋਂ ਮਿੱਟੀ। ਸਤਿਵਚਨ ਜੀ, ਉਹ ਮਿੱਟੀ ਲੈਣ ਚਲੀ ਗਈ। ਜਦੋਂ ਮਿੱਟੀ ਲੈ ਆਈ, ਅੱਛਾ ਇੱਦਾਂ ਕਰ ਇਹਨੂੰ ਕੁੱਟ ਲੈ। ਸਤਿਵਚਨ ਜੀ, ਉਹ ਮਿੱਟੀ ਨੂੰ ਕੁੱਟ ਲਿਆ ਚੰਗੀ ਤਰ੍ਹਾਂ। ਹੁਣ ਇੱਦਾਂ ਕਰ ਇਹਨੂੰ ਕੱਪੜ ਛਾਣ ਕਰ ਲੈ। ਉਹ ਮਿੱਟੀ ਨੂੰ ਕੱਪੜ ਛਾਣ ਕਰ ਲਿਆ। ਹੁਣ ਕੀ ਕਰਾਂ ਜੀ? ਅੰਦਰੋਂ ਲਿਆ 2 ਕਿਲੋ ਘਿਓ ਦਾ ਡੱਬਾ, ਇਹਦੇ ਵਿੱਚ ਘਿਓ ਪਾ ਕੇ ਇਹਨੂੰ ਗੁੰਨ ਲੈ। ਉਹਨੇ ਮਿੱਟੀ ਨੂੰ ਗੁੰਨ ਲਿਆ। ਉਹ ਵੇਖਦਾ ਜਿਹੜਾ ਬੰਨ ਆਇਆ ਕਬੀਰ, ਉਹਨੇ ਮਿੱਟੀ ਗੁੰਨ ਲਈ। ਹੁਣ ਇੱਦਾਂ ਕਰ ਇਹ ਮਿੱਟੀ ਗੁੰਨੀ ਹੋਈ ਦੇ ਦੀਵੇ ਬਣਾ ਲੈ। ਦੀਵੇ ਬਣ ਗਏ, ਇਹਦੇ ਵਿੱਚ ਹੋਰ ਘਿਓ ਪਾ ਲੈ। ਦੀਵੇ ਬਣਾ ਕੇ ਮਿੱਟੀ ਦੇ ਵਿੱਚ ਘਿਓ ਪਾ ਲਿਆ, ਘਿਓ ਦੇ ਦੀਵੇ ਬਣਾਏ, ਵਿੱਚ ਘਿਓ ਪਾ ਕੇ ਤੇ ਬੱਤੀ ਬਣਾ, ਤੇ ਇੰਜ ਕਰ ਜਿੱਥੋਂ ਮਿੱਟੀ ਪੁੱਟ ਕੇ ਲੈ ਕੇ ਆਈ ਹੈ ਉੱਥੇ ਜਗਾ ਕੇ ਰੱਖਿਆ। ਉਦਾਂ ਹੀ ਕੀਤਾ ਮਾਈ ਲੋਈ ਨੇ, ਜਿੱਥੋਂ ਦੀਵੇ ਲਿਆਂਦੇ ਸੀ, ਮਿੱਟੀ ਲਿਆਂਦੀ ਸੀ, ਉੱਥੇ ਦੀਵੇ ਜਗਾ ਕੇ ਤੇ ਰੱਖ ਆਈ। ਉਹ ਬੈਠਾ ਬੈਠਾ ਕਹਿੰਦਾ ਬਣ ਗਈ ਗੱਲ, ਇਹ ਤੇ ਸੌਖਾ ਹੀ ਆ ਵੀ ਕਬੀਰ ਬੰਨਾ ਤੇ ਸੌਖਾ ਹੀ, ਹੁਣ ਲੋਈ ਨਾਲ ਕਿੱਥੋਂ ਰਲ ਜਾਏਗਾ ਕੋਈ। ਜਦੋਂ ਘਰ ਗਈ ਉਹ ਕਹਿੰਦੀ ਆ ਗਿਆ ਵਿਹਲਾ ਘੁੰਮ ਕੇ, ਕਿੱਥੇ ਗਿਆ ਸੈ? ਮੈਂ ਗਿਆ। ਅੱਛਾ ਤੂੰ ਛੱਡ ਸਾਰੀਆਂ ਗੱਲਾਂ, ਮਿੱਟੀ ਲਿਆ ਪੁੱਟ ਕੇ। ਕਹਿੰਦੀ ਤੇਰੇ ਟੁੱਟੇ ਨੇ, ਤੂੰ ਲਿਆ ਖਾਂ, ਬੰਦਾ ਤੂੰ ਆ, ਤੂੰ ਜਾ, ਮੈਂ ਕਿਉਂ ਜਾਵਾਂ, ਤੂੰ ਜਾ। ਉਹ ਕਹਿੰਦਾ ਤੂੰ ਮਿੱਟੀ ਲਿਆ ਪੁੱਟ ਕੇ, ਤੈਨੂੰ ਕਿਹਾ ਵੀ ਤੂੰ ਜਾ, ਪਹਿਲਾਂ ਤਾਂ ਉੱਥੇ ਕਲੇਸ਼ ਛਿੜ ਪਿਆ ਮਿੱਟੀ ਲਿਆਉਣ ਤੋਂ ਹੀ। ਉਹ ਕਹਿੰਦੀ ਤੂੰ ਲੈ ਕੇ ਆ, ਤੂੰ ਵੱਡਾ ਹੈ, ਤੂੰ ਜਾ ਬਾਹਰ, ਮੈਂ ਕਿਉਂ ਜਾਵਾਂ ਖੇਤ 'ਚ। ਚਲੋ ਗਈ, ਉਹ ਗਿਆ ਜਾ ਕੇ ਮਿੱਟੀ ਲੈ ਆਇਆ ਪੁੱਟ ਕੇ। ਉਹ ਮਿੱਟੀ ਲੈ ਆਈ, ਬੀਬੀ ਆਪ ਧੱਕੇ ਨਾਲ ਭੇਜਿਆ ਉਹਨੂੰ। ਫਿਰ ਉਹਨੂੰ ਕਹਿੰਦੀ ਹੁਣ ਇਹਨੂੰ ਕੁੱਟ ਲੈ, ਮਿੱਟੀ ਦੀ ਢਿੰਮ ਲੈ ਕੇ ਆਈ ਆ ਤੇ ਹੁਣ ਇਹਨੂੰ ਕੁੱਟ ਲੈ। ਉਹ ਕਹਿੰਦੀ ਕੁੱਟਣੀ ਕਿਉਂ ਆ? ਨਹੀਂ, ਕਹਿੰਦੇ ਤੂੰ ਕੁੱਟ। ਚਲੋ ਉਹਨੇ ਮਿੱਟੀ ਨੂੰ ਥਾਪਾ ਲਿਆ ਤੇ ਮਿੱਟੀ ਕੁੱਟਣੀ ਸ਼ੁਰੂ ਕਰ ਦਿੱਤੀ। ਅੱਛਾ ਇਹਨੂੰ ਕੱਪੜ ਛਾਣ ਕਰ ਲੈ। ਕੱਪੜ ਛਾਣ ਵੀ ਕਰ ਲਿਆ ਉਹ ਬੀਬੀ ਨੇ। ਇੱਦਾਂ ਕਰ 2 ਕਿਲੋ ਘਿਓ ਦਾ ਡੱਬਾ ਲਿਆ ਕੇ ਵਿੱਚ ਘਿਓ ਪਾ। ਉਹ ਲਿਆਈ ਮੁੰਡਿਆਂ ਨੂੰ ਸਾਧ ਕੇ, ਕਹਿੰਦੀ ਮੁੰਡਿਓ ਬਾਪੂ ਨੂੰ ਨੂੜ ਲਓ, ਇਹਨੂੰ ਭੂਤ ਚਿੰਬੜ ਗਿਆ। ਬਸ ਫਿਰ ਉਹਦੇ ਹੱਥ ਬੰਨ ਲਏ, ਥਮਲੇ ਨਾਲ ਬੰਨ ਲਿਆ। ਫਿਰ ਇੱਕ ਬਾਬਾ ਸੱਦਿਆ, ਉਹਦੇ ਨੱਕ ਵਿੱਚ ਧੂੰਆਂ ਧੁਖਾਈ ਜਾਏ, ਧੂਫਾਂ ਲਾਈ ਜਾਏ, ਉਹ ਬਾਬਾ ਆ ਗਿਆ ਫਿਰ
ਤੇ ਸਾਧ ਸੰਗਤ ਜੀ ਉਹ ਹੁਣ ਜਦੋਂ ਆਲੇ ਦੁਆਲੇ ਬੰਨਿਆ ਹੋਇਆ ਤੇ ਮੋਰਾਂ ਦਾ ਖੰਭ ਚੁੱਕੀ ਫਿਰ ਇੱਕ ਉਹਦੇ ਸਿਰ ਤੇ ਮਾਰੇ ਕਦੇ ਕਿਵੇਂ ਆਪਾਂ ਵੀ ਵੇਖਦੇ ਬੜਾ ਕੁਛ ਕਰਦੇ ਆ ਤੇ ਸਾਧ ਸੰਗਤ ਉਹਨੇ ਨੂੰ ਫਿਰ ਕਬੀਰ ਜੀ ਆ ਗਏ ਉੱਚੀ ਉੱਚੀ ਚੀਕਾਂ ਮਾਰੇ ਭਗਤ ਜੀ ਕਹਿੰਦੇ ਉਹ ਕੀ ਹੋ ਗਿਆ ਕਹਿੰਦੇ ਜੀ ਇਹਨੂੰ ਭੂਤ ਚਿੰਬੜਿਆ ਭਗਤ ਜੀ ਆ ਗਏ ਕਹਿੰਦੇ ਭੂਤ ਕਾਹਨੂੰ ਚਿੰਬੜਿਆ ਇਹਨੂੰ ਰੀਸ ਦਾ ਭੂਤ ਚਿੰਬੜਿਆ ਇਹਨੂੰ ਭਗਤ ਬਣਨ ਦਾ ਭੂਤ ਚਿੰਬੜਿਆ ਇਹਨੂੰ ਵੱਡਾ ਹੋਣ ਦਾ ਭੂਤ ਚਿੰਬੜਿਆ ਉਸੇ ਸਮੇਂ ਬਾਹਾਂ ਹੱਥ ਖੋਲੇ ਕਹਿੰਦੇ ਨਹੀਂ ਇਹਨੂੰ ਕੋਈ ਭੂਤ ਨਹੀਂ ਚਿੰਬੜਿਆ ਇਹ ਰੀਸ ਕਰਦਾ ਬਸ ਇੱਕ ਗੱਲ ਯਾਦ ਰੱਖੋ ਕਮਾਈ ਹੋਵੇ ਉੱਚਾ ਸੁੱਚਾ ਜੀਵਨ ਹੋਵੇ ਰੀਸ ਚੰਗੀ ਵੀ ਲੱਗਦੀ ਆ ਜੇ ਕੱਲੀ ਸਿਰਫ ਦਿਖਾਵੇ ਦੀ ਪਹਿਰਾਵੇ ਦੀ ਰੀਸ ਕਰੋਗੇ ਫਿਰ ਮਾਰੇ ਜਾਵਾਂਗੇ ਜੇ ਰੀਸ ਕਰਨੀ ਆ ਤੇ ਕੱਪੜਿਆਂ ਦੀ ਵੀ ਰੀਸ ਹੋਵੇ ਹੋਰ ਵੀ ਰੀਸ ਹੋਵੇ ਤੇ ਉੱਚੇ ਸੁੱਚੇ ਜੀਵਨ ਦੀ ਵੀ ਰੀਸ ਹੋਣੀ ਚਾਹੀਦੀ ਫਿਰ ਗੱਲ ਬਣਦੀ ਧਿਆਨ ਦਿਓ ਉਸੇ ਸਮੇਂ ਭਗਤ ਕਬੀਰ ਜੀ ਉਹਨਾਂ ਨੇ ਚਲੋ ਗੱਲ ਨਾਲ ਲਾ ਲਿਆ ਹੁਣ ਲੋਈ ਕਹਿੰਦੇ ਲੋਈ ਨੇ ਜੋ ਕਬੀਰ ਜੀ ਨੇ ਆਖਿਆ ਸੱਤ ਕਰਕੇ ਮੰਨਿਆ ਜੋ ਗੁਰੂ ਨਾਨਕ ਨੇ ਆਖਿਆ ਮਾਤਾ ਸੁਲੱਖਣੀ ਨੇ ਸੱਤ ਕਰਕੇ ਮੰਨਿਆ ਮਹਾਰਾਜ ਸਲਾਹ ਨਾਲ ਜੇ ਚਾਰ ਉਦਾਸੀਆਂ ਵੀ ਕੀਤੀਆਂ ਨੇ ਘਰ ਦੀ ਸਲਾਹ ਨਾਲ ਗ੍ਰਿਸ਼ਤ ਤੇ ਸੰਨਿਆਸ ਨੂੰ ਇਕੱਠੇ ਕਰਕੇ ਵਿਖਾ ਦਿੱਤਾ ਨਹੀਂ ਤੇ ਲੋਕ ਸੰਨਿਆਸੀ ਘਰ ਬਾਰ ਛੱਡ ਦਿਓ ਮਹਾਰਾਜ ਨੇ ਆਖਿਆ ਨਹੀਂ ਗ੍ਰਿਸ਼ਤ ਤੇ ਸੰਨਿਆਸ ਅਸੀਂ ਇਕੱਠੇ ਕਰਕੇ ਵਿਖਾਉਂਦੇ ਨੇ ਸੰਨਿਆਸ ਵੀ ਤੇ ਗ੍ਰਿਸ਼ਤੀ ਵੀ ਘਰ ਛੱਡ ਕੇ ਵੀ ਨਹੀਂ ਜਾਣਾ ਘਰ ਚ ਰਹਿ ਕੇ ਵੀ ਸਾਧੂ ਤੇ ਭਾਈ ਸਿੰਘੇ ਦੇ ਘਰ ਵਾਲੀ ਵੀ ਉਦਾਂ ਦੀ ਹੋਈ ਸੀ ਜਿੱਦਾਂ ਮਾਤਾ ਲੋਈ ਸੀ ਜੋ ਲੈ ਕੇ ਆਇਆ ਭਾਈ ਸਿੰਘਾਂ ਉਹਦੇ ਨਾਲ ਹੀ ਉਹਨੇ ਕਹਿੰਦੀ ਸ਼ੁਕਰ ਹੈ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ ਤੇ ਅੰਦਰ ਗਈ ਤੇ ਪ੍ਰਸ਼ਾਦਾ ਪਕਾਇਆ ਤਿੰਨ ਪੱਕੇ ਭਾਈ ਲਹਿਣਾ ਜੀ ਬਾਰੀ ਵਿੱਚ ਖਲੋ ਕੇ ਵੇਖ ਰਹੇ ਨੇ ਖਿੜਕੀ ਵਿੱਚ ਖਲੋ ਕੇ ਵੇਖ ਰਹੇ ਨੇ ਤੇ ਸਾਧ ਸੰਗਤ ਤਿੰਨ ਪ੍ਰਸ਼ਾਦੇ ਪੱਕੇ ਦੋਵੇਂ ਪਤੀ ਪਤਨੀ ਬਹਿ ਗਏ ਨਾਲ ਰੱਖ ਲਿਆ ਵਿਚਾਲੇ ਕਹਿੰਦਾ ਭਾਗਵਾਨ ਨੇ ਭਾਈ ਸਿੰਘਾਂ ਕਹਿੰਦਾ ਦੋ ਪ੍ਰਸ਼ਾਦੇ ਤੂੰ ਛਕ ਲੈ ਇੱਕ ਮੈਂ ਛਕ ਲੈਂਦਾ ਕਿਉਂਕਿ ਤੂੰ ਬੱਚੇ ਨੂੰ ਦੁੱਧ ਪਿਆਉਣਾ ਉਹ ਕਹਿੰਦੀ ਨਹੀਂ ਜੀ ਨਹੀਂ ਤੁਸੀਂ ਹੱਡ ਭੰਨ ਕੇ ਸਵੇਰ ਦੀ ਮਿਹਨਤ ਕੀਤੀ ਹੈ ਮੈਂ ਤੇ ਵਿਹਲੀ ਹੋਈ ਸਾਂ ਤੁਸੀਂ ਸਵੇਰੇ ਫਿਰ ਵੀ ਕੰਮ ਤੇ ਜਾਓਗੇ ਤੁਸੀਂ ਦੋ ਛਕ ਲਓ ਮੈਂ ਇੱਕ ਛਕ ਲੈਂਦੀ ਉਹ ਕਹਿੰਦਾ ਨਹੀਂ ਭਾਗਵਾਨੇ ਤੂੰ ਦੋ ਛਕ ਲੈ ਮੈਂ ਇੱਕ ਛਕ ਲੈਂਦਾ ਪ੍ਰੇਮ ਇਹਨੇ ਨੂੰ ਬਾਹਰ ਆ ਗਿਆ ਇੱਕ ਭਿਖਾਰੀ ਭਿਖਾਰੀ ਕਾਹਦਾ ਕੋਈ ਫਕੀਰ ਪਰਖ ਹੋ ਰਹੀ ਇਮਤਿਹਾਨ ਪਰਚਾ ਪੈ ਗਿਆ ਆਵਾਜ਼ ਆਈ ਭਾਗਾਂ ਵਾਲੇ ਉਹ ਗੁਰੂ ਨਾਨਕ ਦੇ ਉਹ ਸਿੱਖੋ ਤੁਹਾਡਾ ਮੈਂ ਸਾਰਾ ਪਿੰਡ ਫਿਰ ਕੇ ਵੇਖ ਲਿਆ ਮੈਨੂੰ ਕਿਸੇ ਨੇ ਇੱਕ ਪ੍ਰਸ਼ਾਦਾ ਨਹੀਂ ਛਕਾਇਆ ਮੈਨੂੰ ਕਿਸੇ ਨੇ ਦੱਸਿਆ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ ਤੇ ਗੁਰੂ ਨਾਨਕ ਦਾ ਸਿੱਖ ਉਹ ਆ ਜਿਹੜਾ ਕਿਸੇ ਨੂੰ ਭੁੱਖਾ ਨਾ ਜਾਣ ਦੇ ਗ੍ਰਿਸ਼ਤੀ ਦਾ ਧਰਮ ਹੈ ਘਰ ਆ ਇਹਦੀ ਸੇਵਾ ਕਰੇ ਪ੍ਰਸ਼ਾਦਾ ਛਕਾਏ ਭੁੱਖਾ ਨਾ ਜਾਣ ਦੇ ਕਿਸੇ ਨੂੰ ਤੇ ਮੈਨੂੰ ਛਕਾਓ ਕੁਛ ਭਾਈ ਸੀਹਾ ਕਹਿੰਦਾ ਭਾਗਾਂ ਵਾਲੀਏ ਵੇਖ ਲੈ ਜੇ ਗੁਰੂ ਨਾਨਕ ਨੇ ਆਹ ਕਿਰਪਾ ਕੀਤੀ ਤੇ ਆਪਣਾ ਫੈਸਲਾ ਵੀ ਕਰ ਦਿੱਤਾ ਤੂੰ ਕਹਿੰਦੀ ਸੀ ਤੂੰ ਦੋ ਛਕ ਲੈ ਮੈਂ ਕਹਿੰਦੀ ਸੀ ਮੈਂ ਕਹਿੰਦਾ ਸੀ ਤੂੰ ਦੋ ਛਕ ਲੈ ਇੰਜ ਕਰ ਇੱਕ ਤੂੰ ਛਕ ਲੈ ਇੱਕ ਮੈਂ ਛਕ ਲੈਂਦਾ ਇੱਕ ਆਪਾਂ ਫਕੀਰ ਨੂੰ ਦੇ ਦੇਣੇ ਘਰ ਵਾਲੀ ਬੀਬੀ ਉੱਠੀ ਫਕੀਰ ਨੂੰ ਪ੍ਰਸ਼ਾਦਾ ਲਓ ਜੀ ਬਾਬਾ ਜੀ ਉਹਨੇ ਝੋਲੀ ਇੱਦਾਂ ਕੀਤੀ ਉਹਦੇ ਵਿੱਚ ਪ੍ਰਸ਼ਾਦਾ ਪਾ ਭਾਈ ਲੈਣਾ ਹੈਰਾਨ ਉਹ ਕਹਿੰਦਾ ਇਹਦੇ ਵਿੱਚੋਂ ਤੇ ਇਹ ਵੀ ਦਾਨ ਬੜਾ ਵੱਡਾ ਤਿੰਨ ਪ੍ਰਸ਼ਾਦਿਆਂ ਚੋਂ ਇੱਕ ਪ੍ਰਸ਼ਾਦਾ ਦੇ ਦੇਣਾ ਦਸ ਬੋਰੀਆਂ ਆਟੇ ਦੀਆਂ ਭਰੀਆਂ ਉਹਦੇ ਚੋਂ ਇੱਕ ਕੌਲੀ ਪਾ ਦੇਣੀ ਇੱਕ ਹੈ ਹੀ ਥੋੜਾ ਜਿਹਾ ਉਹਦੇ ਵਿੱਚੋਂ ਵੀ ਇੱਕ ਪ੍ਰਸ਼ਾਦਾ ਦੇ ਦੇਣਾ ਬੜੀ ਵੱਡੀ ਗੱਲ ਭਾਈ ਲੈਣਾ ਹੈਰਾਨ ਹੋ ਗਿਆ ਵੇਖ ਇਹਨੇ ਨੂੰ ਕੀ ਹੋਇਆ ਹੁਣ ਦੋਵੇਂ ਜਣੇ ਅੰਦਰ ਬੈਠੇ ਲੱਗੇ ਪ੍ਰਸ਼ਾਦਾ ਛਕਣ ਫੇਰ ਆਵਾਜ਼ ਆ ਗਈ ਬਾਹਰੋਂ ਅਜੇ ਭੁੱਖ ਮਿੱਟੀ ਨਹੀਂ ਹੋਰ ਭੁੱਖ ਲੱਗੀ ਆ ਕਹਿੰਦਾ ਭਾਗਵਾਨੇ ਆਪਾਂ ਅੱਧਾ ਅੱਧਾ ਖਾ ਲੈਂਦੇ ਹਾਂ ਦੂਜਾ ਵੀ ਦਿਆ ਦੂਜਾ ਚੁੱਕਿਆ ਬੀਬੀ ਪ੍ਰਸ਼ਾਦਾ ਫਕੀਰ ਦੀ ਝੋਲੀ ਚ ਪਾ ਆਈ ਜਦੋਂ ਵਾਪਸ ਆ ਕੇ ਲੱਗੇ ਛਕਣ ਤੇ ਬਾਹਰੋਂ ਫੇਰ ਆਵਾਜ਼ ਆ ਗਈ ਭੁੱਖ ਅਜੇ ਵੀ ਨਹੀਂ ਮਿੱਟੀ ਆਪਣੇ ਵਰਗਾ ਹੁੰਦਾ ਹੋ ਸਕਦਾ ਡਾਂਗ ਹੀ ਚੁੱਕ ਲੈਂਦਾ ਵੀ ਤੇਰੀ ਮਿਟਾਈਏ ਭੁੱਖ ਅਸੀਂ ਆਪ ਭੁੱਖੇ ਮਰਨੇ ਤੈਨੂੰ ਕਿੱਥੇ ਛਕਾ ਦਈਏ ਭਾਈ ਹੁਣ ਤੈਨੂੰ ਤੇਰੇ ਜੋਗੀ ਰਹਿ ਗਏ ਅਸੀਂ ਨਹੀਂ ਏਦਾਂ ਨਹੀਂ ਕੀਤਾ ਉਸੇ ਸਮੇਂ ਕਹਿੰਦਾ ਭਾਗਵਾਨੇ ਆਪਾਂ ਅੱਗੇ ਵੀ ਚਾਰ ਦਿਨ ਕੱਟੇ ਹੀ ਨੇ ਇੱਕ ਦਿਨ ਹੋਰ ਕੱਟ ਲਾਂਗੇ ਆਪਾਂ ਸੋਚਾਂਗੇ ਆਪਾਂ ਨੂੰ ਦਿਹਾੜੀ ਵੀ ਨਹੀਂ ਮਿਲੀ ਪਾਓ ਝੋਲੀਏ ਤੀਜਾ ਪ੍ਰਸ਼ਾਦਾ ਚੁੱਕਿਆ ਉਹ ਪ੍ਰਸ਼ਾਦਾ ਜਾ ਕੇ ਫਕੀਰ ਦੀ ਝੋਲੀ ਚ ਪਾਇਆ ਉਹ ਫਕੀਰ ਸ਼ੁਕਰ ਸ਼ੁਕਰ ਕਰਦਾ ਅਸੀਸਾਂ ਦਿੰਦਾ ਹੋਇਆ ਗਾਂ ਲੰਘਿਆ ਇੱਥੇ ਇੱਕ ਛੋਟੀ ਜਿਹੀ ਅਰਜ਼ ਕਰ ਦੇਣੀ ਚਾਹੁੰਦਾ ਲੰਗਰ ਅਸੀਂ ਵੀ ਲਾਉਂਦੇ ਹਾਂ ਪਰ ਅਸੀਸਾਂ ਨਹੀਂ ਮਿਲਦੀਆਂ ਸਾਲ ਬਾਅਦ ਅਸੀਂ ਖੰਡ ਪਾਠ ਕਰਾਉਂਦੇ ਹਾਂ ਵਿਆਹਾਂ ਤੇ ਲੰਗਰ ਲਾਉਂਦੇ ਹਾਂ ਸਾਨੂੰ ਅਸੀਸਾਂ ਨਹੀਂ ਮਿਲਦੀਆਂ ਲੰਗਰ ਲਾਉਣ ਦਾ ਭਾਵ ਇਹ ਆ ਗਰੀਬ ਨੂੰ ਛਕਾਓ ਤੇ ਅਸੀਸਾਂ ਲਓ ਕਦੇ ਰਿਸ਼ਤੇਦਾਰਾਂ ਦੇ ਮੂੰਹੋਂ ਅਸੀਸਾਂ ਸੁਣੀਆਂ ਨਾ ਤੁਸੀਂ ਇੱਕ ਵੀ ਨਹੀਂ ਦੱਸ ਸਕਦਾ ਤੁਹਾਡੇ ਚੋਂ ਜਿਹੜਾ ਕਵੇ ਵੀ ਮੈਂ ਸੁਣਿਆ ਸਾਡਾ ਫਲਾਣਾ ਫਲਾਣਾ ਮਾਮਾ ਜਾਂ ਸਾਡਾ ਚਾਚਾ ਜਾਂ ਸਾਡਾ ਫੁੱਫੜ ਜਾਂ ਸਾਡਾ ਮਾਸੜ ਆਇਆ ਸੀ ਤੇ ਉਹ ਜਦੋਂ ਪ੍ਰਸ਼ਾਦਾ ਉਹਨਾਂ ਦਾ ਸਾਰਾ ਟੱਬਰ ਛਕਦਾ ਸੀ ਨਾ ਨਾਲੇ ਪ੍ਰਸ਼ਾਦਾ ਛਕ ਕੇ ਤੇ ਸਾਡੇ ਟੱਬਰ ਨੂੰ ਉਹਨਾਂ ਨੇ ਪਤਾ ਕੀ ਅਸੀਸ ਦਿੱਤੀ ਉਹ ਕਹਿੰਦੇ ਵਸਦੇ ਰਹੋ ਭਾਗ ਲੱਗੇ ਰਹਿਣ ਤੁਹਾਡੇ ਤੇ ਰੱਬ ਕਿਰਪਾ ਕਰੇ ਤੁਸੀਂ ਸਾਨੂੰ ਛਕਾ ਦਿੱਤਾ ਅੱਜ ਨਹੀਂ ਰਿਸ਼ਤੇਦਾਰ ਸ਼ਰੀਕੇ ਵਾਲੇ ਪਿੰਡ ਵਾਲੇ ਕਦੇ ਅਸੀਸਾਂ ਨਹੀਂ ਦੇਣਗੇ ਅਸੀਸਾਂ ਕੀ ਦੇਣੀਆਂ ਤੇ ਨਗੋਚਾਂ ਕੱਢਦੇ ਨੇ ਆ ਕੇ
ਨੱਕ ਚਾੜਨਗੇ ਲੈ ਚੌਲ ਬਣੇ ਨੇ ਕੋਈ ਆ ਸਬਜ਼ੀ ਆ ਕੋਈ ਸਬਜ਼ੀ ਤੇ ਅਸੀਂ ਬਣਾਈ ਸੀ ਸਾਡੇ ਚੋਂ ਭੋਗ ਪਿਆ ਸੀ ਅਸੀਂ ਤੇ ਤਿੰਨ ਸਬਜ਼ੀਆਂ ਬਣਾਈਆਂ ਸੀ ਯਾਦ ਰੱਖੋ ਜਿਹੜੇ ਸ਼ਰੀਕੇ ਵਾਲੇ ਪਿੰਡਾਂ ਵਾਲੇ ਜਿਹੜੇ ਸਾਗ ਸੰਬੰਧੀ ਉਹ ਅਸੀਸਾਂ ਨਹੀਂ ਕਦੇ ਦੇਣਗੇ ਅਸੀਸ ਤੇ ਗਰੀਬ ਦਏਗਾ ਕਦੇ ਲੰਗਰ ਲਾਇਆ ਜੇ ਕਦੇ ਕਿਸੇ ਗਰੀਬ ਨੂੰ ਪ੍ਰਸ਼ਾਦਾ ਛਕਾਉਣਾ ਇੱਕ ਪ੍ਰਸ਼ਾਦਾ ਛਕਾਇਓ ਕੋਲ ਬਹਿ ਕੇ ਪਿਆਰ ਨਾਲ ਦੋ ਪ੍ਰਸ਼ਾਦੇ ਛਕਾਇਓ ਚੰਗੀ ਤਰ੍ਹਾਂ ਸੇਵਾ ਕਰਕੇ ਵੇਖਿਓ ਫਿਰ ਅਸੀਸਾਂ ਗਿਣਿਓ ਗਿਣੀਆਂ ਨਹੀਂ ਜਾਣਗੀਆਂ ਅਸੀਸ ਤੇ ਗਰੀਬ ਦਿੰਦਾ
ਸਤਿ ਅਕਾਲ
ਗਰੀਬ ਦੇ ਹਿਰਦੇ ਚੋਂ ਨਿਕਲੀ ਅਸੀਸ ਤੈਨੂੰ ਰਾਜਾ ਬਣਾ ਸਕਦੀ ਆ ਗਰੀਬ ਦੇ ਲੋੜਵੰਦ ਦੇ ਹਿਰਦੇ ਦੀ ਨਿਕਲੀ ਅਸੀਸ ਉਹ ਤੈਨੂੰ ਰਾਜਾ ਵੀ ਬਣਾ ਸਕਦੀ ਆ ਜੇ ਬਦਦੁਆ ਲੈ ਲਈ ਤੇ ਤੈਨੂੰ ਭਿਖਾਰੀ ਵੀ ਬਣਾ ਸਕਦੀ ਗਰੀਬ ਦੀ ਲੋੜ ਆ ਗਰੀਬ ਦੀ ਸੇਵਾ ਜਿੱਦਣ ਲੰਗਰ ਲਾਉਣਾ ਆ ਛੱਪਰੀਆਂ ਵਾਲਿਆਂ ਨੂੰ ਕਹੋ ਅੱਜ ਘਰ ਘਰ ਚਾਹ ਮੰਗਣ ਨਾ ਜਾਓ ਅੱਜ ਚਾਹ ਲਓ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ ਆ 5 ਲੀਟਰ ਦੀ 10 ਲੀਟਰ ਦੀ ਕੈਨੀ ਭਰ ਕੇ ਲਿਆਇਆ ਪੀਓ ਅੱਜ ਤੁਸੀਂ ਲੰਗਰ ਛਕਣ ਨਾ ਜਾਓ ਆ ਘਰ ਘਰ ਕਾਹਤੋਂ ਇੱਕ ਇੱਕ ਮੰਗੋਗੇ ਆ ਮੈਂ ਵੇਖੋ ਸਬਜ਼ੀਆਂ 2 ਬਣਵਾ ਕੇ ਲਿਆਇਆ ਆ ਛਕੋ ਪ੍ਰਸ਼ਾਦਾ ਕੱਲੇ ਕੱਲੇ ਉਹ ਫਿਰ ਵੇਖਣਾ ਕਿੰਨੀਆਂ ਅਸੀਸਾਂ ਦੇਣਗੇ ਗਰੀਬ ਅਸੀਸ ਤੇ ਗਰੀਬ ਦਿੰਦਾ ਜਿਹੜੇ ਜਿਹਨਾਂ ਨੂੰ ਅਸੀਂ ਲੰਗਰ ਛਕਾਉਂਦੇ ਹਾਂ ਅਸੀਂ ਤੇ ਛਕਾਉਂਦੇ ਹੀ ਉਹਨਾਂ ਨੂੰ ਆ ਜਿਹੜੇ ਕੱਲ੍ਹ ਨੂੰ ਸਾਨੂੰ ਛਕਾਉਣ ਅਸੀਂ ਤੇ ਸੱਦਾਂਗੇ ਉਹਨਾਂ ਨੂੰ ਜਿਹੜੇ ਕੱਲ ਨੂੰ ਸਾਨੂੰ ਸੱਦਣ ਅਸੀਂ ਉਹਨਾਂ ਨੂੰ ਨਿਉਂਦਰਾ ਪਾਵਾਂਗੇ ਜਿਹੜੇ ਸਾਨੂੰ ਪਾਉਣ ਆ ਕੇ ਇਹ ਕਾਹਦੀ ਇਹ ਤੇ ਭਾਜੀਆਂ ਨੇ ਇਹ ਕਾਹਦੀ ਸੇਵਾ ਇਹ ਤੇ ਭਾਜੀਆਂ ਨੇ ਪਿਆ ਲਿਓ ਲੰਗਰਾਂ ਦੀ ਭਾਜੀ ਨਿਉਂਦਰੇ ਮਾਇਆ ਦੀ ਭਾਜੀ ਕੱਪੜਿਆਂ ਦੀ ਭਾਜੀ ਵੇਖ ਲਓ ਇੱਕ ਭਾਜੀ ਮੋੜੋ ਨਾ ਫਿਰ ਵੇਖ ਲਓ ਰਿਸ਼ਤੇਦਾਰੀ 'ਚ ਫਰਕ ਪੈ ਜਾਂਦਾ ਉਸੇ ਸਮੇਂ ਰਿਸ਼ਤੇਦਾਰੀ ਕਿਸੇ ਦਾ ਨਿਉਂਦਰਾ ਤੁਹਾਨੂੰ ਪਿਆ ਹੋਵੇ 500 ਤੁਸੀਂ ਉਹਦੇ ਘਰ ਨਿਉਂਦਰਾ 200 ਪਾਓ ਨਾਲ ਦੀ ਨਾਲ ਪਿੱਛੋਂ ਗੱਲਾਂ ਕਰਨਗੇ ਲੈ 10 ਇਹਨੂੰ ਮੁੜ ਕੇ ਨਹੀਂ ਸੱਦਣਾ ਅਸੀਂ ਨਹੀਂ ਇਹਦੇ ਵਿਆਹ ਤੇ ਜਾਂਦੇ 300 ਰੁਪਈਏ ਪਿੱਛੇ ਰਿਸ਼ਤੇਦਾਰੀ ਟੁੱਟ ਗਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫਿਰ ਕਿਉਂ ਅਸੀਂ ਝੂਠੀਆਂ ਜੇ ਝੂਠੇ ਨਾਤੇ ਇਸੇ ਕਰਕੇ ਮਹਾਰਾਜ ਕਹਿੰਦੇ ਪਿਆਰਿਓ ਇਹ ਦੁਨੀਆਂ ਦੇ ਨਾਤੇ ਦੁਨੀਆਂ ਦੀਆਂ ਰਿਸ਼ਤੇਦਾਰੀਆਂ ਝੂਠੀਆਂ ਨੇ ਇਹ ਸਭ ਝੂਠ ਹੈ ਝੂਠ ਤੇ ਪਸਾਰੇ ਤੋਂ ਬਿਨਾਂ ਹੋਰ ਹੈ ਹੀ ਕੱਖ ਨਹੀਂ ਕਾਰਡ ਛਪਾਉਣਗੇ ਮੈਨੂੰ ਕਈ ਕਾਰਡ ਦੇ ਕੇ ਜਾਣਗੇ ਅਸੀਂ ਡੀਕਾਂਗੇ ਜੀ ਤੁਹਾਨੂੰ ਹੱਥਾਂ ਦੀਆਂ ਤਲੀਆਂ ਤੇ ਦੀਵੇ ਜਗਾ ਕੇ ਕਈ ਵਾਰੀ ਮੈਂ ਕਾਰਡ ਪੜ੍ਹਦਾ ਤੇ ਹੈਰਾਨ ਹੋਈਦਾ ਵੇਖ ਕੇ ਵੀ ਲੈ ਜਿਹੜਾ ਹੱਥ ਦੀਆਂ ਤਲੀਆਂ ਤੇ ਦੀਵੇ ਜਗਾ ਕੇ ਨਿਉਂਦਰਾ ਨਾ ਪਾਓ ਤੇ ਕਹਿਣਗੇ ਇਹਨਾਂ ਨਾਲ ਹੀ ਅੱਗ ਲਾਵਾਂਗੇ ਹੁਣ ਤੁਹਾਨੂੰ ਨਾ ਕਹ ਨਿਉਂਦਰਾ ਪਾ ਕੇ ਆਓ ਉੱਥੇ 500-700 ਨਾ ਕਹ ਦਿਓ ਕਿੱਧਰੇ ਹੀ ਦੀਵੇ ਗਏ ਕਿੱਧਰੇ ਹੀ ਉਡੀਕਾਂ ਗਈਆਂ ਕਿੱਥੇ ਕਹਿੰਦੇ ਨੇ ਤੇਰੇ ਬਿਨਾਂ ਸਾਡਾ ਕਾਰਜ ਹੀ ਨਹੀਂ ਸਿੱਧ ਹੋਣਾ ਜੇ ਤੂੰ ਨਾ ਆਇਆ ਤੇ ਗੱਲ ਹੀ ਨਹੀਂ ਬਣਨੀ ਤੇ ਜੇ ਨਿਉਂਦਰਾ ਨਾ ਪਾ ਕੇ ਆਓਗੇ ਕਹਿਣਗੇ ਤੇਰੇ ਵਰਗੇ ਤੇ 3600 ਤੁਰੇ ਫਿਰਦੇ ਨੇ ਉਹੀ ਬੰਦਾ ਲੈ ਮਾਇਆ ਦਾ ਸੰਬੰਧ ਹੈ ਸਾਰਾ ਕਾਹਦੀਆਂ ਯਾਰੀਆਂ ਫਿਰ ਕਾਹਦਾ ਪ੍ਰੇਮ ਇਸੇ ਕਰਕੇ ਆਖਿਆ ਪ੍ਰੇਮ ਤੇ ਯਾਰੀ ਪਾਓ ਹੀ ਉੱਥੇ ਜਿਹੜੀ ਕਦੇ ਟੁੱਟੇ ਨਾ ਨਾਨਕ ਕੱਚੜਿਆਂ ਸਿਓ ਤੋੜ ਤੋੜ ਦੇ ਢੂੰਡ ਸੱਜਣ ਸੰਤ ਪੱਕਿਆਂ ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਇਹ ਸਭ ਮਾਇਆ ਦੇ ਸੰਬੰਧ ਨੇ ਸਾਰੇ ਮਾੜਾ ਜਿਹਾ ਮਾਇਆ ਪਾਸੇ ਹਟ ਜਾ ਰਿਸ਼ਤੇਦਾਰੀ ਟੁੱਟਣ ਨੂੰ ਮਿੰਟ ਲੱਗਣਾ ਯਾਰੀ ਉੱਥੇ ਪਾਈਏ ਕਿਸ ਨਾਲ ਕੀਚਾ ਦੋਸਤੀ ਸਭ ਜੱਗ ਚੱਲਣ ਹਾਰ ਉਹਦੇ ਨਾਲ ਪ੍ਰੇਮ ਪਾਈਏ ਜਿਹੜਾ ਜਿਉਂਦਿਆਂ ਵੀ ਨਾਲ ਹੈ ਤੇ ਮਰਨ ਤੋਂ ਬਾਅਦ ਵੀ ਸਾਡੇ ਨਾਲ ਜੇ ਜਿਉਂਦਿਆਂ ਜੇ ਸਾਡੇ ਨਾਲ ਕੋਈ ਨਿਭਾ ਵੀ ਜਾਏਗਾ ਨਾ ਸਾਡਾ ਯਾਰ ਵੇਲੀ ਤੇ ਮਰਨ ਵੇਲੇ ਤੇ ਇਕੱਲਿਆਂ ਨੂੰ ਹੀ ਜਾਣਾ ਪੈਣਾ ਕਦੇ ਵੇਖਿਆ ਯਾਰ ਨਾਲ ਯਾਰ ਮਰਦਾ ਬਹੁਤ ਘੱਟ ਪ੍ਰੇਮ ਵਾਲੇ ਬੜੇ ਨੇ ਪਰ ਨਾਲ ਮਰਦਾ ਨਹੀਂ ਕੋਈ ਵੇਖਿਆ ਤੇ ਸਾਧ ਸੰਗਤ ਜੀ ਉੱਥੇ ਤੇ ਯਾਰੀ ਟੁੱਟਣੀ ਹੋਈ ਹੈ ਨਾਲੇ ਰੋਈ ਜਾਏਗੀ ਘਰ ਵਾਲੀ ਇਸੇ ਕਰਕੇ ਮਹਾਰਾਜ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾ ਸਿਉਂ ਸਦਾ ਰਹਿਤ ਸੰਗ ਲਾਗੀ ਜਾ ਵੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਕਹਿੰਦੇ ਘਰ ਵਾਲੀ ਦਾ ਸੰਬੰਧ ਸਭ ਨਾਲੋਂ ਨੇੜਲਾ ਹੈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਘਰ ਵਾਲੀ ਦਾ ਸੰਬੰਧ ਸਭ ਨਾਲੋਂ ਨੇੜਲਾ ਹੈ ਉਹ ਕਹਿੰਦੇ ਜਦੋਂ ਇਹ ਸਰੀਰ ਵਿੱਚੋਂ ਹੰਸ ਉਡਾਰੀ ਮਾਰ ਗਿਆ ਇਹ ਸਰੀਰ ਵਿੱਚੋਂ ਪ੍ਰਾਣ ਪੰਖੇਰੂ ਉੱਡ ਗਏ ਤੇ ਘਰ ਵਾਲੀ ਵੀ ਪ੍ਰੇਤ ਪ੍ਰੇਤ ਕਰਕੇ ਦੌੜ ਜਾਏਗੀ ਨਾਲੇ ਰੋਈ ਜਾਏਗੀ ਨਾਲੇ ਪੁੱਛੇਗੀ ਮੁੰਡੇ ਉਹ ਲੱਕੜਾਂ ਪਹੁੰਚ ਗਈਆਂ ਮੜੀਆਂ 'ਚ ਛੱਡ ਆਇਓ ਨਾਲੇ ਰੋਈ ਜਾਣਾ ਉਹਨੇ ਨਾਲੇ ਪੱਲਾ ਚੁੱਕ ਕੇ ਪੁੱਛਣ ਕਰ ਲਈ ਤਿਆਰੀ ਸਾਰੀ ਏਦਾਂ ਹੀ ਹੋਏਗਾ ਫਿਰ ਹੱਥ ਪੈਰ ਪੂੰਝਣਗੇ ਵੀ ਕਿਤੇ ਉਹ ਨਾਲ ਹੀ ਨਾ ਲੱਤਾਂ ਦੇ ਚਿੰਬੜਿਆ ਰਹਿ ਜੇ ਕਿ ਛੱਪੜਾਂ 'ਚ ਨਹਾਉਂਦੇ ਫਿਰਦੇ ਨੇ ਲੋਕ ਨਲਕੇ ਲਾਏ ਨੇ ਬਾਹਰ ਮੜੀਆਂ ਦੇ ਵਿੱਚ ਸੰਸਕਾਰ ਕਰਾ ਕੇ ਆਉਣਗੇ ਬੀਬੀਆਂ ਨੇ ਤੇ ਭਾਈ ਨੂੰ ਹੱਥ ਵੀ ਨਹੀਂ ਲਾਇਆ ਹੁੰਦਾ ਉਹ ਵੀ ਇਸ਼ਨਾਨ ਕਰਕੇ ਆਉਂਦੀਆਂ ਖਤਰਾ ਪੈ ਜਾਂਦਾ ਵੀ ਕਿਤੇ ਆ ਹੀ ਨਾ ਜਾਏ ਨਾਲ ਸਾਡੇ ਕਿਤੇ ਲੱਤਾਂ ਨਾਲ ਹੀ ਨਾ ਚਿੰਬੜ ਜਾਏ ਕੁਰਲੀਆਂ ਵੀ ਕਰਦੇ ਨੇ ਖਰੇ ਦੰਦਾਂ 'ਚ ਨਾ ਫਸ ਜਾਏ ਵੇਖ ਲਓ ਸੰਬੰਧ ਦੁਨੀਆਂ ਦੇ ਕਿੱਦਾਂ ਦੇ ਆ ਇਸੇ ਕਰਕੇ ਮਹਾਰਾਜ ਕਹਿੰਦੇ ਭਾਈ ਉੱਥੇ ਪ੍ਰੀਤ ਜੋੜ ਜਿਹੜੀ ਕਦੇ ਟੁੱਟੇ ਨਾ ਪੱਕੀ ਪ੍ਰੀਤੀ ਇਹ ਤੇ ਟੁੱਟ ਜਾਣਾ ਸਾਰਾ ਕੁਛ ਥੋੜੇ ਚਿਰ ਦਾ ਹੀ ਆ
ਮੈਂ ਕਈ ਵਾਰੀ ਵੇਖਿਆ ਹੁਣ ਪਿੰਡਾਂ 'ਚ ਹੀ ਰਿਹਾ ਹੁਣ ਤੱਕ ਪਿੰਡਾਂ 'ਚ ਵੇਖੀਦਾ ਜੇ ਮਰੇ ਬੰਦੇ ਦਾ ਸੰਸਕਾਰ ਕਰਨ ਵੇਲੇ ਪਿੰਡ ਦੀਆਂ ਮੜੀਆਂ ਤੋਂ ਧੂੰਆਂ ਵੀ ਜੇ ਕਿਤੇ ਪਿੰਡ ਵਾਲੇ ਪਾਸੇ ਆ ਜਾਏ ਤੇ ਲੋਕ ਮਾੜਾ ਮੰਨਦੇ ਨੇ ਧੂੰਆਂ ਵੀ ਜੇ ਆ ਜਾਣਾ ਮੜੀ ਹਵਾ ਇੱਧਰ ਦੀ ਹੋਵੇ ਕਹਿਣਗੇ ਇਹ ਖੈਰ ਨਹੀਂ ਇਹਦੀ ਹਵਾ ਇੱਧਰ ਨੂੰ ਆ ਰਹੀ ਹੈ ਇਹ ਇੱਕ ਅੱਧੇ ਨੂੰ ਹੋਰ ਲੈ ਕੇ ਜਾਏਗਾ ਹੁਣ ਜਿਹੜੀ ਧੂੰਆਂ ਇੱਧਰ ਆ ਗਿਆ ਲਓ ਉਹੀ ਬੰਦਾ ਗਲੀਆਂ 'ਚ ਫਿਰਦਾ ਸੀ ਗਲਵੱਕੜੀਆਂ ਪਾਉਂਦਾ ਸੀ ਜਿਹਨੂੰ ਕਹਿੰਦੇ ਨੇ ਤੈਨੂੰ ਵੇਖ ਕੇ ਜੇ ਆਉਣਾ ਮੈਂ ਤੇਰੇ ਬਿਨਾਂ ਤੇ ਮੈਨੂੰ ਜੱਗ ਹੀ ਸੁਣਨਾ ਜਾਪਦਾ ਉਹਦਾ ਧੂੰਆਂ ਵੀ ਪਿੰਡ ਵੱਲ ਲਾ ਲਿਆ ਤੇ ਲੋਕ ਬਰਦਾਸ਼ਤ ਨਹੀਂ ਕਰਦੇ ਲੈ ਇਹ ਯਾਰੀ ਆ ਕੋਈ ਇਹ ਪ੍ਰੇਮ ਆ ਬਾਣੀ ਨਹੀਂ ਝੂਠੀ ਅਸੀਂ ਝੂਠੇ ਹਾਂ ਜਿਹੜੇ ਮੰਨਦੇ ਨੇ ਬਾਣੀ ਦਾ ਇੱਕ ਇੱਕ ਅੱਖਰ ਸੱਚ ਹੋਏਗਾ ਸਭ ਕੁਝ ਸਾਡੇ ਜੀਵਨ ਵਿੱਚ ਹੋ ਰਿਹਾ ਪਰ ਅਸੀਂ ਫਿਰ ਵੀ ਕਹਿੰਦੇ ਹਾਂ ਨਾ ਜੀ ਨਾ ਇਹ ਨਹੀਂ ਕੋਈ ਗੱਲ ਬਸ ਜੋ ਅਸੀਂ ਕਹਿ ਰਹੇ ਹਾਂ ਇਹੀ ਦਰੁਸਤ ਆ ਇਹੀ ਸੱਚ ਆ ਪਰ ਜਿਹੜੇ ਅੱਜ ਯਾਰ ਬੇਲੀ ਗਲਵੱਕੜੀਆਂ ਪਾਉਂਦੇ ਨੇ ਮਹਾਰਾਜ ਕਹਿੰਦੇ ਨੇ 53 ਦਿਓਹਰੀ ਬਾਬਾ ਫਰੀਦ ਸਾਹਿਬ 53 ਦਿਓਹਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਧ ਅਸੂਣੀ ਬੰਨ ਮਲਕਲ ਮੌਤ ਜਾ ਆਪਸੀ ਸਭ ਦਰਵਾਜ਼ੇ ਭੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਦੇਖੋ ਬੰਦਾ ਚੱਲਿਆ ਚੌਹ ਜਣਿਆਂ ਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰ ਗਿਆ ਹੈ ਕੰਮ ਚਾਰ ਭਰਾ ਸੱਕੇ ਵੀਰ ਅੰਮਾ ਦੇ ਜਾਏ ਹੱਥੀਂ ਬੰਨ ਤੋਰ ਦੇਣਗੇ ਹੱਥੀਂ ਬੰਨ ਕੇ ਰੱਸੀਆਂ ਬੰਨ ਕੇ ਤੋਰ ਦੇਣਗੇ ਆਏਗਾ ਸਮਾਂ ਐਸਾ ਲਓ ਆ ਧਾਰਨਾ ਹੁਣ ਕਿੰਨਾ ਟਾਈਮ ਹੋ ਗਿਆ ਧਾਰਨਾ ਹੀ ਨਹੀਂ ਬੜੀ ਕਈ ਵਾਸੀਆਂ ਲੈਣ ਲੱਗ ਜਾਂਦੇ ਵਿੱਚ ਇਹ ਧਾਰਨਾ ਨਾ ਆਏ ਲਓ ਆ ਬੋਲਿਓ ਸਾਰੇ ਸੱਕੇ ਵੀਰ ਅੰਮਾ ਦੇ ਜਾਏ ਹੱਥੀਂ ਬੰਨ ਤੋਰ ਦੇਣਗੇ ਆਏਗਾ ਸਮਾਂ ਉਹ ਸੱਕੇ ਵੀਰ ਅੰਮਾ ਦੇ ਜਾਏ ਦਿਨ ਹਿਸਾਬ ਕਿਤਾਬ ਹੋਏਗਾ ਫਿਰ। ਧਰਮ ਰਾਏ ਜਬ ਲੇਖਾ ਮੰਗੇ ਤੋ ਕੌਣ ਪਰਦਾ ਤੇਰਾ
ਢਾਕੇ
ਢਾਕੇ, ਕੌਣ ਢਕੇਗਾ ਪਰਦਾ ਫਿਰ ਉੱਥੇ ਹਿਸਾਬ ਕਿਤਾਬ ਹੋਏਗਾ। ਜਾਣਾ ਇੱਕ ਦਿਨ ਕੱਲਿਆਂ ਨੂੰ ਪੈਣਾ ਸਾਨੂੰ, ਆਏਗਾ ਸਮਾਂ, ਵਾਰੀ ਆਏਗੀ। ਤੇ ਸਾਧ ਸੰਗਤ ਜੀ ਮੈਂ ਅਰਜ਼ ਕਰ ਰਿਹਾ ਸਾਂ ਪ੍ਰੇਮ ਉੱਥੇ ਪਾਈਏ, ਯਾਰੀ ਉੱਥੇ ਪਾਈਏ ਜਿਹੜੀ ਤੋੜ ਨਿਭ ਜਾਏ, ਤੇ ਬਾਜਾਂ ਵਾਲੇ ਸਤਿਗੁਰਾਂ ਨਾਲ ਪ੍ਰੇਮ ਪਾਈਏ ਜਿਹੜੇ ਮਰਨ ਤੋਂ ਬਾਅਦ ਵੀ ਬਾਂਹ ਨਹੀਂ ਛੱਡਦੇ, ਇੱਥੇ ਵੀ ਤੇ ਅੱਗੇ ਵੀ। ਹੁਣ ਧਿਆਨ ਦਿਓ, ਪਤੀ ਪਤਨੀ ਭਾਈ ਸੀਹਾਂ ਕਹਿੰਦਾ ਭਾਗਵਾਨ ਨੇ ਤੀਜਾ ਪ੍ਰਸ਼ਾਦਾ ਵੀ ਦੇ ਆ ਜਾ ਕੇ, ਉਹਨਾਂ ਨੂੰ ਪਤਾ ਸੇਵਾ ਬੜੀ ਮਹਾਨ ਹੈ, ਗਰੀਬ ਅਸੀਸ ਦਿੰਦਾ ਤੇ ਤਾਰ ਦਿੰਦੀ ਹੈ ਅਸੀਸ ਗਰੀਬ ਦੀ, ਉਸੇ ਸਮੇਂ ਤੋਰਿਆ ਨਾ ਜਦੋਂ, ਤੇ ਭਾਈ ਲੈਣਾ ਉਹ ਪ੍ਰਸ਼ਾਦਾ ਦੇ ਕੇ ਬੀਬੀ ਵਾਪਸ ਮੁੜੀ, ਮਗਰ ਹੀ ਅੰਦਰ ਵੜ ਕੇ ਭਾਈ ਸੀਹੇ ਦੇ ਚਰਨਾਂ ਤੇ ਡਿੱਗ ਪਿਆ। ਉਹ ਕਹਿੰਦੇ ਤੇਰਾ ਐਡਾ ਉੱਚਾ ਸੁੱਚਾ ਜੀਵਨ, ਤੇਰੀ ਐਡੀ ਕਮਾਈ, ਉਹ ਤੂੰ ਘਰ ਵਿੱਚ ਰਹਿੰਦਾ ਵੀ ਸਾਧੂ, ਮੈਨੂੰ ਉਹਦੇ ਦਰਸ਼ਨ ਕਰਾ, ਜੇ ਤੂੰ ਇਹੋ ਜਿਹਾ ਤੇ ਤੇਰਾ ਗੁਰੂ ਕਿਹੋ ਜਿਹਾ ਹੋਏਗਾ। ਕੋ ਸਤਨਾ
ਸ੍ਰੀ ਵਾਹਿਗੁਰੂ।
ਜੇ ਅਸੀਂ ਗੱਜ ਕੇ, ਜੇ ਅਸੀਂ ਚੰਗੇ ਆ, ਧਿਆਨ ਦਿਓ, ਜੇ ਅਸੀਂ ਚੰਗੇ ਕਰਮ ਕਰਾਂਗੇ, ਜੇ ਅਸੀਂ ਕਿਸੇ ਟੁੱਟੇ ਨੂੰ ਜੋੜਾਂਗੇ, ਜੇ ਸਾਡਾ ਉੱਚਾ ਸੁੱਚਾ ਜੀਵਨ ਹੋਏਗਾ ਤੇ ਲੋਕਾਂ ਨੇ ਆਖਣਾ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਨੇ, ਇਹ ਪੁੱਤਰ ਨੇ। ਤੇ ਜੇ ਸਾਡੇ ਕਰਮ ਮਾੜੇ ਨੇ, ਸਾਡਾ ਉੱਠਣਾ ਦਿਨ ਚੜ੍ਹੇ ਆ, ਜੇ ਸਾਡਾ ਕੋਈ ਨਿਤਨੇਮ ਨਹੀਂ, ਜੇ ਸਾਡੀ ਕੋਈ ਬਾਣੀ ਨਹੀਂ, ਜੇ ਸਾਡਾ ਕੋਈ ਉੱਚਾ ਸੁੱਚਾ ਜੀਵਨ ਨਹੀਂ, ਤੇ ਲੋਕਾਂ ਨੇ ਵੇਖਣਾ ਗੁਰੂ ਕੇ ਪੁੱਤ ਬਣੇ ਫਿਰਦੇ ਨੇ, ਪਰ ਦਾਗ ਲਾ ਰਹੇ ਨੇ ਗੁਰੂ ਗੋਬਿੰਦ ਸਿੰਘ ਦੀ ਪੱਗ ਨੂੰ। ਇਹਦੇ ਵਿੱਚ ਕੀ ਹੈ ਵੱਖਰਾਪਨ? ਇਹਦਾ ਜੀਵਨ ਗੁਰਸਿੱਖ ਦਾ ਜੀਵਨ ਤੇ ਵੱਖਰਾ ਹੋਣਾ ਚਾਹੀਦਾ, ਗੁਰਸਿੱਖ ਦੀ ਸੋਚ ਤੇ ਉੱਚੀ ਸੁੱਚੀ ਹੋਣੀ ਚਾਹੀਦੀ ਆ। ਤੇ ਮੈਂ ਅਰਜ਼ ਕਰ ਚੁੱਕਿਆ, ਇਹ ਤੁਰਦਾ ਫਿਰਦਾ ਪ੍ਰਚਾਰ ਸੀ ਭਾਈ ਸੀਹੇ ਦਾ ਜੀਵਨ। ਭਾਈ ਲਹਿਣਾ ਇੰਨਾ ਪ੍ਰਭਾਵਿਤ ਹੋਇਆ, ਕਹਿੰਦੇ ਕਦੇ ਮੈਨੂੰ ਤੇਰੇ ਗੁਰੂ ਦੇ ਦਰਸ਼ਨ ਕਰਾ। ਕਹਿੰਦੇ ਕਰਤਾਰਪੁਰ ਵਸਦਾ ਗੁਰੂ ਨਾਨਕ, ਆਪ ਰੱਬ ਆਪ ਖੁਦਾ ਆਇਆ ਦੁਨੀਆਂ ਚ, ਕਰ ਲੈ ਦਰਸ਼ਨ। ਫਿਰ ਭਾਈ ਲਹਿਣਾ ਜੀ ਕਹਿੰਦੇ ਨੇ ਗਏ ਸੀ ਦੇਵੀ ਦੀ ਯਾਤਰਾ ਕਰਨ, ਰਸਤੇ ਵਿੱਚ ਕਹਿੰਦੇ ਸੰਗੀਆਂ ਸਾਥੀਆਂ ਨੂੰ ਆਓ ਚੱਲੀਏ ਗੁਰੂ ਨਾਨਕ ਦੇ ਦਰਸ਼ਨ ਵੀ ਕਰੀਏ, ਮੈਂ ਗੁਰੂ ਨਾਨਕ ਦੇ ਸਿੱਖ ਵੇਖੇ ਨੇ ਬੜੀ ਕਮਾਈ ਵਾਲੇ। ਉਹ ਕਹਿੰਦੇ ਨਹੀਂ ਤੂੰ ਜਾਣਾ ਚਲੇ ਜਾ, ਅਸੀਂ ਨਹੀਂ ਜਾਂਦੇ, ਮੰਦ ਭਾਗੀ ਤੇਰੋ ਦਰਸ਼ਨ ਨਾ ਹੈ, ਮਾੜੇ ਭਾਗਾਂ ਵਾਲੇ ਦਰਸ਼ਨ ਨਹੀਂ ਹੁੰਦੇ। ਉਹ ਕਹਿੰਦੇ ਅਸੀਂ ਨਹੀਂ ਜਾਣਾ, ਤੂੰ ਜਾ ਜਿੱਥੇ ਜਾਣਾ। ਭਾਈ ਲਹਿਣਾ ਜੀ ਇਕੱਲੇ ਹੀ ਘੋੜੀ ਤੇ ਸਵਾਰ, ਸੰਗ ਨਾਲੋਂ ਵਿਛੜ ਕੇ ਇਕੱਲੇ ਹੀ ਹੋ ਤੁਰੇ। ਉਹ ਜਦੋਂ ਕਰਤਾਰਪੁਰ ਸਾਹਿਬ ਵੱਲ ਤੁਰੇ ਨਾ, ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੇ ਕੋਏ, ਇਕੱਲੇ ਹੀ ਤੁਰ ਪਏ। ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੈ ਸਭ ਕੁਝ ਪਿੱਛੇ ਛੱਡ ਦਿੱਤਾ। ਇਹਦਾ ਅਰਥ ਇਹ ਨਹੀਂ ਕਿ ਜਦੋਂ ਸਾਧੂਆਂ ਕੋਲ ਜਾਓ, ਜਦੋਂ ਰੱਬ ਦੇ ਪਿਆਰਿਆਂ ਕੋਲ ਜਾਓ, ਜਦੋਂ ਸੰਗਤ ਵਿੱਚ ਜਾਓ, ਜਦੋਂ ਗੁਰੂ ਕੋਲ ਜਾਓ ਤੇ ਇਕੱਲੇ ਜਾਣਾ ਚਾਹੀਦਾ। ਕਈਆਂ ਨੂੰ ਪੁੱਛੀਦਾ ਇਕੱਲੇ ਆਏ ਹੋ? ਹਾਂ ਬਾਬਾ ਜੀ ਇਕੱਲੇ ਹੀ ਆਇਆ, ਕਿਉਂਕਿ ਬਾਣੀ ਕਹਿੰਦੀ ਵੀ ਜਦੋਂ ਸਾਧੂਆਂ ਨੂੰ ਮਿਲਣ ਜਾਓ ਤੇ ਇਕੱਲੇ ਹੀ ਜਾਓ, ਹੋਰ ਨਹੀਂ ਕਿਸੇ ਨੂੰ ਨਾਲ ਲਿਆ। ਇਹਦਾ ਭਾਵ ਇਹ ਨਹੀਂ, ਇਹਦਾ ਭਾਵ ਇਹ ਆ ਨਾਲ ਲੈ ਕੇ ਆਓ ਸੰਗਤ ਨੂੰ, ਪਰ ਆਪਣੇ ਅਹੁਦਿਆਂ ਨੂੰ ਪਿੱਛੇ ਹੀ ਛੱਡ ਆਓ। ਆਪਣੀਆਂ ਸਰਪੰਚੀਆਂ ਨੂੰ, ਆਪਣੀਆਂ ਜਥੇਦਾਰੀਆਂ ਨੂੰ, ਆਪਣੀ ਮੰਤਰੀਆਂ ਨੂੰ, ਉਹ ਜਿਹੜਾ ਸਭ ਕੁਝ ਪਿੱਛੇ ਛੱਡ ਕੇ ਆਓ ਗੇਟ ਤੇ, ਖਾਲੀ ਹੋ ਕੇ ਆਓ, ਸੁਰਖਰੂ ਹੋ ਕੇ ਆਓ, ਇਕੱਲੇ ਆਓ। ਜਦੋਂ ਭਾਈ ਲਹਿਣਾ ਜੀ ਗਏ ਤੇ ਇਕੱਲੇ, ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜਾ ਕੋਏ, ਅਸਲੀ ਸਾਧੂ ਕੋਲ ਜਿਹਨੇ ਲੱਖਾਂ ਸਾਧੂ ਬਣਾ ਦਿੱਤੇ। ਜਦੋਂ ਮਹਾਰਾਜ ਭਾਈ ਲਹਿਣਾ ਜੀ ਜਾ ਰਹੇ ਨੇ, ਅੱਗੋਂ ਫਿਰ ਗੁਰੂ ਨਾਨਕ ਸਾਹਿਬ ਲੈਣ ਵਾਸਤੇ ਆ ਗਏ। ਜਦੋਂ ਵੇਖਿਆ ਘੋੜੀ ਤੇ ਸਵਾਰ ਭਾਈ ਲਹਿਣਾ ਜੀ ਨੂੰ, ਗੁਰੂ ਨਾਨਕ ਸਾਹਿਬ ਅੱਗੋਂ ਵਾਂਦੀ ਆ ਮਿਲੇ ਬਜ਼ੁਰਗ, ਚਿੱਟਾ ਦਾੜਾ ਵੇਖਿਆ, ਬੜਾ ਤੇਜ ਪ੍ਰਤਾਪ, ਲਾਲ ਰੰਗ। ਤੇ ਉਸ ਸਮੇਂ ਭਾਈ ਸਾਹਿਬ ਕਹਿਣ ਲੱਗੇ, ਭਾਈ ਲਹਿਣਾ ਜੀ, ਬਾਬਾ ਜੀ ਬਜ਼ੁਰਗੋ, ਮੈਂ ਜਾਣਾ ਜੀ ਗੁਰੂ ਨਾਨਕ ਦੇ ਕੋਲ ਦਰਸ਼ਨ ਕਰਨ, ਤੇ ਮੈਨੂੰ ਰਾਹ ਦਾ ਨਹੀਂ ਪਤਾ, ਰਾਹ ਦੱਸੋ ਕਿੱਧਰ ਨੂੰ ਜਾਵਾਂ। ਗੁਰੂ ਨਾਨਕ ਸਾਹਿਬ ਆਪ ਖਲੋਤੇ ਨੇ, ਇਹ ਨਹੀਂ ਆਖਿਆ ਮੈਂ ਹੀ ਹਾਂ, ਕਰ ਲੈ ਦਰਸ਼ਨ। ਕਹਿੰਦੇ ਆ ਜਾ, ਮੈਂ ਵੀ ਵਿਹਲਾ ਹੀ ਆ, ਮੈਂ ਅੱਗੇ ਤੁਰ ਪੈਂਦਾ, ਤੂੰ ਮੇਰੇ ਮਗਰ ਮਗਰ ਆ ਜਾ ਘੋੜੀ ਤੇ। ਭਾਈ ਲਹਿਣਾ ਜੀ ਘੋੜੀ ਤੇ ਸਵਾਰ, ਗੁਰੂ ਨਾਨਕ ਸਾਹਿਬ ਅੱਗੇ ਅੱਗੇ ਜਾ ਰਹੇ ਨੇ। ਜਦੋਂ ਪਹੁੰਚੇ ਕਰਤਾਰਪੁਰ ਦੀ ਧਰਤੀ ਤੇ, ਇੱਥੇ ਬੰਨਦੇ ਘੋੜਾ, ਘੋੜਾ ਬੰਨ ਕੇ ਉਹ ਗੇਟ ਹੈ, ਹੱਥ ਪੈਰ ਧੋ ਕੇ ਅੰਦਰ ਚਲਿਆ ਜਾ। ਭਾਈ ਲਹਿਣਾ ਜੀ ਹੱਥ ਪੈਰ ਧੋਣ ਲੱਗ ਗਏ, ਮਹਾਰਾਜ ਪਿੱਛੋਂ ਦੀ ਜਾ ਕੇ ਆਸਣ ਤੇ ਬਹਿ ਗਏ। ਜਦੋਂ ਭਾਈ ਲਹਿਣੇ ਨੇ ਜਾ ਕੇ ਮੱਥਾ ਟੇਕਿਆ, ਰੰਗ ਉੱਡ ਗਿਆ, ਧਰਤੀ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਭਾਈ ਲਹਿਣਾ ਜੀ ਕਹਿੰਦੇ ਨੇ ਮੇਰੇ ਸਿਰ ਏਡਾ ਭਾਰ ਚੜ੍ਹ ਗਿਆ। ਸੱਚੇ ਪਾਤਸ਼ਾਹ ਤੁਸੀਂ ਸਾਹਮਣੇ, ਤੁਸੀਂ ਮੈਨੂੰ ਲੈ ਕੇ ਆਏ ਹੋ, ਮੜ ਜਾ ਮੈਨੂੰ ਦੱਸ ਦਿੰਦੇ, ਮੈਂ ਆਇਆ ਸੀ ਪਾਪ ਲਹਾਉਣ ਵਾਸਤੇ, ਮੈਂ ਤੇ ਪਾਪ ਚੜਾ ਕੇ ਤੁਰ ਚੱਲਿਆ, ਮੈਂ ਘੋੜੀ ਤੇ ਤੁਸੀਂ ਪੈਦਲ। ਗੁਰੂ ਨਾਨਕ ਸਾਹਿਬ ਕਹਿੰਦੇ ਤੇਰਾ ਨਾਂ ਕੀ? ਮੇਰਾ ਨਾਂ ਲਹਿਣਾ, ਕਿਉਂਕਿ ਮਸਤਕ ਪੜ੍ਹ ਲਿਆ ਨਾ ਮਹਾਰਾਜ ਨੇ, ਤੇਰਾ ਨਾਂ ਕੀ? ਮੈਂ ਲੈਣਾ। ਮਹਾਰਾਜ ਕਹਿੰਦੇ ਤੂੰ ਲੈਣਾ ਤੇ ਮੈਂ ਤੇਰਾ ਦੇਣਾ। ਤੇ ਜਿਹੜੇ ਲੈਣ ਆਉਂਦੇ ਨੇ ਉਹ ਤੇ ਘੋੜੀਆਂ ਤੇ ਚੜ੍ਹ ਕੇ ਹੀ ਆਉਂਦੇ ਨੇ, ਕਿਉਂਕਿ ਮਰ ਨੂੰ ਪਤਾ ਸੀ ਇੱਕ ਦਿਨ ਇਹਨੇ ਮੇਰੇ ਕੋਲੋਂ ਸਾਰਾ ਕੁਝ ਲੈ ਜਾਣਾ। ਇਹ ਅਧਿਕਾਰੀ ਆ ਗਿਆ। ਸੱਚੇ ਪਾਤਸ਼ਾਹ ਨੇ ਅੱਖ ਪਛਾਣ ਲਈ ਸੀ, ਮਰ ਨੇ ਮਸਤਕ ਪੜ ਲਿਆ ਸੀ, ਸੱਚੇ ਪਾਤਸ਼ਾਹ ਨੇ ਜ਼ਮੀਰ ਵੇਖ ਲਈ ਸੀ, ਸਰੀਰ ਨਹੀਂ ਜ਼ਮੀਰ। ਯਾਦ ਰੱਖਿਓ ਪਿਆਰਿਓ, ਗੁਰੂ ਨਾਨਕ ਨੇ ਦਾਤਾਂ ਉਸੇ ਨੂੰ ਦੇਣੀਆਂ ਨੇ ਜਿਹਦੀ ਜ਼ਮੀਰ ਉੱਚੀ ਸੁੱਚੀ ਹੈ। ਸਰੀਰ ਤੱਕ ਮਤਲਬ ਨਹੀਂ ਵੀ ਇਹ ਸੋਹਣਾ ਹੈ, ਇਹ ਕੱਪੜੇ ਕਿੱਦਾਂ ਦੇ ਪਾਉਂਦਾ ਹੈ, ਨਹੀਂ, ਮਰ ਨੇ ਵੇਖਣਾ ਹੈ ਇਹਦੀ ਜ਼ਮੀਰ ਕਿੱਦਾਂ ਦੀ ਹੈ, ਇਹਦੀ ਸੋਚ ਕਿੱਦਾਂ ਦੀ ਹੈ, ਇਹ ਕਿੱਦਾਂ ਦਾ ਵਿਹਾਰ ਕਰਦਾ ਹੈ। ਵਿਚਾਰ ਤੇ ਸਭ ਦੇ ਚੰਗੇ ਹੁੰਦੇ ਨੇ, ਗੱਲ ਤੇ ਵਿਹਾਰ ਵੀ ਚੰਗਾ ਹੋਵੇ, ਵਿਹਾਰ ਵੀ ਚੰਗਾ ਹੋਵੇ, ਵਪਾਰ ਵੀ ਚੰਗਾ ਹੋਵੇ। ਵਿਚਾਰ ਚੰਗੇ ਤੇ ਬੜੇ ਹੁੰਦੇ ਕਈਆਂ ਦੇ, ਗੱਲਾਂ ਤੇ ਵਿਚਾਰ ਉਹ ਵੀ ਉੱਪਰ ਉੱਪਰ ਵਿਚਾਰ, ਅੰਦਰ ਉਹ ਵਿਚਾਰ ਵਸ ਜਾਣ ਫਿਰ ਗੱਲ ਬਣਦੀ ਹੈ। ਸੋ ਮੈਂ ਅਰਜ ਇੱਥੋਂ ਸ਼ੁਰੂ ਕੀਤੀ ਸੀ, ਅਸੀਂ ਆਪਣਾ ਉੱਚਾ ਸੁੱਚਾ ਜੀਵਨ ਬਣਾਉਣਾ, ਪੰਥ ਪ੍ਰਤੀ ਸਾਡੇ ਵੀ ਕੋਈ ਫਰਜ਼ ਨੇ। ਭਾਈ ਸੀਹੇ ਨੇ ਉੱਚਾ ਸੁੱਚਾ ਜੀਵਨ ਬਣਾਇਆ, ਇੱਕ ਇਹੋ ਜਿਹਾ ਭਗਤ, ਇਹੋ ਜਿਹਾ ਸਿੱਖ, ਇਹੋ ਜਿਹਾ ਸੇਵਕ ਉਹਨੇ ਗੁਰੂ ਨਾਨਕ ਨਾਲ ਜੋੜ ਦਿੱਤਾ, ਭਾਵੇਂ ਕਰਮਾਂ ਦੇ ਸੰਬੰਧ ਸੀ, ਵਿਚੋਲਾ ਤੇ ਹੈ ਨਾ ਕੋਈ, ਇਹੋ ਜਿਹਾ ਜੋੜਿਆ ਜਿਹੜਾ ਸਭ ਕੁਝ ਲੈ ਗਿਆ। ਤੇ ਸਾਡੇ ਸਾਹਮਣੇ ਕੌਣ ਆਏ ਫਿਰ? ਤੁਹਾਨੂੰ ਗੁਰੂ ਅੰਗਦ ਸਾਹਿਬ, ਲਹਿਣਾ ਖਤਮ ਹੋ ਗਿਆ, ਗੁਰੂ ਅੰਗਦ ਸਾਹਿਬ ਆਏ ਫਿਰ। ਤੇ ਸਾਧ ਸੰਗਤ ਜੋ ਅਸੀਂ ਹੁਣ ਹਾਂ, ਇਹ ਮਿਟਾ ਕੇ ਹੀ ਸਾਡੇ ਅੰਦਰ ਅੰਦਰ ਕੁਛ ਪ੍ਰਕਾਸ਼ ਹੋ ਸਕਦਾ। ਲਹਿਣਾ ਖਤਮ ਹੋਇਆ, ਗੁਰੂ ਅੰਗਦ ਸਾਹਿਬ ਪ੍ਰਗਟ ਹੋ ਗਏ। ਭਾਈ ਜੇਠਾ ਖਤਮ ਹੋਇਆ, ਗੁਰੂ ਰਾਮਦਾਸ ਪ੍ਰਗਟ ਹੋ ਗਏ। ਇਸੇ ਤਰ੍ਹਾਂ ਜੋ ਅਸੀਂ ਹੁਣ ਹਾਂ ਉਹ ਖਤਮ ਹੋ ਜਾਵਾਂਗੇ, ਸਾਡੇ ਅੰਦਰ ਹੀ ਗੁਰੂ ਨਾਨਕ ਪ੍ਰਗਟ ਹੋ ਜਾਏਗਾ। ਸਾਡੇ ਅੰਦਰ ਹੀ ਅੰਦਰ ਅੰਦਰੋਂ ਬਦਲੀਏ ਅਸੀਂ, ਬਾਹਰੋਂ ਜੇ ਅਸੀਂ ਬਾਹਰੋਂ ਬਦਲ ਗਏ ਹਾਂ ਨਾ, ਕਿਰਪਾਨ ਪਾ ਲਈ ਹੈ, ਬਾਹਰੋਂ ਅਸੀਂ ਦਾੜਾ ਰੱਖ ਲਿਆ, ਅਸੀਂ ਅੰਦਰੋਂ ਵੀ ਬਦਲਣਾ। ਤੇ ਜੇ ਅੰਦਰੋਂ ਬਦਲਣਾ ਚਾਹੁੰਦੇ ਹੋ, ਜੇ ਪ੍ਰੇਮ ਚਾਹੁੰਦੇ ਹੋ ਤੇ ਨੇਮ ਪਹਿਲਾਂ ਜ਼ਰੂਰੀ ਹੈ, ਜੇ ਅੰਦਰ ਬਾਣੀ ਵਸੇ ਤੇ ਬਾਹਰ ਬਾਣਾ ਪਹਿਲਾਂ ਜ਼ਰੂਰੀ ਹੈ। ਇਸ ਕਰਕੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਾਹ ਵਾਹ ਧੰਨ ਭਾਗ ਭਾਗਾਂ ਵਾਲਿਓ, ਤੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਚਰਨਾਂ 'ਚ ਗੁਜ਼ਾਰਿਸ਼ ਹੈ, ਮਨ ਬਣਾਓ ਤੇ ਨਾਮ ਲਿਖਾਓ। ਹੁਣ ਵੇਖੋ, ਮੇਰੇ ਖਿਆਲ ਵਿੱਚ ਵੀ ਪੌਣੇ ਤਿੰਨ ਘੰਟੇ ਲੰਘ ਗਏ ਨੇ, ਪੌਣੇ ਤਿੰਨ ਘੰਟੇ। ਕਈ ਵਾਰੀ ਅਸੀਂ ਕਹਿੰਦੇ ਹਾਂ ਮੈਂ ਬਾਣੀ ਪੜ੍ਹਨ ਲੱਗਣਾ, ਤਿੰਨ ਮਿੰਟ ਵੀ ਮੇਰਾ ਮਨ ਨਹੀਂ ਜੁੜਦਾ। ਇਹ ਸਤ ਸੰਗਤ ਵਿੱਚ ਇੰਨੀ ਕੁ ਪਾਵਰ ਹੈ, ਘਰ ਯਾਦ ਆਉਂਦਾ ਕਿਸੇ ਨੂੰ, ਬਿਸਤਰਾ ਯਾਦ ਆਉਂਦਾ, ਮੰਜਾ ਯਾਦ ਆਉਂਦਾ, ਇਸੇ ਨੂੰ ਇਕਾਗਰਤਾ ਕਹਿੰਦੇ ਨੇ ਵੀ ਯਾਦ ਹੀ ਭੁੱਲ ਜਾਏ, ਚੇਤਾ ਹੀ ਭੁੱਲ ਜਾਏ ਕਿੱਥੇ ਬੈਠੇ ਆ ਕਿੱਥੇ ਨਹੀਂ। ਇੱਕ ਇੱਕ ਮਿੰਟ, ਇੱਕ ਇੱਕ ਪਲ, ਇਹ ਜਿਹੜੀ ਸਾਡੀ ਹਾਜ਼ਰੀ ਹੈ, ਜਦੋਂ ਇਕਾਗਰਤਾ ਬਣਾ ਕੇ ਬਹਿੰਦੇ ਆ ਨਾ, ਫਿਰ ਸਾਡੀ ਹਾਜ਼ਰੀ ਗੁਰੂ ਨਾਨਕ ਦੇ ਚਰਨਾਂ 'ਚ ਲੱਗਦੀ ਹੈ ਸਿੱਧੀ, ਜਦੋਂ ਬਿਲਕੁਲ ਐ ਇਕਾਗਰਤਾ ਬਣਾ ਕੇ ਬਹਿ ਜਾਈਏ। ਸੋ ਜੋ ਕਿ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਦੇ ਨਾਮ ਆਏ ਨੇ, ਕਿੰਨੇ ਨਾਮ ਆਏ? 350 ਬੱਲੇ ਬੱਲੇ, 350 ਪ੍ਰਾਣੀਆਂ ਦੇ ਨਾਮ ਆਏ ਅੰਮ੍ਰਿਤ ਛਕਣ ਵਾਸਤੇ।
ਬੋਲੇ ਸੋਨਹਾ
ਵਿੱਚ ਇਹ ਵੀ ਲਿਖਿਆ ਹੈ ਵੀ 80 ਪ੍ਰਾਣੀ ਪਿੰਡ ਲੋਹਾਰਾ ਤੋਂ ਆਏ ਨੇ। ਲੋਹਾਰਾ ਪਿੰਡ ਆ ਕੋਈ, ਉਸ ਇਕੱਲੇ ਪਿੰਡ ਚੋਂ 80 ਪ੍ਰਾਣੀਆਂ ਦੇ ਨਾਂ ਆਏ ਨੇ। ਅੰਮ੍ਰਿਤ ਸੰਚਾਰ ਗੁਰਦੁਆਰਾ ਬਾਬਾ ਬੰਦਾ ਬਹਾਦਰ, ਗੁਰਦੁਆਰਾ ਡੇਰਾ ਬਾਬਾ ਬੰਦਾ ਸਿੰਘ ਬਹਾਦਰ, ਉੱਥੇ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ। ਲਗਭਗ 5 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ ਪਿਆਰਿਓ। 350 ਦੇ ਨਾਮ ਨੇ, ਪਿਛਲੇ ਸਾਲ ਵੀ ਮੈਨੂੰ ਯਾਦ ਹੈ ਇੱਥੇ ਬਹੁਤ ਸੰਗਤਾਂ ਨੇ ਅੰਮ੍ਰਿਤ ਛਕਿਆ ਸੀ, ਬੜੀ ਖੁਸ਼ੀ ਹੋਈ ਸੀ ਉਦੋਂ, ਤੇ ਕਈ ਖਿਸਕ ਗਏ ਹੋਣਗੇ, ਕਈ ਵਿੱਚੋਂ ਕੱਚੇ ਕੱਚੇ ਝੜ ਜਾਂਦੇ ਜਦੋਂ ਕਰੜੇ ਪਰਚੇ ਪੜ ਜਾਂਦੇ, ਜਦੋਂ ਕਰੜੇ ਪਰਚੇ ਪੈ ਜਾਣ ਤੇ ਕੱਚੇ ਝੜ ਜਾਂਦੇ ਆ, ਪੱਕੇ ਨਹੀਂ ਝੜਦੇ ਕਦੇ, ਜਿਨ੍ਹਾਂ ਦੇ ਅੰਦਰੋਂ ਅੰਦਰੋਂ ਪ੍ਰੀਤ ਲਾਈ ਹੋਵੇ ਜਿਨ੍ਹਾਂ ਨੇ। ਭਾਈ ਰਾਹ ਪੱਕਾ ਤੇ ਕੱਚਿਆਂ ਦਾ ਤੁਰ ਨਹੀਂ ਸਕਦੇ, ਕੱਚੇ ਤੇ ਉਹਨਾਂ ਨੂੰ ਤੇ ਤੁਰਨਾ ਹੀ ਔਖਾ ਹੈ, ਪੱਕੇ ਤੁਰਨਗੇ ਜਿਹੜੇ ਪੱਕੇ ਨੇ, ਤੇ ਜੇ ਕੋਈ ਟੁੱਟ ਗਿਆ ਤੇ ਫੇਰ ਜੁੜੋ, ਸਾਬਕਾ ਅੰਮ੍ਰਿਤਧਾਰੀ ਫੇਰ ਅੰਮ੍ਰਿਤਧਾਰੀ ਬਣ ਜਾਓ, ਇੱਥੇ ਕੋਈ ਏਡੀ ਵੱਡੀ ਗੱਲ ਨਹੀਂ। ਸਾਬਕਾ MLA ਨੂੰ ਦੁਬਾਰਾ MLA ਬਣਨ ਵਾਸਤੇ ਬੜਾ ਕੁਝ ਕਰਨਾ ਪੈਂਦਾ, ਸਾਬਕਾ ਸਰਪੰਚ ਨੂੰ ਦੁਬਾਰਾ ਸਰਪੰਚ ਬਣਨ ਵਾਸਤੇ ਬੜਾ ਕੁਝ ਕਰਨਾ ਪੈਂਦਾ, ਇੱਥੇ ਸਾਬਕਾ ਅੰਮ੍ਰਿਤਧਾਰੀ 5 ਪਿਆਰਿਆਂ ਸਾਹਮਣੇ ਪੇਸ਼ ਹੋ ਜਾਏ। ਹਾਂ ਇਹ ਗੱਲ ਆ ਵੀ ਇੱਕ ਵਾਰੀ ਗਲਤੀ ਹੋ ਜਾਏ ਦੂਜੀ ਵਾਰੀ ਛਕ ਲੈ, ਹੱਦ ਤੀਜੀ ਵਾਰੀ ਜਿਹੜਾ 13-13 ਵਾਰੀ ਛਕੀ ਫਿਰਦਾ ਨਾ, ਬਸ ਉਹਨਾਂ ਬਾਰੇ ਹੁਣ ਮੈਂ ਕੁਝ ਕਹਿ ਨਹੀਂ ਸਕਦਾ, ਜਿਹੜਾ 13-13 ਵਾਰੀ ਛਕੀ ਫਿਰਦਾ, ਹੱਦ ਹੋ ਗਈ 13-13 ਵਾਰੀ, ਇਹ ਨਹੀਂ ਕੰਮ। ਬੜੇ ਨੇ ਐਸੇ ਛਕ ਲਿਆ ਫੇਰ ਕਰੈਤ ਕਰ ਲਈ, ਫੇਰ ਛਕ ਲਿਆ ਫੇਰ, ਮੇਰੇ ਖਿਆਲ ਤੇ ਸਿਕੰਜਵੀ ਸਮਝਦੇ ਨੇ ਗਰਮੀਆਂ ਜਿੰਨੀ ਮਰਜ਼ੀ ਪੀ ਲਓ ਚੰਗੀ ਹੋਈ ਹੈ, ਜਿੰਨੀ ਮਰਜ਼ੀ ਪੀ ਵੀ ਚੱਲੋ ਫਾਇਦਾ ਹੀ ਆ ਭਾਈ। ਇਹ ਨਹੀਂ, ਯਾਦ ਰੱਖੋ ਜਿਹੜਾ ਅੰਮ੍ਰਿਤ ਦੀ ਕਦਰ ਨਾ ਕਰੇ, ਬਾਣੀ ਬਾਣੇ ਦੀ ਕਦਰ ਨਾ ਕਰੇ, ਇੱਕ ਦਿਨ ਐਸਾ ਆਉਂਦਾ ਨਾ ਓਏ ਮੰਜੀ ਤੇ ਪਏ ਦੀ ਜਾਨ ਨਹੀਂ ਨਿਕਲਦੀ, ਕਹਿੰਦਾ ਓਏ ਕੋਈ ਅਰਦਾਸ ਕਰ ਜੋ ਕਿਸੇ ਬੰਨੇ ਲੱਗ ਜਾ, ਉਹਦੀ ਕਦਰ ਨਹੀਂ ਰਹਿੰਦੀ ਫਿਰ ਦੁਨੀਆ 'ਚ। ਸਾਨੂੰ ਕਿੰਨਾ ਦੁੱਖ ਲੱਗਦਾ ਜੇ ਸਾਡੀ ਕੋਈ ਕਦਰ ਨਾ ਕਰੇ। ਬੜੇ ਬਾਪੂ ਇੱਥੇ ਬੈਠੇ ਨੇ ਜਿਹੜੇ ਕਹਿੰਦੇ ਮੁੰਡੇ ਸਾਡੀ ਕਦਰ ਹੀ ਨਹੀਂ ਕਰਦੇ, ਨਾ ਇੰਨਾ ਕੁਛ ਇਹਨਾਂ ਵਾਸਤੇ ਕੀਤਾ। ਇੱਥੇ ਮਾਵਾਂ ਕਹਿੰਦੀਆਂ ਨੂੰਹਾਂ ਸਾਡੀ ਕਦਰ ਨਹੀਂ ਕਰਦੀਆਂ। ਤੁਸੀਂ ਮੁੰਡੇ ਨੂੰ ਕੀ ਦਿੱਤਾ? ਜ਼ਮੀਨ ਦਿੱਤੀ, ਘਰ ਬਣਾ ਕੇ ਦਿੱਤਾ, ਤੇ ਤੂੰ ਕਹਿੰਦਾ ਮੇਰੀ ਕਦਰ ਨਹੀਂ ਕਰਦਾ, ਭਾਵੇਂ ਮੁੰਡੇ ਦਾ ਹੱਕ ਵੀ ਸੀ। ਓਏ ਗੁਰੂ ਗੋਬਿੰਦ ਸਿੰਘ ਦੇ ਘਰ ਉੱਤੇ ਸਾਡਾ ਹੱਕ ਨਹੀਂ ਸੀ, ਪਰ ਫਿਰ ਵੀ ਮਹਾਰਾਜ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਤੇ ਜੇ ਸਾਨੂੰ ਅੱਜ ਵਾਹਿਗੁਰੂ
ਸਤਿ ਸ੍ਰੀ ਅਕਾਲ,
ਜੇ ਅੱਜ ਸਾਨੂੰ ਜੇ ਅਸੀਂ 2 ਕਿੱਲੇ ਦੇ ਦਿੰਦੇ ਹਾਂ ਕਿਸੇ ਨੂੰ, 2 ਕਿੱਲੇ ਦੇ ਦਿੰਦੇ ਹਾਂ ਤੇ ਮੁੰਡਾ ਸਾਡੀ ਕਦਰ ਨਹੀਂ ਕਰ ਰਿਹਾ, ਜੇ 4 ਕਿੱਲੇ ਜ਼ਮੀਨ ਆਪਣੀ ਜ਼ਿੰਦਗੀ 'ਚ ਬਣਾ ਕੇ ਦਿੱਤੀ ਹੈ ਤੇ ਉਹ ਕਦਰ ਨਹੀਂ ਸਾਡੀ ਕਰ ਰਿਹਾ। ਗੁਰੂ ਗੋਬਿੰਦ ਸਿੰਘ ਨੇ ਤੇ ਆਪਣਾ ਸਭ ਕੁਝ ਦਿੱਤਾ ਸਾਨੂੰ, ਆਪਣਾ ਸਾਰਾ ਸਰਬੰਸ ਵਾਰਿਆ। ਮੁੰਡੇ ਦਾ ਤੇ ਹੱਕ ਹੈ ਨਾ, ਪਰ ਸਾਡਾ ਤੇ ਹੱਕ ਵੀ ਨਹੀਂ ਸੀ, ਮਹਾਰਾਜ ਨੇ ਫਿਰ ਵੀ ਸਾਡੀ ਝੋਲੀ 'ਚ ਸਭ ਕੁਝ ਪਾ ਦਿੱਤਾ। ਬੱਚਾ ਤੇ ਉਹਦਾ ਅਧਿਕਾਰ ਹੈ, ਕਾਨੂੰਨੀ ਅਧਿਕਾਰ ਹੈ ਉਹਦਾ, ਉਹ ਲੈ ਸਕਦਾ ਜਾਇਦਾਦ ਆਪਣੇ ਬਾਪੂ ਦੀ। ਸਾਡਾ ਕਾਹਦਾ ਅਧਿਕਾਰ ਸੀ? ਪਰ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ, ਸਾਡੀ ਗਰੀਬਾਂ ਦੀ ਝੋਲੀ 'ਚ ਮਹਾਰਾਜ ਨੇ ਸਿੱਖੀ ਦੀ ਅਮੋਲਕ ਦਾਤ ਪਾ ਦਿੱਤੀ। ਤੇ ਜਦੋਂ ਅਸੀਂ ਕਦਰ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰ ਉਪਕਾਰਾਂ ਦੀ ਕਰਦੇ, ਤੇ ਸੋਚੋ ਕਾ ਫਿਰ ਬਾਜਾਂ ਵਾਲੇ ਸਤਿਗੁਰੂ ਸਾਡੇ ਬਾਰੇ ਕੀ ਸੋਚਦੇ ਹੋਣਗੇ। ਜਦੋਂ ਅਸੀਂ ਦੁਖੀ ਹਾਂ, ਜਦੋਂ ਬੱਚਾ ਸਾਡੀ ਕਦਰ ਨਹੀਂ ਕਰਦਾ, ਕੀ ਮਹਾਰਾਜ ਕਹਿੰਦੇ ਹੋਣਗੇ ਵੀ ਤੂੰ ਬੜਾ ਚੰਗਾ ਹੈ, ਤੇਰਾ ਅਖੰਡ ਪਾਠ ਬੜਾ ਪ੍ਰਵਾਨ ਹੈ ਮੈਨੂੰ? ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਮੈਂ ਸਭ ਕੁਝ ਦਿੱਤਾ ਹੈ, ਮੈਂ ਤੇ ਤੈਨੂੰ ਇਹੀ ਮਹਾਰਾਜ ਮੰਗਦੇ ਆ ਵੀ ਤੂੰ ਅੰਮ੍ਰਿਤ ਛਕ ਲੈ, ਆਪਣਾ ਜੀਵਨ ਬਣਾ ਲੈ, ਆਪਣੇ ਹਿਰਦੇ ਵਿੱਚ ਗੁਰੂ ਨਾਨਕ ਨੂੰ ਗੁਰਮੰਤਰ ਨੂੰ ਵਸਾ ਲੈ, ਤੇ ਬਸ ਫਿਰ ਚੜ੍ਹਦੀ ਕਲਾ। ਮਹਾਰਾਜ ਸਾਥੋਂ ਕੁਛ ਵੀ ਨਹੀਂ ਮੰਗਦੇ, ਸਭ ਕੁਝ ਦੇ ਕੇ ਤੇ ਮੰਗਿਆ ਕੁਛ ਵੀ ਨਹੀਂ, ਸਿਰਫ ਉੱਚਾ ਸੁੱਚਾ ਜੀਵਨ ਬਣਾ, ਅੰਮ੍ਰਿਤ ਵੇਲੇ ਉੱਠ, ਅੰਮ੍ਰਿਤਮਈ ਬਾਣੀ ਪੜ੍ਹ, ਤੇ ਸਭ ਤੋਂ ਪਹਿਲਾਂ ਖੰਡੇ ਬੱਟ ਦਾ ਅੰਮ੍ਰਿਤ ਛਕ, ਤੇਰੀਆਂ ਅੱਖਾਂ ਵਿੱਚ ਅੰਮ੍ਰਿਤ ਹੋਵੇ, ਤੇਰੇ ਕੰਨਾਂ 'ਚ ਅੰਮ੍ਰਿਤ ਹੋਵੇ, ਅੰਮ੍ਰਿਤ ਹੀ ਸੁਣੇ, ਅੰਮ੍ਰਿਤਮਈ ਬਾਣੀ ਨੂੰ ਹੀ ਸੁਣੇ, ਤੇਰੀ ਜੀਭ ਵਿੱਚ ਅੰਮ੍ਰਿਤ ਹੋਵੇ ਜਿਹੜੀ ਅੰਮ੍ਰਿਤ ਵਰਗੀ ਮਿੱਠੀ ਹੋ ਜਾਏ, ਇਦਾਂ ਦਾ ਜੀਵਨ ਹੋਵੇ। ਸੋ ਆਓ ਜਿਹੜੇ ਜਿਹੜੇ ਵੀਰ ਭਰਾ ਤਿਆਰ ਨੇ, ਜਿਨ੍ਹਾਂ ਨੇ ਨਾਂ ਲਿਖਾਏ ਨੇ ਚੰਗੀ ਗੱਲ ਆ, ਜਿਨ੍ਹਾਂ ਨੇ ਨਹੀਂ ਲਿਖਾਏ, ਕੱਲ੍ਹ ਨੂੰ ਆਪ ਜੀ ਨੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਉੱਥੇ ਪਹੁੰਚਣਾ, ਭੈਣਾਂ ਵੀ, ਵੀਰ ਭਰਾ ਵੀ, ਮਾਤਾਵਾਂ ਵੀ, ਤੇ ਕੱਲ੍ਹ ਨੂੰ ਫਿਰ ਜਿੱਥੇ ਸੰਗਤ ਦੇ ਦਰਸ਼ਨ ਹੋ ਰਹੇ ਨੇ, ਜਿੱਥੇ ਗੁਰੂ ਸਾਹਿਬ ਦੇ ਦਰਸ਼ਨ ਹੋ ਰਹੇ ਨੇ, ਉੱਥੇ 5 ਪਿਆਰਿਆਂ ਦਰਸ਼ਨ ਵੀ ਕਰਨੇ ਨੇ। ਮੈਂ 9 ਵਜੇ ਆ ਗਿਆ ਸੀ ਅੱਜ, ਫਿਰ ਮੈਨੂੰ ਪਤਾ ਲੱਗਾ ਵੀ ਸੰਗਤ ਮੱਥਾ ਟੇਕਣ ਵਾਲੀ ਬਹੁਤ ਆ, ਫਿਰ 9:30 ਮੈਂ ਇੱਥੇ 1-2 ਘਰਾਂ 'ਚ ਚਲੇ ਗਿਆ, 9:30 ਫਿਰ ਆਪ ਜੀ ਦੇ ਦਰਸ਼ਨ ਹੋਏ ਨੇ। ਤੇ ਬੇਨਤੀ ਇਹ ਆ ਵੀ ਕੱਲ੍ਹ ਨੂੰ ਕਿਰਪਾ ਕਰਕੇ ਜਲਦੀ ਆਉਣ ਦੀ ਖੇਚਲਾ ਕਰਨੀ, 9:30 ਰਸਤਾ ਬੰਦ ਕਰ ਦਿੱਤਾ ਜਾਏਗਾ, ਅੱਜ 10:30 ਕੀਤਾ, ਕੱਲ੍ਹ ਨੂੰ 9:30 ਤੋਂ ਪਹਿਲਾਂ ਸੰਗਤ ਕਿਰਪਾ ਕਰਕੇ ਮੱਥਾ ਟੇਕਿਓ। ਇਹ ਤਾਂ ਬੇਨਤੀ ਆ ਵੀ ਇਕਾਗਰਤਾ ਬਣੇ। ਆਓ ਹੁਣ ਗੁਰੂ ਸਤੋਤਰ 'ਚ ਬੋਲੋ, ਦੇਗ ਆਨੰਦ ਸਾਹਿਬ 'ਚ ਬੋਲੋ, ਫਿਰ ਅਰਦਾਸ, ਫਿਰ ਹੁਕਮਨਾਮੇ। ਜਿੱਥੇ ਸੰਗਤ ਆਈ ਆ ਉੱਥੇ ਨਾਲ ਬਾਬਾ ਜੀ ਮਹਾਂਪੁਰਸ਼ ਆਏ ਨੇ, ਸੰਤ ਬਾਬਾ ਕਸ਼ਮੀਰ ਸਿੰਘ ਜੀ ਜੋ ਕਰਨਾਲ ਤੋਂ, ਕਰਨਾਲ ਇੱਕ ਦੀਵਾਨ ਹੈ, ਕਦੋਂ ਦਾ ਜੀ? 11 ਸਤੰਬਰ ਦਾ, 11 ਸਤੰਬਰ ਦਾ ਇੱਕ ਦੀਵਾਨ ਹੈ ਕਰਨਾਲ, ਅਕਤੂਬਰ ਦਾ 11 11, ਬਾਬਾ ਜੀ ਕਹਿੰਦੇ 11 ਅਕਤੂਬਰ ਦਾ, ਕਈ 11 ਕਹਿੰਦੇ ਨੇ, ਕਈ 11 ਕਹਿੰਦੇ ਨੇ, 11 ਅਕਤੂਬਰ ਦਾ ਦੀਵਾਨ ਆ ਉਹ ਜੋ ਹੈ ਕਰਨਾਲ, ਜੋ ਬਾਬਾ ਕਸ਼ਮੀਰ ਸਿੰਘ ਜੀ ਬੈਠੇ ਆ ਨਾਨਕਸਰ ਸੰਪਰਦਾ ਚੋਂ। ਬੜਾ ਸੋਹਣਾ ਉਦਮ ਬਾਬਾ ਜੀ ਕਰਦੇ ਨੇ ਆਏ ਸਾਲ, ਤੇ ਸੰਗਤ ਨੂੰ ਬੇਨਤੀ ਆ ਵੀ ਉੱਥੇ ਪਹੁੰਚ ਕੇ ਵੀ ਲਾਹਾ ਲੈਣਾ। ਆਪਣਾ ਕੱਲ੍ਹ ਦਾ ਦੀਵਾਨ ਹੈ, ਵੱਧ ਚੜ੍ਹ ਕੇ ਸੰਗਤਾਂ ਨੇ ਹਾਜ਼ਰੀ ਭਰਨੀ ਆ। ਜਿਹੜੇ ਹੁਣ ਤੱਕ ਨਹੀਂ ਬੋਲੇ ਉਹ ਸਾਰੇ ਆਨੰਦ ਸਾਹਿਬ 'ਚ ਬੋਲੋ, ਫਿਰ ਅਰਦਾਸ, ਫਿਰ ਹੁਕਮਨਾਮੇ। ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ 'ਚ ਕਰਾਂਗੇ, ਹੋਈਆਂ ਭੁੱਲਾਂ ਦੀ ਖਿਮਾ। ਸਤਿਗੁਰਾਂ ਤੋਂ ਪਹਿਲਾਂ ਨਹੀਂ ਕਿਸੇ ਨੇ ਜਾਣਾ, ਇਹ ਜ਼ਰੂਰੀ ਬੇਨਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਗੇ, ਸਾਰੀ ਸੰਗਤ ਪਿੱਛੇ, ਕੋਈ ਵੀ ਪਹਿਲਾਂ ਜਾਣ ਦੀ ਖੇਚਲਾ ਨਾ ਕਰੇ। ਜੇ ਆਪ ਜੀ ਦਾ ਗੁਰੂ ਸਾਹਿਬ ਨਾਲ ਪਿਆਰ ਆ ਤੇ ਮਹਾਰਾਜ ਜਾਣ ਤੋਂ ਪਹਿਲਾਂ ਨਹੀਂ ਜਾਣਾ। ਕਈ ਇੱਥੇ ਕੀਰਤਨ ਭੇਟਾ ਦਿੰਦੇ ਨੇ, ਮੱਥਾ ਟੇਕਦੇ ਨੇ, ਬੇਨਤੀ ਆ ਕੋਈ ਆਪਣਾ ਸਿਰ ਨਾ ਝੁਕਾਵੇ, ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ, ਸਿੱਖ ਦਾ ਸਿਰ ਗੁਰੂ ਸਾਹਿਬ ਦੇ ਚਰਨਾਂ 'ਚ ਝੁਕਣਾ ਚਾਹੀਦਾ, ਇਹ ਜ਼ਰੂਰੀ ਬੇਨਤੀ ਹੈ। ਅੱਗੇ ਪਿੱਛੇ ਵੀ ਜਦੋਂ ਮਿਲਦੇ ਹੋ ਮੱਥਾ ਨਾ ਟੇਕਿਆ ਕਰੋ, ਫਤਿਹ ਬੁਲਾਇਆ ਕਰੋ, ਤੇ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਇੱਥੇ ਵੀ ਕੋਈ ਸਿਰ ਨਾ ਝੁਕਾਵੇ, ਇਹ ਆਪ ਜੀ ਦੇ ਚਰਨਾਂ 'ਚ ਵਾਰ ਵਾਰ ਬੇਨਤੀ ਹੈ। ਸਰਬ ਸੰਗਤਾਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਸਾਰੇ ਆਨੰਦ ਸਾਹਿਬ 'ਚ ਬੋਲੋ ਗੱਜ ਕੇ, ਰਾਮ ਕਲੀ ਮੁਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਪਾਇਆ ਸਹਿਜ ਸੇਤੀ
ਲਾਗ ਰਤਨ ਪਰਿਵਾਰ, ਭਰੀਆਂ ਸ਼ਬਦ ਗਾਵਣ
ਹਰੀ।
ਸਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰੇ ਤੂੰ ਸਭ ਵਿਸਾਰਣਾ ਆਪਣਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਸਾਹਿਬਾ ਕਿਆ ਨਹੀਂ ਕਰਦੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਸੁਝਾਈਆਂ ਸ਼ਬਦ ਕਰੋ ਪਿਆਰੋ ਸਾਰਸ ਪਾਗ ਸ਼ਬਦ ਵਾਜ ਕਲਾ ਜਿਤ ਕਰ ਤਾਰੀਆਂ ਕਰਮ ਪਾਇਆ ਤੁਰ ਜਿਸ ਕੌਤੇ ਨਾਮ ਹਰ ਗਲਾਗੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਧਨ ਹੈ ਧਨ ਹੈ ਗੁਰੂ ਨਾਨਕ ਦੇਵ ਸਾਹਿਬ ਧਨ ਹੈ ਗੁਰੂ ਅੰਗਦ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ ਧੰਨ ਹੈ ਇੱਥੇ ਕੋਈ ਮੱਥਾ ਨਾ ਟੇਕੇ ਭਾਈ ਵਾਰ ਵਾਰ ਬੇਨਤੀ ਧੰਨ ਹੈ ਵਾਹਿਗੁਰੂ ਧੰਨ ਹੈ ਸ੍ਰੀ ਹਰਿ ਰਾਇ ਸਾਹਿਬ ਧੰਨ ਹੈ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਗੁਰਦੇਵ ਬਹਾਦਰ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਸਾਰੀ ਦੁਨੀਆ ਦੇ ਮਾਲਕ ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਦੁਨੀਆ ਦੇ ਮਾਲਕ ਧੰਨ ਹੈ ਸਾਧ ਸੰਗਤ ਜੀ ਧੰਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਜਗਿਆਈਆਂ ਸੁਰਿਆਈਆਂ ਵਾਜੈ ਧਰਮ ਹਦੂਰ ਨਾਮ ਪਿਆਇਆ ਗਏ ਸੰਗਤ ਕਾਲ ਅੱਜ ਜਿੰਨੀ ਨਾਮ ਪਿਆਇਆ ਗਏ ਸੰਗਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ